ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੰਡੋਤ ਬੰਦਨੀ ਅੰਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਵਿਆਇਆ ਪਰਿਆ ਤੋਸ਼ਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪੰਕਤੀ ਲਾਏ ਏਕੋ ਕਹੀਏ ਨਾਨਕਾ ਏਕੋ ਕਹੀਏ ਨਾਨਕਾ ਏਕੋ ਕਹੀਏ ਨਾਨਕਾ ਰਵਲੋ
ਜੈਸੇ ਇੱਕ ਤੋੜ चतुर पुर सुरते नेक दूर पुर अतूर के कनुका फिर तूर ही माहेंगे रंग कूट उपज वे पान के तरंग सब पान ही कहाएंगे ऐसे विश्व रूप से अभूत अभूत प्रकट हुए भूत प्रकट वे ताही के उपज सब ताही घुमाएंगे एको कहिया नानका एको कहिया नानका
पट्टी कलम आप उपर लेख भी तू एको कहिया नानका दूजा काए साध सिंह जी चित वेतियां एकागर करो नेत्रां दे नाल गुरु स्वरूप दे दर्शन करो कन्ना दे नाल जो वचन हो रहे ने गुरबाणी है उनु सरवण करो बुद्धि दे नाल विचारो विचार के हिरदे च धारण करके अपने जीवन नू उस दी लाइट दे विच चलाओ फिर होएगा कि महाराज कहिंदे थां पै जांदा है तुहाडा आउणा बड़ी दूर दराज तो आने दिल्ली शहर जो है बड़ी इहदी आबादी है अठवें नंबर ते है दुनिया दे विच आबादी दे हिसाब नाल सारा भारतवर्ष अनेक किस्म दी कल्चर अनेक किस्म दे ख्याल इस दिल्ली दे विच समाए हुए ने बड़ी दूर तो आप आने हो थोड़ा जा जो टाइम है उस नूं आप चित वृत्तियां एकागर करके सरवण करो महाराज कहिंदे फल मिलेगा आपनूं किन्ना कि मिलेगा पर कंडीशन है नाल सेवक सिख पूजन सब आवे सब गावे हर हर उत्तम वाणी गाव्या सुनिया हर तिनका थाए पावे ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਨ। ਇਹ ਬੁੱਧੀਮੰਡਲ ਦੀ ਚੀਜ਼ ਨਹੀਂ ਹੈ ਗੁਰਮਤ, ਇੱਕ ਪ੍ਰੈਕਟੀਕਲ ਜੀਵਨ ਅਹਿਸਾਸ ਹੈ ਜੀ। ਬਾਣੀ ਵਿੱਚ ਆਉਂਦਾ ਕਿ ਰੱਬ ਨੂੰ ਜਾਣ ਲੈਣਾ ਸਿਖਾਲਾ ਹੈ, ਪਰ ਰੱਬ ਨੂੰ ਜਾਣ ਕੇ ਜੀਵਨ ਗੁਜ਼ਾਰਨਾ ਜਿਹੜਾ ਉਹ ਹੱਦ ਤੋਂ ਜ਼ਿਆਦਾ ਔਖਾ ਹੈ। ਸੋਚੋ ਉਰਾ ਹੈ ਸਭ ਕੋ ਉੱਪਰ ਸੱਚ ਆਚਾਰ। ਸੋ ਆਪ ਬਹੁਤ ਦਿਨਾਂ ਤੋਂ ਇੱਥੇ ਸਤਸੰਗ ਦੇ ਵਿੱਚ ਆਉਂਦੇ ਹੋ, ਬੜੇ ਮਹਾਂਪੁਰਸ਼ ਆਏ ਪੰਜਾਬ ਤੋਂ, ਦੂਰ ਦਰਾਜ ਤੋਂ ਦਰਸ਼ਨ ਕੀਤੇ ਆਪਨੇ। ਦਰਸ਼ਨਾਂ ਦਾ ਹੀ ਫਲ ਇੰਨਾ ਜ਼ਿਆਦਾ ਹੈ ਕਿ ਬੇਅੰਤ ਪਾਪਾਂ ਦਾ ਖਾਤਮਾ ਹੋ ਜਾਇਆ ਕਰ। ਜੇ ਉਹਨਾਂ ਦੇ ਬਚਨਾਂ ਨੂੰ ਸੁਣੋ ਤੇ ਕਮਾਓ, ਫੇਰ ਫਲ ਕਿੰਨਾ ਹੈ? ਮਹਾਰਾਜ ਕਹਿੰਦੇ ਕਈ ਕੋਟ ਜਗ ਫਲਾ ਸੁਣ ਗਾਵਣ ਹਾਰੇ ਰਾਮ। ਲੱਖ ਦੋ ਲੱਖ ਨਹੀਂ, ਕਰੋੜ ਦੋ ਕਰੋੜ ਨਹੀਂ, ਕਈ ਕਰੋੜ ਜੱਗਾਂ ਦਾ ਫਲ। ਜੇ ਸਾਨੂੰ ਵਾਹਿਗੁਰੂ 20,000 ਸਾਲ ਦੀ ਉਮਰ ਦੇ ਦੇਵੇ ਤਾਂ ਵੀ ਕਿੰਨਾ ਕੁ ਅਸੀਂ ਕਰ ਲਾਂਗੇ, ਤਾਂ ਵੀ 10 ਕੁ ਲੱਖ ਜੱਗ ਤੋਂ 7.5 ਲੱਖ ਜੱਗ ਤੋਂ ਘੱਟ ਹੋਏਗਾ ਇੰਨੀ ਉਮਰ ਪ੍ਰਾਪਤ ਕਰਨ ਤੋਂ, ਜੇ ਰੋਜ਼ ਇੱਕ ਜੱਗ ਕਰੀਏ। ਕਲਯੁਗ ਦੇ ਅੰਦਰ ਮਹਾਰਾਜ ਜੀ ਨੇ ਸਾਡੇ ਨਾਲ ਸਾਡੀ ਹਾਲਤ ਦੇਖ ਕੇ ਤਰਸ ਵਿੱਚ ਆ ਕੇ ਐਸੀ ਕਿਰਪਾ ਕੀਤੀ ਹੈ ਕਿ ਸਾਨੂੰ 2 ਘੜੀ ਦਾ ਸਤਸੰਗ ਜੇ ਪ੍ਰਾਪਤ ਹੋ ਜਾਵੇ ਇਹਦੇ ਨਾਲ ਇਹ ਤਰ ਜਾਇਆ ਕਰਦਾ, ਪ੍ਰੋਵਾਈਡਡ ਉਹ ਬਾਣੀ ਨੂੰ ਹਿਰਦੇ ਤੋਂ ਕਮਾਵੇ। ਸੋ ਆਪ ਕਈ ਦਿਨਾਂ ਤੋਂ ਆਪ ਸਰਵਣ ਕਰ ਰਹੇ ਹੋ, ਮਹਾਂਪੁਰਸ਼ਾਂ ਨੇ ਦਰਸ਼ਨ ਦਿੱਤੇ ਨੇ, ਦਰਸ਼ਨਾਂ ਦਾ ਫਲ, ਬਚਨ ਸੁਣਨ ਦਾ ਫਲ, ਬਚਨ ਕਮਾਉਣ ਦਾ ਫਲ, ਕੋਈ ਭਾਗ ਉਹਦੇ ਹੋਣ ਤਾਂ ਪ੍ਰਾਪਤ ਹੋਇਆ ਕਰਦੇ ਨੇ, ਨਹੀਂ ਹੋਇਆ ਕਰਦੇ। ਭਾਗਾਂ ਤੋਂ ਬਗੈਰ ਆਦਮੀ ਕੋਲ ਬੈਠਾ ਖਾਲੀ ਰਹਿ ਜਾਇਆ ਕਰਦੇ। ਸੋ ਆਪ ਹੁਣੇ ਸੁਣਿਆ ਸੀ ਡਾਕਟਰ ਸ਼ਮਸ਼ੇਰ ਸਿੰਘ ਜੀ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਅਧਿਐਨ ਦਾ ਮਹਿਕਮਾ ਇਹਨਾਂ ਦੇ ਕੋਲ ਹੈ, ਬ੍ਰਾਂਚ ਇਹਨਾਂ ਕੋਲ ਹੈ। ਇਹ ਜੋ ਕੁਛ ਬੋਲਦੇ ਨੇ ਉਹ ਅਥਾਰਟੀ ਹੈ, ਇਹਨਾਂ ਦਾ ਬੋਲਿਆ ਹੋਇਆ ਪੁਸਤਕਾਂ ਛਪ ਜਾਣਾ, ਉਹੀ ਪੜ੍ਹਨਾ ਹੈ ਸਟੂਡੈਂਟਸ ਨੇ। ਸੋ ਉਹਨਾਂ ਨੇ ਵੀ ਆ ਕੇ ਦਰਸ਼ਨ ਦਿੱਤੇ, ਬੇਦੀ ਸਾਹਿਬ ਬੈਠੇ ਨੇ। ਆਪਣੀ ਆਪਣੀ ਸ਼ਰਧਾ ਹੁੰਦੀ ਹੈ, ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਨਾਲ, ਪਰ ਜੋ ਸਾਡੇ ਸੰਬੰਧ ਨੇ ਉਹ ਕੁਛ ਹੋਰ ਤਰ੍ਹਾਂ ਦੇ ਨੇ। ਗੁਰੂ ਨਾਨਕ ਸਾਹਿਬ ਵਾਲੇ ਸੰਬੰਧ ਤਾਂ ਤੁਹਾਡੇ ਵੀ ਸਾਡੇ ਨਾਲ ਰਲਦੇ ਨੇ, ਪਰ ਦੂਸਰਾ ਜੋ ਬੜਾ ਨੇੜੇ ਦਾ ਸੰਬੰਧ ਹੈ ਬਾਬਾ ਸਾਹਿਬ ਸਿੰਘ ਜੀ ਦਾ, ਜਿਸ ਦੇ ਨਾਲ ਰਾੜੇ ਸਾਹਿਬ ਦੀ ਸੰਪਰਦਾ ਦਾ ਸੰਬੰਧ ਹੈ, ਉਹ ਬਹੁਤ ਨੇੜੇ ਆ ਜਾਂਦੇ ਨੇ ਸਾਡੇ। ਸਾਡਾ ਸਤਿਕਾਰ ਕਰਨਾ ਹੀ ਬਣਦਾ ਇਹਨਾਂ ਦਾ। ਉਹ ਵੀ ਆਪ ਨੂੰ ਦਰਸ਼ਨ ਦੇ ਰਹੇ ਨੇ। ਮਾਤਾ ਜੀ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਸੰਸਾਰ ਤੋਂ ਜਾਣ ਲੱਗੇ, ਇੱਕ ਵਚਨ ਕਿਹਾ ਸੀ ਕਿ ਮਹਾਰਾਜ ਜੋ ਕੁਛ ਸੀ ਤੁਸੀਂ ਦੇ ਦਿੱਤਾ ਆਪਣੇ ਪਿਆਰਿਆਂ ਨੂੰ, ਬੱਚੇ ਤਾਂ ਕਦੇ ਵੀ ਕਿਸੇ ਦੇ ਇਸ ਤਰ੍ਹਾਂ ਨਹੀਂ ਨਿਭਿਆ ਕਰਦੇ ਸਿੱਖਾਂ ਵਾਂਗੂ, ਕਿਉਂਕਿ ਬੱਚੇ ਦਾ ਰਿਲੇਸ਼ਨ ਪਿਤਾ ਨਾਲ ਹੋਰ ਹੁੰਦਾ ਹੈ, ਉਹ ਟੁੱਟਿਆ ਨਹੀਂ ਕਰਦਾ ਕਿਸੇ ਤਰ੍ਹਾਂ, ਇਹਨਾਂ ਵਾਸਤੇ ਵੀ ਕੁਛ ਦੇ ਚੱਲੇ। ਕੁਛ ਦੇਰ ਹੋਰ ਠਹਿਰ ਜਾਂਦੇ, 8 ਪੈਰ ਤਾਂ ਠਹਿਰ ਜਾਂਦੇ। ਮਹਾਰਾਜ ਉਸੇ ਵੇਲੇ ਉੱਠ ਕੇ ਬੈਠ ਗਏ, ਕਹਿਣ ਲੱਗੇ 8 ਪੈਰ ਤੁਸੀਂ 8 ਸਾਲ ਕਹਿੰਦੇ, ਅਸੀਂ ਤੁਹਾਡਾ ਬਚਨ ਨਹੀਂ ਸੀ ਟਾਲ ਸਕਣਾ, ਤੇ ਤੁਸੀਂ ਇਹਨਾਂ ਬੱਚਿਆਂ ਦੀ ਗੱਲ ਕਰਦੇ ਹੋ, ਇਸ ਕਰਦੇ ਕੁੱਤਿਆਂ ਵਿੱਚ ਵੀ ਅਜ਼ਮਤ ਹੋਏਗੀ। ਸੋ ਸਾਡਾ ਤਾਂ ਸਤਿਕਾਰ ਬਣਨਾ ਹੀ ਕਰਨਾ ਹੀ ਬਣਦਾ ਸਾਧ ਸਿੰਘ ਜੀ। ਸੋ ਉਹ ਵੀ ਦਰਸ਼ਨ ਦੇ ਰਹੇ ਨੇ, ਬਚਨ ਆਪ ਨੂੰ ਸੁਣਾਉਣਗੇ। ਸੋ ਵਿਸਾਖੀ ਦੇ ਸੰਬੰਧ ਵਿੱਚ ਇਹ ਸਮਾਗਮ ਹੋਇਆ, ਕਿਉਂਕਿ ਦਿੱਲੀ ਆ ਕੇ ਰਹਿਣਾ ਮੈਨੂੰ ਕਾਫੀ ਔਖਾ ਲੱਗਦਾ ਸੀ, ਪਰ ਆਪ ਦਾ ਪਿਆਰ ਖਿੱਚ ਲਿਆ। ਉਹ ਜੋ ਵੱਡਾ ਸਮਾਗਮ ਸੀ 5-7 ਦਿਨ ਦਾ, ਉਹਦੀ ਥਾਂ ਤੇ 3 ਦਿਨ ਦਾ ਹੀ ਕਰਕੇ ਸਾਨੂੰ ਆਪਣਾ ਸਮਾਗਮ ਉੱਥੇ ਜਾ ਕੇ ਕਰਨਾ ਪੈਣਾ। ਸੋ ਇਹ ਵਿਸਾਖੀ ਭਾਰਤ ਵਰਸ਼ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਇਨਕਲਾਬੀ ਦਿਨ ਹੈ। ਖਾਸ ਕਰਕੇ ਗੁਰੂ ਘਰ ਦੇ ਨਾਲ ਇਸ ਦਾ ਦਿਨ ਦਾ ਬੜਾ ਹੀ ਸੰਬੰਧ, ਘਨਿਸ਼ਠ ਸੰਬੰਧ ਹੈ। ਗੁਰੂ ਨਾਨਕ ਪਾਤਸ਼ਾਹ ਜਦ ਜਗਤ ਨੂੰ ਸੋਧਣ ਵਾਸਤੇ ਚੜ੍ਹਦੇ ਨੇ, ਪਹਿਲਾ ਕਦਮ ਵਿਸਾਖੀ ਵਾਲੇ ਦਿਨ ਆਪਣੇ ਘਰ ਤੋਂ ਪੁੱਟਿਆ, ਸੰਸਾਰ ਦਾ ਉਧਾਰ ਕਰਿਆ। ਬੌਲੀ ਸਾਹਿਬ ਦੀ ਸੇਵਾ ਹੋ ਰਹੀ ਹੈ, ਕੜ ਟੁੱਟਦਾ ਨਹੀਂ ਹੈ, ਤੇ ਬੌਲੀ ਸਾਹਿਬ ਦਾ ਕੜ ਵੀ ਵਿਸਾਖੀ ਵਾਲੇ ਦਿਨ ਟੁੱਟਿਆ। ਅੰਮ੍ਰਿਤਸਰ ਦਾ ਸਰੋਵਰ, ਗੁਰੂ ਮਹਾਰਾਜ ਨੂੰ ਪਤਾ ਹੈ, ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਹੈ ਵੀ ਇਹ ਕਲਯੁਗ ਦੇ ਉਧਾਰ ਕਰਨ ਵਾਲਾ ਤੀਰਥ ਪ੍ਰਗਟ ਹੋਣਾ ਹੈ, ਪਰ ਕੋਈ ਐਸੀ ਗੱਲ ਨਹੀਂ ਸੀ ਬਣਦੀ ਕਿ ਆਮ ਜਨਤਾ ਦੇ ਮਨ ਵਿੱਚ ਵਿਸ਼ਵਾਸ ਪੈਦਾ ਹੋ ਜਾਵੇ। ਅੱਜ ਦੇ ਦਿਨ ਰਜਨੀ ਜੋ ਇੱਕ ਕੋਹੜੇ ਨਾਲ ਵਿਆਹੀ ਗਈ ਸੀ, ਉਹ ਇਸ਼ਨਾਨ ਕੀਤਾ ਉਸਦੇ ਪਤੀ ਨੇ ਛਪੜੀ ਦੇ ਅੰਦਰ, ਤੇ ਤੀਰਥ ਪ੍ਰਗਟ ਹੋ ਗਿਆ, ਸਕੋੜ ਜਾਂਦਾ ਰਿਹਾ, ਨਵਾਂ ਨਰਵਾ ਸਰੀਰ ਮਿਲ ਗਿਆ। ਇਸੇ ਹੀ ਦਿਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਤੋਂ ਜਦ ਪੁੱਛਿਆ ਗਿਆ ਕਿ ਬਾਬਾ ਪਹਿਲੇ ਗੁਰੂ ਲੜ ਫੜਾ ਕੇ ਜਾਂਦੇ, ਤੁਸੀਂ ਕਿਸ ਦਾ ਲੜ ਫੜਾ ਰਹੇ ਹੋ? ਤਾਂ ਆਪ ਦਾ ਬਚਨ ਹੋਇਆ ਕਿ ਬਾਬਾ ਬਕਾਲੇ। ਸੋ ਇਸ ਤਰ੍ਹਾਂ ਦੇ ਨਾਲ ਸੰਸਾਰ ਦੇ ਇਤਿਹਾਸ ਵਿੱਚ ਇੱਕ ਮਹਾਨ ਘਟਨਾ ਵਾਪਰੀ, ਉਹ ਇਹ ਸੀ ਕਿ ਇੱਕ ਐਸਾ ਆਦਰਸ਼ ਪ੍ਰਗਟ ਹੋਇਆ ਜਿਸ ਨੂੰ ਖਾਲਸਾ ਆਦਰਸ਼ ਕਹਿੰਦੇ ਨੇ। ਜੋ ਇੰਨੀ ਉੱਚਤਾ ਦਾ ਪ੍ਰਤੀਕ ਹੈ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਉਸ ਨੂੰ ਕਿਹਾ, ਮੇਰੇ ਵਿੱਚ ਖਾਲਸੇ ਤੇ ਵਾਹਿਗੁਰੂ ਚ ਕੋਈ ਫਰਕ ਨਾ ਜਾਣਿਆ, ਮਨੁੱਖ ਇਸ ਪੱਧਰ ਤੇ ਉੱਚਾ ਕਰ ਦਿੱਤਾ। ਸੋ ਉਹ ਖਾਲਸੇ ਦਾ ਜੋ ਆਦਰਸ਼ ਪ੍ਰਗਟ ਹੋਇਆ, ਉਹਦੇ ਉੱਤੇ ਆਪਾਂ ਬਹੁਤ ਸਾਰੀਆਂ ਵਿਚਾਰਾਂ ਕਰਦੇ ਹਾਂ। ਹੋਰ ਰਾਸ਼ਟਰੀ ਗੱਲਾਂ ਉਹ ਤਾਂ ਬੇਅੰਤ ਹੀ ਨੇ, ਸਾਰੇ ਪੜ੍ਹੇ ਹੋਏ ਜਾਣਦੇ ਨੇ। ਔਰੰਗਜ਼ੇਬ ਦਾ ਰਾਜ ਜੋ ਸੀ, ਮੁਗਲ ਰਾਜ, ਇਹ ਤਕਰੀਬਨ 700 ਸੰਵਤ ਤੋਂ ਭਾਰਤ ਵਰਸ਼ ਦੀ ਜਿਹੜਾ ਤਪ ਤੇਜ ਸੀ ਪਾਂਡਵਾਂ ਵੇਲੇ ਦਾ, ਤੇ ਜਾਂ ਕਨਿਸ਼ਕ ਦੇ ਵੇਲੇ ਦਾ, ਅਸ਼ੋਕ ਦੇ ਵੇਲੇ ਦਾ, ਉਹ ਖਤਮ ਹੋ ਗਿਆ। ਕਿਉਂਕਿ ਕਾਰਨ ਸੀ ਉਹਦੇ ਵਿੱਚ ਬੜੇ ਜ਼ਬਰਦਸਤ, ਬਹੁਤ ਜ਼ਿਆਦਾ ਗਲਤੀਆਂ ਸੀ। ਉਸ ਵੇਲੇ ਤੋਂ ਵਿਦੇਸ਼ੀ ਹਮਲਾਵਰ ਆ ਕੇ ਇੱਥੇ ਰਾਜ ਕਰਦੇ ਰਹੇ, ਬੜੀ ਵਾਰੀ ਰਾਜ ਜੰਮਿਆ, ਬੜੀ ਵਾਰੀ ਉਖਰਿਆ। ਆਖਰੀ ਵਾਰ ਰਾਜਾ ਜੈਪਾਲ ਤੇ ਅਨੰਗਪਾਲ ਵੇਲੇ ਐਸਾ ਰਾਜ ਦਾ ਉਖੇੜਾ ਹੋਇਆ ਕਿ ਪੂਰੀ ਤਰ੍ਹਾਂ ਦੇ ਨਾਲ ਇਸ ਸਥਾਨ ਦੇ ਉੱਤੇ ਵਿਦੇਸ਼ੀ ਰਾਜਿਆਂ ਦਾ ਰਾਜ ਹੋ ਗਿਆ, ਤੇ ਉਹਨਾਂ ਦੀ ਕਲਚਰ ਤੇ ਸਾਡੀ ਕਲਚਰ ਦੇ ਵਿੱਚ ਕਾਫੀ ਫਰਕ ਸੀਗਾ। ਉਹ ਧਰਮ ਬੜਾ ਪਵਿੱਤਰ ਸੀ, ਇਸਲਾਮ ਕੋਈ ਐਵੇਂ ਨਹੀਂ ਹੈ, ਬਹੁਤ ਪਵਿੱਤਰ ਧਰਮ ਹੈ। ਲੇਕਿਨ ਹਰ ਧਰਮ ਦੇ ਵਿੱਚ ਸਮੇਂ ਦੇ ਨਾਲ ਬਦਲੀਆਂ ਆ ਜਾਂਦੀਆਂ ਨੇ, ਅਰਥਾਂ ਦੇ ਅਨਰਥ ਹੋ ਜਾਂਦੇ। ਇੱਕ ਮਹਾਤਮਾ ਦੱਸਦੇ ਨੇ ਕਿ ਗੁਲਾਬ ਦੇ ਫੁੱਲ ਤੋੜ ਲਓ, 200 ਬੰਦਿਆਂ ਦੇ ਹੱਥਾਂ ਵਿੱਚ ਦੇ ਕੇ ਵੀ ਗਾਹਾਂ ਗਾਹਾਂ ਕਰੀ ਜਾਓ, ਜਦ ਤੁਹਾਡੇ ਕੋਲ ਮੁੜ ਕੇ ਆਉਣਗੇ, ਉਸ ਵੇਲੇ ਨਾ ਉਹਦੀਆਂ ਪੱਤੀਆਂ ਹੋਣਗੀਆਂ, ਨਾ ਸੁਗੰਧੀਆਂ ਹੋਣਗੀਆਂ, ਉਹਦੀ ਥਾਂ ਤੇ ਦੁਰਗੰਧ ਹੋਵੇਗੀ। ਇਸੇ ਹੀ ਤਰ੍ਹਾਂ ਦੇ ਨਾਲ ਚਾਹੇ ਕਿੰਨਾ ਹੀ ਉੱਚਾ ਧਰਮ ਕਿਉਂ ਨਾ ਹੋਵੇ, ਜਦੋਂ ਇਹ ਵਾਰ ਵਾਰ ਵਿਦਵਾਨਾਂ ਦੇ ਅਨੁਭਵ ਦੇ ਵਿੱਚ ਹੀ ਹੋ ਕੇ ਲੰਘਦਾ, ਉਹਦੇ ਅਰਥਾਂ ਦੇ ਵਿੱਚ ਫਰਕ ਪੈ ਕੇ ਕੁਛ ਹੋਰ ਹੋ ਜਾਇਆ ਕਰਦਾ। ਸੋ ਇਹਦੇ ਵਿੱਚ ਵੀ ਗਲਾਨੀ ਆਈ, ਹਿੰਦੁਸਤਾਨ ਨੂੰ ਬਹੁਤ ਤਕਲੀਫਾਂ ਸਹਿਣੀਆਂ ਪਈਆਂ, ਕਨਵਰਸ਼ਨ ਸ਼ੁਰੂ ਹੋਈ, ਉਹਨਾਂ ਦੇ ਹਾਲ ਇਤਿਹਾਸਾਂ ਵਿੱਚ ਤੁਸੀਂ ਸਾਰੇ ਜਾਣਦੇ ਹੋ, ਵਾਰ ਵਾਰ ਰਿਪੀਟ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਉਹ ਇੰਨਾ ਹੀ ਹੈ ਕਿ ਆਦਮੀ ਇੰਨਾ ਨਿਤਾਣਾ ਹੋ ਗਿਆ ਕਿ ਜ਼ੁਲਮ ਸਹਿਣ ਦਾ ਉਸਨੇ ਇੱਕ ਸਮਝੌਤਾ ਕਰ ਲਿਆ, ਹਾਰਾ ਨਾਰਾ ਨਹੀਂ ਸੀ ਮਾਰ ਸਕਦਾ। ਸਾਧੂ ਵੀ ਉਸ ਵੇਲੇ ਬਹੁਤ ਸੀਗੇ, ਵੱਡੀਆਂ ਵੱਡੀਆਂ ਸ਼ਕਤੀਆਂ ਵਾਲੇ ਸੀ, ਗੋਰਖਨਾਥ ਵਰਗੇ, ਲੇਕਿਨ ਕੋਈ ਸਮਾਜ ਨੂੰ ਬਲ ਦੇਣ ਵਾਲਾ ਕੋਈ ਐਸਾ ਪ੍ਰਗਟ ਨਾ ਹੋਇਆ। ਜੋ ਵਰਨ ਵੰਡ ਸੀ ਉਸ ਨੇ ਚਾਰ ਹਿੱਸਿਆਂ ਦੇ ਅੰਦਰ ਖੱਤਰੀ ਬ੍ਰਾਹਮਣ ਸ਼ੂਦ ਵੈਸ ਇਹ ਚਾਰ ਹਿੱਸਿਆਂ ਚ ਸਮਾਜ ਨੂੰ ਵੰਡ ਕੇ ਇੰਨਾ ਨਿਮਾਣਾ ਤੇ ਨਿਤਾਣਾ ਕਰ ਦਿੱਤਾ ਕਿ ਜ਼ਿੰਮੇਵਾਰੀ ਦਾ ਸਾਹਿਸ ਆਦਮੀ ਦੇ ਅੰਦਰ ਖਤਮ ਹੋ ਗਿਆ। ਉਸ ਸਮੇਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਆਪ ਨੇ ਮਨੁੱਖ ਨੂੰ ਜਗਾਇਆ, ਉਹਦੇ ਅਗਿਆਨ ਨੂੰ ਦੂਰ ਕਰਿਆ, ਉਸ ਨੂੰ ਦੱਸਿਆ ਕਿ ਤੂੰ ਐਵੇਂ ਸਧਾਰਨ ਮਨੁੱਖ ਨਹੀਂ, ਤੂੰ ਤਾਂ ਪਰਮੇਸ਼ਰ ਦੀ ਜੋਤ ਹੈ, ਇੰਨਾ ਨੀਵਾਂ ਆ ਗਿਆ, ਇੰਨਾ ਹਨੇਰੇ ਵਿੱਚ ਆ ਗਿਆ, ਇੰਨਾ ਤੇਰਾ ਸਾਹਸ ਗੁਆਚ ਗਿਆ ਤੇ ਤੂੰ ਕੁਛ ਬਣਾ ਰਿਹਾ। ਸੋ ਇਹ ਗੁਰਮਤਿ ਦੀ ਜੋ ਸੋਚ ਸੀ, ਜੋ ਦੇਣ ਸੀ, ਉਹਦੇ ਨਾਲ ਜਦੋਂ ਗੁਰੂ ਦਸ਼ਮੇਸ਼ ਪਿਤਾ ਤੱਕ ਪਹੁੰਚਦੀ ਹੈ, ਉਸ ਵੇਲੇ ਸਿੱਖੀ ਇੰਨੀ ਤਕੜੀ ਹੋ ਚੁੱਕੀ ਸੀ, ਐਂ ਸਮਝ ਲਓ ਕਿ ਬ੍ਰਹਮ ਗਿਆਨੀਆਂ ਦੀ ਜਮਾਤ ਬਣ ਚੁੱਕੀ ਸੀ। ਦੇਹ ਅੰਗਤਾ ਦਾ ਪੂਰੀ ਤਰ੍ਹਾਂ ਨਾਲ ਨਾਸ਼ ਹੋ ਗਿਆ ਸੀ, ਦੇਹ ਅੰਗਤਾ ਹੀ ਜਿਹੜੀ ਹੈ ਕਮਜ਼ੋਰੀਆਂ ਦਾ ਮੂਲ ਹੋਇਆ ਕਰਦਾ, ਭਾਈਚਾਰਕ ਸਾਂਝ ਉਤਪੰਨ ਹੋ ਗਈ ਸੀ, ਜਾਤ ਪਾਤ ਦਾ ਜਿਹੜਾ ਰੌਲਾ ਸੀ ਉਹ ਬਹੁਤ ਹੱਦ ਤੱਕ ਮੁੱਕ ਚੁੱਕਿਆ ਸੀ। ਤੀਸਰਾ, ਹੁਕਮ ਦੀ ਸੋਝੀ ਆ ਗਈ ਸੀ ਤੇ ਇਸ ਤਰ੍ਹਾਂ ਦੇ ਨਾਲ ਗੁਰੂ ਪਿਆਰ ਉਤਪੰਨ ਹੋ ਗਿਆ। ਹਉਮੈ ਤੋਂ ਰਹਿਤ ਜੀਵਨ ਗੁਜ਼ਾਰਨਾ ਗੁਰਸਿੱਖ ਨੂੰ ਆ ਗਿਆ ਸੀ ਤੇ ਗੁਰੂ ਦੇ ਪਿਆਰ ਵਿੱਚ ਲੀਨ ਰਹਿੰਦਾ ਸੀ, ਆਦਰਸ਼ਕ ਜੀਵਨ ਉਸ ਨੂੰ ਪ੍ਰਾਪਤ ਹੋ ਚੁੱਕਿਆ ਸੀ। ਸੋ ਇਸ ਤਰ੍ਹਾਂ ਜੋ ਆਮ ਮਨੁੱਖ ਸੀ, ਸੁਪਰ ਮਨੁੱਖ ਗੁਰਸਿੱਖ ਸੀ ਉਸ ਵੇਲੇ, ਗੁਰੂਆਂ ਦੇ ਵੇਲੇ ਅਗਿਆਨਤਾ ਦਾ ਨਾਸ਼ ਹੋ ਚੁੱਕਿਆ ਸੀ, ਆਤਮਕ ਸੋਝੀ ਤੇ ਗੁਰੂ ਦਾ ਪਿਆਰ ਹਿਰਦੇ ਵਿੱਚ ਠਾਠਾ ਮਾਰਦਾ ਸੀ। ਮਹਾਰਾਜ ਇਹ ਕਹਿੰਦੇ ਸੀ, ਪਿਆਰਿਆ ਪਿਆਰ ਕਰਨਾ ਸੁਖਾਲਾ ਨਹੀਂ ਹੈ, ਪਹਿਲਾਂ ਪਿਆਰ ਦੇ ਅਸੂਲਾਂ ਨੂੰ ਸਮਝ ਲੈ, ਇਹਦੇ ਵਿੱਚ ਮੈਂ ਛੱਡਣੀ ਪੈਂਦੀ ਹੈ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ। ਤੇ ਦੂਸਰੇ ਥਾਂ ਦੇ ਉੱਤੇ ਮਹਾਰਾਜ ਜੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ,
ਸੀਸ ਤਲੀ ਤੇ ਤਰਨਾ ਪੈਂਦਾ ਔਖੀ ਕੇਸ ਪ੍ਰੇਮ ਦੀ, ਸੀਸ ਤਲੀ ਤੇ ਤਰਨਾ ਪੈਂਦਾ ਔਖੀ ਕੇਸ ਪ੍ਰੇਮ ਦੀ। ਤਰਨਾ ਪੈਂਦਾ ਔਖੀ ਖੇਤ ਪ੍ਰੇਮ ਦੇ, ਤਰਨਾ ਪੈਂਦਾ ਔਖੀ ਖੇਤ ਪ੍ਰੇਮ ਦੀ, ਸੀਸ ਤਲੀ ਤੇ ਤਰਨਾ ਪੈਂਦਾ ਔਖੀ ਖੇਤ ਪ੍ਰੇਮ ਦੀ। खेलन का चाओ सिर पर तली गली मुड़िया हो इस मार्ग पैर तली जय सिर की जय
गल्लां नाल प्यार नहीं होया करदा प्यार विच प्यार करन वेले वाले नूं अपना सब कुछ अर्पण करना पैंदा है ते गुरु उहदे बदाने च की करदा है कि उस नूं परमेश्वर बना दिंदा है इन्ना ही है फर्क सारा गल समझण वाली है मिसाल नाल समझ आ जाएगी गुरु ग्रंथ साहिब दे अंदर एक राजे दा बड़ा ही सत्कार दे नाल जिक्र आउंदा है जिस नूं राजा जंग गुरु महाराज ने भाई गुरदास जी ने बड़े ही प्यार दे नाल इन्हां दा जिक्र कीता है आप ब्रह्म ज्ञानी राजा योगी सन राज भी सी ते नाल ब्रह्म ज्ञानी आप दे एक बारी ऐसा होया कि कोई सुपना आ गया उहदा भेत पता ना लगे एक सवाल करी जावे ए सच्चा को ओ सच्चा सारे भारतवर्ष दे ऋषि मुनि बना ले सब दे उत्ते सवाल करे भी ए सच्चा को ओ सच्चा किसे नूं ना जवाब आवे भी इहदा मतलब की है ए सच्चा ओ सच्चा अखीर एक छोटा जिहा बच्चा जिस दे शरीर विच अठ बल पैंदे सन ਉਹ ਜਵਾਬ ਦੇਣ ਵਾਸਤੇ ਆਉਂਦਾ ਇਸ ਰਾਜੇ ਨੇ 8 ਸਾਲ ਹੋ ਗਏ ਸੀ ਨਾ ਰਿਸ਼ੀਆਂ ਮੁਨੀਆਂ ਨੂੰ ਛੁੱਟੀ ਦਿੰਦਾ ਸੀ ਉਹ ਕਹਿੰਦਾ ਸੀ ਮੇਰੇ ਸਵਾਲ ਦਾ ਜਵਾਬ ਦੇ ਦਿਓ ਤੁਹਾਨੂੰ ਕੋਈ ਤਕਲੀਫ਼ ਨਹੀਂ ਰਜ਼ੀਨੇ ਤੁਹਾਡੇ ਘਰਾਂ ਵਿਚ ਪਹੁੰਚਣਗੇ ਲੋੜਾਂ ਪੂਰੀਆਂ ਕਰਾਂਗਾ ਪਰ ਮੇਰੇ ਸਵਾਲ ਦਾ ਜਵਾਬ ਦਿਓ ਅਖੀਰ ਉਹ ਬੱਚਾ ਆਉਂਦਾ ਉਹ ਆ ਕੇ ਕਿਹਾ ਕਿ ਮੈਂ ਜਵਾਬ ਦੇਵਾਂਗਾ ਸਭਾ ਲਗਾ ਲਈ ਗਈ ਇੱਕ ਚੌਂਕੀ ਡਾਹ ਦਿੱਤੀ ਉਹ ਬੱਚਾ ਆਉਂਦਾ ਤੇ ਸਭਾ ਲੱਗੀ ਹੋਈ ਹੈ ਤੇ ਜਦੋਂ ਸਭਾ ਵਿਚ ਦਾਖਲ ਹੁੰਦਾ ਤਾਂ ਉਹਦੇ ਸਰੀਰ ਚ ਅੱਠ ਬਲ ਪੈਂਦੇ ਨੇ ਦੇਖਦਾ ਕਿਧਰੇ ਨੂੰ ਹੈ ਪੈਰ ਕਿਧਰੇ ਨੂੰ ਧਰਦਾ ਛਾਤੀ ਦਾ ਹਲਾਰਾ ਕਿਧਰੇ ਨੂੰ ਲੱਗਦਾ ਬਾਹਾਂ ਕਿਧਰੇ ਨੂੰ ਲੱਤਾਂ ਕਿਧਰੇ ਨੂੰ ਉਹ ਹਾਲਤ ਦੇਖ ਕੇ ਸਾਰੇ ਰਿਸ਼ੀ ਮੁਨੀ ਭਾਰਤ ਵਰਸ਼ ਦੇ ਹੱਸ ਪਏ ਉਹ ਵੀ ਬੱਚਾ ਹੱਸ ਪਿਆ ਔਰ ਹੱਸਿਆ ਇਸ ਤਰੀਕੇ ਨਾਲ ਕਿ ਉਹਨਾਂ ਨੂੰ ਮਹਿਸੂਸ ਹੋ ਗਿਆ ਕਿ ਬੱਚਾ ਸਾਨੂੰ ਟੀਜ਼ ਕਰ ਰਿਹਾ ਇਹ ਗੱਲ ਕਹੀ ਕਿ ਰਾਜਨ ਇਸ ਬੱਚੇ ਨੂੰ ਸਮਝਾਓ ਇਹ ਵੱਡੇ ਵੱਡੇ ਧੁਰੰਧਰ ਵਿਦਵਾਨ ਬੈਠੇ ਨੇ ਵੱਡੇ ਵੱਡੇ ਮੁਨੀ ਬੈਠੇ ਨੇ ਸਮਰੱਥ ਪੁਰਸ਼ ਬੈਠੇ ਨੇ ਤੇ ਇਹ ਬੱਚਾ ਉਹਨਾਂ ਨੂੰ ਹੱਸਦਾ ਕਹਿਣ ਲੱਗੇ ਇਹ ਬਾਲ ਬ੍ਰਹਮਚਾਰੀ ਇਹ ਰਾਜ ਦਰਬਾਰ ਹੈ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਹੈ ਤੁਹਾਡੇ ਹੱਸਣ ਦਾ ਕੀ ਕਾਰਨ ਹੈ ਕਹਿਣ ਲੱਗੇ ਮਹਾਰਾਜ ਮੇਰੇ ਹੱਸਣ ਦਾ ਕਾਹਦਾ ਕਾਰਨ ਹੈ ਪਹਿਲਾਂ ਉਹਨਾਂ ਨੂੰ ਪੁੱਛੋ ਉਹਨਾਂ ਦੇ ਹੱਸਣ ਦਾ ਕੀ ਕਾਰਨ ਹੈ ਉਹਨਾਂ ਨੇ ਮੇਰੇ ਸਰੀਰ ਨੂੰ ਦੇਖਿਆ 8 ਵਿੰਗ ਪੈਂਦੇ ਨੇ ਮੈਂ ਤਾਂ ਆਪਣਾ ਸਰੀਰ ਨਹੀਂ ਨਾ ਬਣਾਇਆ ਤਾਂ ਮੈਨੂੰ ਪਰਮੇਸ਼ਰ ਨੇ ਦਿੱਤਾ ਹੈ ਇਹ ਮੇਰੇ ਸਰੀਰ ਦੇ ਚਮੜੇ ਨੂੰ ਦੇਖ ਕੇ ਹੱਸੇ ਨੇ ਇਸ ਵਾਸਤੇ ਮੈਂ ਤਾਂ ਹੱਸਿਆ ਵੀ ਇਹਨਾਂ ਵਿੱਚ ਤਾਂ ਚਰਮ ਦ੍ਰਿਸ਼ਟੀ ਪੁਰਸ਼ ਬੈਠੇ ਨੇ ਆਤਮ ਦ੍ਰਿਸ਼ਟੀ ਦਾ ਇੱਕ ਵੀ ਨਹੀਂ ਹੈ ਬੈਠਾ ਕਹਿਣ ਲੱਗੇ ਰਾਜਨ ਜਦੋਂ ਆਤਮ ਦ੍ਰਿਸ਼ਟੀ ਪੁਰਸ਼ ਹੀ ਨਹੀਂ ਹੈ ਤਾਂ ਤੇਰੇ ਸਵਾਲ ਦਾ ਕੀ ਜਵਾਬ ਦੇਣਾ ਸੀ ਇਹਨਾਂ ਨੇ ਨੀਵੀਆਂ ਪਾਲ ਕਹਿਣ ਲੱਗਿਆ ਦੇਖੋ ਗੰਨਾ ਜੇ ਵਿੰਗਾ ਹੋਵੇ ਤਾਂ ਉਹਦੇ ਰਸ ਵਿੱਚ ਤਾਂ ਕੋਈ ਵਿੰਗ ਨਹੀਂ ਹੋਇਆ ਕਰਦਾ ਆਤਮਾ ਦੇ ਵਿੱਚ ਤਾਂ ਕੋਈ ਵਿੰਗ ਨਹੀਂ ਹੈ ਸਰੀਰ ਦੇ ਵਿੱਚ ਵਿੰਗਾਂ ਦੇ ਨਾਲ ਇਹ ਹੱਸ ਰਹੇ ਨੇ ਚਰਮ ਦ੍ਰਿਸ਼ਟੀ ਕਰਕੇ ਸਾਰੇ ਨੀਵੀਆਂ ਪਾ ਗਏ ਵੀ ਇਹ ਬੱਚਾ ਤਾਂ ਕੋਈ ਕੌਤਕ ਹਾਰਾ ਹੈ ਕਹਿਣ ਲੱਗਿਆ ਰਾਜਨ ਸਵਾਲ ਕਰ ਕਹਿੰਦਾ ਇਹ ਸੱਚਾ ਕੋ ਸੱਚਾ ਕਹਿੰਦੇ ਦੋਵੇਂ ਝੂਠੇ ਨਾ ਇਹ ਸੱਚਾ ਨਾ ਉਹ ਸੱਚਾ ਹੈਰਾਨ ਹੋ ਗਏ ਵੀ ਇਹ ਜਵਾਬ ਕੀ ਹੋਇਆ ਕਹਿਣ ਲੱਗਿਆ ਰਾਜਨ ਜਿਹਾ ਜਿਹਾ ਸਵਾਲ ਤੈਅ ਕਰਿਆ ਉਹ ਜਿਹਾ ਜਵਾਬ ਮੈਂ ਤੈਨੂੰ ਦੇਣਾ ਜੇ ਖੋਲ ਕੇ ਪੁੱਛਣਾ ਤਾਂ ਮੈਂ ਦੱਸ ਦਿੰਦਾ ਤੈਨੂੰ ਇੱਕ ਭਿਆਨਕ ਸੁਪਨਾ ਆਇਆ ਰਾਜ ਦੇ ਤੇ ਖੋਲਿਆ ਬਹੁਤ ਤੇਰੀ ਇਨਸਲਟ ਹੋਈ ਬੱਚਿਆਂ ਨੇ ਪਾਗਲ ਜਾਣ ਕੇ ਇੱਟਾਂ ਵੱਟੇ ਮਾਰੇ ਲੋਕਾਂ ਨੇ ਤ੍ਰਿਸਕਾਰ ਕਰਿਆ ਭੁੱਖਾ ਦਿਹਾਇਆ ਤੂੰ ਰਾਜ ਦੇ ਵਿੱਚੋਂ ਨਿਕਲ ਕੇ ਬਾਹਰ ਚਲਿਆ ਗਿਆ ਕਹਿੰਦੇ ਅੱਗੇ ਵੀ ਮੈਂ ਦੱਸ ਦਿੰਦਾ ਕਿ ਤੈਨੂੰ ਭੁੱਖ ਲੱਗੀ ਹੋਈ ਸੀ ਖੇਤਰ ਦੇ ਚਲਿਆ ਗਿਆ ਤੇ ਉਸਨੇ ਕਿਹਾ ਵੀ ਕਾਹਦੇ ਵਿੱਚ ਪੁਆਏਗਾ ਖਿਚੜੀ ਗਰਮ ਹੈ
ਤੈਂ ਮੰਗਣਾ ਸ਼ੁਰੂ ਕੀਤਾ, 19 ਕੌਡੀਆਂ ਤੇਰੇ ਹੱਥ ਵਿੱਚ ਆਈਆਂ ਤੇ ਠੂਠਾ ਲੈ ਲਿਆ। ਜਦ ਤੂੰ ਉੱਥੇ ਆਇਆ ਜਦ ਨੂੰ ਖੁਰਚਣ ਮੁੱਕ ਗਈ ਸਾਰੀ ਖਿਚੜੀ, ਉਹਨੇ ਖੁਰਚ ਕੇ ਤੈਨੂੰ ਦਿੱਤਾ ਤੇ ਨਾਲ ਕਿਹਾ ਕਿ ਇੱਧਰ ਘਿਓ ਪਵਾ ਲੈ। ਉਹ ਘਿਓ ਡੁੱਲ ਗਿਆ, ਤੇਰੇ ਹੱਥ ਕੰਬਦੇ ਸੀ, ਤੇਰੇ ਵਾਲ ਖਿੰਡੇ ਹੋਏ ਸੀ। ਉਹ ਜਿਹੜਾ ਘਿਓ ਦੇਣ ਵਾਲਾ ਸੀ ਉਸਨੇ ਕਿਹਾ ਵੀ ਨੇੜੇ ਨਾ ਬੈਠੀ, ਦੂਰ ਜਾ ਕੇ ਖਾ। ਉੱਥੇ ਦੋ ਸਾਨ ਭਿੜਦੇ ਸੀ, ਉਹਦੀ ਫੇਟ ਵਿੱਚ ਤੂੰ ਆ ਗਿਆ, ਤੈਨੂੰ ਜਾਗ ਆ ਗਈ। ਤੂੰ ਬੈਠਾ ਸੀ ਉਸ ਵੇਲੇ ਤਖ਼ਤ ਦੇ ਉੱਤੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ ਭਿਖਾਰੀ ਬਣ ਕੇ। ਹੁਣ ਤੂੰ ਦੱਸਦਾ ਨਹੀਂ ਕਿਸੇ ਨੂੰ, ਉਹ ਸੁਪਨੇ ਦਾ ਅਧਿਆਸ ਇੰਨਾ ਪਰਪੱਕ ਹੋ ਗਿਆ ਕਿ ਤੈਨੂੰ ਹੁਣ ਪਤਾ ਨਹੀਂ ਵੀ ਉਹ ਸੁਪਨਾ ਸੀ ਕਿ ਇਹ ਸੁਪਨਾ। ਕਿਉਂਕਿ ਸਾਧ ਸੰਗਤ ਜੀ, ਆਪਾਂ ਇੱਕ ਸੁਪਨੇ 'ਚ ਹੀ ਲੰਘ ਰਹੇ ਹਾਂ ਸਾਰੇ ਜਿੰਨੇ ਬੈਠੇ ਹਾਂ। ਇੱਕ ਤਾਂ ਜੈਸਾ ਸੁਪਨਾ ਰਹਿਣ ਦਾ ਤੈਸਾ ਇਹ ਸੰਸਾਰ, ਉਹ ਸੁਪਨਾ ਛੋਟਾ ਜਿਹਾ ਹੁੰਦਾ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਦ ਦਿੱਲੀ ਆਏ ਨੇ, ਆਪਨੇ ਆ ਮਜਨੂੰ ਦੇ ਢਿੱਲੇ ਸੰਤ ਨੂੰ ਦੱਸਿਆ ਕਿ ਸੰਤ ਜੀ, ਰਾਤ ਦਾ ਸੁਪਨਾ ਛੋਟਾ ਹੁੰਦਾ, ਉਮਰ ਦਾ ਸੁਪਨਾ ਵੱਡਾ ਹੁੰਦਾ, ਹੈ ਦੋਏ ਸੁਪਨੇ, ਉਹ ਤੋਂ ਬਾਅਦ ਕੋਈ ਕਨੈਕਸ਼ਨ ਨਹੀਂ ਰਹਿੰਦਾ। ਜਿਵੇਂ ਸੁਪਨੇ ਦੀਆਂ ਵਸਤਾਂ ਜਾਗਣ ਤੋਂ ਬਾਅਦ ਹੱਥ ਨਹੀਂ ਆਉਂਦੀਆਂ, ਐਸੇ ਤਰ੍ਹਾਂ ਜਦ ਸੁਪਨਾ ਇੱਕ ਟੁੱਟ ਜਾਂਦਾ, ਆਹ ਸੰਸਾਰ ਮੁੜ ਕੇ ਹੱਥ 'ਚ ਨਹੀਂ ਆਇਆ ਕਰਦਾ। ਕਹਿੰਦਾ ਰਾਜਨ, ਦੋਏ ਸੁਪਨੇ 'ਚ ਤੱਤ ਅਵਸਥਾ ਹੋਰ ਹੈ, ਕਿਉਂਕਿ ਸਾਰਾ ਸੰਸਾਰ ਸੁੱਤਾ ਪਿਆ, ਤਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਪਿਆ ਨਹੀਂ। ਉਸ ਵੇਲੇ ਉਹਦੀ ਬੁੱਧੀ ਨੂੰ ਦੇਖ ਕੇ ਉਹਦੇ ਮਨ 'ਚ ਆਇਆ ਕਿ ਸਾਰੇ ਮਹਾਤਮਾ ਆਏ ਹੋਏ ਨੇ, ਕਿਉਂ ਨਾ ਮੈਂ ਗੁਰੂ ਧਾਰਨ ਕਰਨਾ, ਕਿਉਂਕਿ ਗੁਰੂ ਧਾਰਨ ਕਰੇ ਤੋਂ ਬਗੈਰ ਨਾ ਤਾਂ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ, ਨਾ ਅੰਦਰ ਗਿਆਨ ਹੁੰਦਾ। ਇਹ ਆਪਣੇ ਆਪ ਕੋਈ ਜ਼ੋਰ ਲਾਵੇ ਨਹੀਂ ਹੋ ਸਕਦਾ, ਐਵੇਂ ਗਲਤ ਗੱਲ ਨਾ ਕਰੇ। ਗੁਰੂ ਮਹਾਰਾਜ ਕਹਿੰਦੇ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨਕ ਅਪਾਪ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਸਤਿਗੁਰੂ ਦੀ ਸ਼ਰਨ ਵਿੱਚ ਆਏ ਤੋਂ ਬਗੈਰ ਨਹੀਂ ਅੰਦਰਲੇ ਭੇਤ ਖੁੱਲਦੇ, ਪਰਮ ਪਦ ਦੀ ਪ੍ਰਾਪਤੀ ਨਹੀਂ ਹੁੰਦੀ। ਅੰਦਰ ਬੈਠਾ ਰੱਬ ਨਹੀਂ ਮਿਲਿਆ ਕਰਦਾ, ਕਿਉਂਕਿ ਸਤਿਗੁਰੂ ਦੀ ਸ਼ਰਨ ਜੋ ਭੇਤੀ ਹੈ ਉਹਦੀ ਸ਼ਰਨ ਵਿੱਚ ਨਹੀਂ ਆਇਆ। ਬਿਨ ਸ਼ਬਦੇ ਅੰਤਰ ਹਨੇਰਾ, ਨਾ ਵਸਤਲੇ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਾਂ ਦਰ ਖੁੱਲੇ ਨਾ ਹੀ, ਗੁਰ ਪੂਰੇ ਭਾਗ ਮਿਲਾਵਣੇ। ਉਸ ਵੇਲੇ ਐਲਾਨ ਕਰਤਾ, ਕਹਿਣ ਲੱਗਿਆ ਵੀ ਮਹਾਂਪੁਰਸ਼ੋ, ਇਸ ਵੇਲੇ ਸਾਰੇ ਭਾਰਤ ਦੇ ਰਿਸ਼ੀ ਮੁਨੀ ਬੈਠੇ ਨੇ ਤੇ ਮੈਂ ਗੁਰੂ ਧਾਰਨ ਕਰਨਾ ਚਾਹੁੰਦਾ, ਪਰ ਸ਼ਰਤ ਇਹ ਹੈ ਕਿ ਘੋੜੇ ਦੀ ਰਕਾਬ 'ਚ ਪੈਰ ਪਾ ਕੇ ਦੂਜੇ ਪਾਸੇ ਜਾਂਦੇ ਤੱਕ ਜਿਹੜਾ ਮੈਨੂੰ ਗਿਆਨ ਕਰਾ ਦੇਵੇ ਉਹ ਮੇਰਾ ਗੁਰੂ ਹੋਏਗਾ। ਸਾਰਿਆਂ ਨੇ ਨੀਵੀਆਂ ਪਾ ਲਈਆਂ। ਕਹਿਣ ਲੱਗੇ, ਕਮਾਲ ਦੀ ਬਾਤ ਹੈ, ਆਦਮੀ ਦੇ ਅੰਦਰ ਤਿੰਨ ਦੋਸ਼ ਨੇ, ਇੱਕ ਮਲ ਦੋਸ਼ ਹੈ, ਵਿਕਸ਼ੇਪਤਾ ਦਾ ਦੋਸ਼ ਹੈ, ਅਵਰਨ ਦਾ ਦੋਸ਼ ਹੈ। ਪਹਿਲਾਂ ਕਰਮ ਦੇ ਨਾਲ ਮਲ ਧੋਤੀ ਜਾਂਦੀ ਹੈ, ਉਪਾਸ਼ਨਾ ਦੇ ਨਾਲ ਇਹਦੀ ਵਿਕਸ਼ੇਪਤਾ ਧੋਤੀ ਜਾਂਦੀ ਹੈ, ਤੇ ਗਿਆਨ ਦੇ ਨਾਲ ਇਹਦਾ ਅਵਰਨ ਤੋਂ ਹੋਣੇ। ਇਹ ਤਾਂ ਨਵੀਓ ਬਾਤ ਇਸਨੇ ਕਹਿਤੀ। ਉਸ ਵੇਲੇ ਦੋ ਤਿੰਨ ਵਾਰੀ ਜਦ ਕਿਹਾ ਤਾਂ ਉਹ ਬੱਚਾ ਫੇਰ ਉੱਠਿਆ, ਸਾਰੇ ਦੇਖਣ ਲੱਗ ਗਏ ਵੀ ਹੁਣ ਕੀ ਕਰੇਗਾ ਇਹ। ਕਹਿਣ ਲੱਗਿਆ, ਰਾਜਨ ਘੋੜਾ ਮੰਗਾ। ਘੋੜਾ ਮੰਗਾ ਲਿਆ, ਰਾਜੇ ਜਨਕ ਨੇ ਪੈਰ ਧਰ ਲਿਆ ਰਕਾਬ 'ਚ। ਕਹਿੰਦੇ, ਠਹਿਰ ਜਾ, ਰਕਾਬ 'ਚ ਪੈਰ ਨਾ ਧਰ, ਪਹਿਲਾਂ ਗੁਰੂ ਦਕਸ਼ਿਣਾ ਦੇ। ਕਹਿਣ ਲੱਗਿਆ, ਮਹਾਰਾਜ ਆਗਿਆ ਕਰੋ। ਕਹਿੰਦੇ, ਤਿੰਨ ਚ ਜੋ ਤੇਰੇ ਕੋਲ ਹੈ ਤੇਰਾ ਸਮਾਜ, ਉਹ ਸਾਡੇ ਅਰਪਣ ਕਰ ਦੇ, ਜੋ ਕੁਛ ਤੇਰੇ ਕੋਲ ਹੈ। ਕਹਿਣ ਲੱਗਿਆ, ਮਹਾਰਾਜ ਮੇਰੇ ਕੋਲ ਇਸ ਵੇਲੇ ਰਾਜ ਹੈ, ਮੇਰੇ ਕੋਲ ਖਜ਼ਾਨੇ ਨੇ, ਮੇਰੇ ਕੋਲ ਫੌਜਾਂ ਨੇ, ਘੋੜੇ ਨੇ, ਹੋਰ ਅਨੇਕਾਂ ਚੀਜ਼ਾਂ ਨੇ। ਕਹਿੰਦੇ, ਇਹ ਸਾਨੂੰ ਅਰਪਣ ਕਰ ਦੇ। ਉਹਨੇ ਅਰਪਣ ਕਰ ਦਿੱਤੀਆਂ। ਕਹਿੰਦੇ, ਹੋਰ ਸੋਚ ਤੇਰੇ ਕੋਲ ਕੀ ਹੈ? ਸੋਚਣ ਲੱਗ ਗਿਆ, ਮਹਾਰਾਜ ਆਪ ਦੱਸ ਦਿਓ। ਕਹਿੰਦੇ, ਤੇਰੇ ਕੋਲ ਸਰੀਰ ਹੈ ਕਿ ਨਹੀਂ? ਇਹ ਤੂੰ ਸਰੀਰ ਹੈ ਕਿ ਤੇਰਾ ਸਰੀਰ ਹੈ? ਕਹਿੰਦਾ, ਮੇਰਾ ਸਰੀਰ ਹੈ। ਫਿਰ ਕਹਿੰਦੇ, ਇਹਨੂੰ ਕੋਈ ਲਗੋਈ ਬੈਠਾ, ਇਹ ਵੀ ਸਾਨੂੰ ਦੇ ਦੇ। ਦੇ ਦਿੱਤਾ। ਕਹਿਣ ਲੱਗੇ, ਹੋਰ ਤੇਰੇ ਕੋਲ ਕੀ ਬਚਦਾ? ਕਹਿੰਦਾ, ਮਹਾਰਾਜ ਮੈਂ ਸਤਸੰਗ ਕਰਨਾ, ਇਹ ਸਰੀਰ ਦੇ ਅੰਦਰ ਇੱਕ ਹੋਰ ਸਰੀਰ ਹੈ ਜਿਹਨੂੰ ਸੂਕਸ਼ਮ ਸਰੀਰ ਕਹਿੰਦੇ ਨੇ, 19 ਤੱਤਾਂ ਦਾ ਬਣਿਆ ਹੋਇਆ।
ਕਹਿੰਦੇ ਉਹ ਵੀ ਸਾਨੂੰ ਦੇ ਦੇ। ਇਦੋਂ ਕਹਾਂ ਕੀ ਹੈ ਤੇਰੇ ਕੋਲ? ਕਹਿੰਦਾ ਕਾਰਨ ਸਰੀਰ। ਕਹਿੰਦੇ ਉਹ ਵੀ ਦੇ ਦੇ। ਹੁਣ ਦੱਸ ਤੇਰੇ ਕੋਲ ਕੀ ਹੈ? ਕਹਿੰਦਾ ਹੁਣ ਤਾਂ ਮੈਨੂੰ ਪਤਾ ਨਹੀਂ ਲੱਗਦਾ। ਕਹਿੰਦੇ ਫੁਰਨਾ ਨਹੀਂ ਕਰਦਾ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਇਹ ਵੀ ਤੇਰਾ ਨਾ, ਇਹਨੂੰ ਕਹਿੰਦੇ ਨੇ ਮੇਰਾ ਮਨ, ਮਨ ਵੀ ਦੇ ਦੇ। ਬੁੱਧੀ ਨਾਲ ਸੋਚਣ ਲੱਗ ਗਿਆ, ਕਹਿੰਦੇ ਹੁਣ ਤੂੰ ਜਿਹੜੀ ਸੋਚ ਕਰਦਾ ਹੈ ਬੁੱਧੀ ਦੇ ਨਾਲ, ਇਹ ਵੀ ਤੇਰੀ ਮਲਕੀਅਤ, ਇਹ ਵੀ ਸਾਨੂੰ ਦੇ ਦੇ। ਬੁੱਧੀ ਵੀ ਦੇਤੀ ਤੇ ਹੁਣ ਚਿਤ ਵੀ ਨਹੀਂ ਕਰਨ ਲੱਗ ਗਿਆ ਵੀ ਮੈਂ ਮਨ ਵੀ ਦੇਤਾ, ਬੁੱਧੀ ਵੀ ਦੇਤੀ, ਤਿੰਨੇ ਸਰੀਰ ਦੇ ਦਿੱਤੇ ਤੇ ਨਾਲ ਇਹਦੇ ਜਿੰਨਾ ਮੇਰਾ ਸੀ ਮੈਂ ਸਾਰਾ ਮੇਰਾ ਦੇ ਦਿੱਤਾ। ਕਹਿੰਦੇ ਆ ਚਿਤ ਵੀ ਨਹੀਂ ਕਰਦਾ, ਇਹ ਤਾਂ ਚਿਤ ਦਾ ਧਰਮ ਹੈ, ਇਹ ਵੀ ਦੇ ਦੇ ਸਾਨੂੰ, ਉਹ ਵੀ ਦੇ ਦੇ। ਕਹਿੰਦੇ ਹੁਣ ਤੇਰੇ ਕੋਲ ਕੀ ਬਚਿਆ ਹੈ? ਸੋਚਣ ਲੱਗ ਗਿਆ, ਕਹਿੰਦਾ ਜਿਹੜਾ ਸੋਚਦਾ ਹੈ ਨਾ ਤੇਰੇ ਕੋਲ, ਇਹ ਤੇਰੀ ਮਾਇਆ ਹੈ, ਇਹ ਮੈਂ ਵੀ ਸਾਨੂੰ ਦੇ ਦੇ। ਇਸ ਨੇ ਹੀ ਦਿੱਕਾ ਲਾਇਆ ਹੋਇਆ ਸਾਰਾ ਰੱਬ ਦਾ ਤੇ ਤੇਰੇ ਦਰਮਿਆਨ, ਮੈਂ ਦਾ ਦਿੱਕਾ ਜਿਹਨੂੰ ਹਮੈ ਮਹਾਰਾਜ ਨੇ ਕਿਹਾ। ਉਹ ਮੈਂ ਦੇਣ ਦੀ ਦੇਰ ਸੀ, ਉਸ ਵੇਲੇ ਕੁਛ ਬਣਾ ਰਿਹਾ, ਉਸ ਵੇਲੇ ਉਹੀ ਪਰਮ ਤੱਤ ਜੋ ਸਾਰੇ ਸੰਸਾਰ ਦੇ ਵਿੱਚ ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ ਹੋਤਾ ਹੈ, ਖੜਾ ਹੁਣ ਪੈਰ ਚੁੱਕਣ ਲੱਗਿਆ। ਕਹਿੰਦੇ ਕਿਉਂ ਬਈ ਪੈਰ ਕਿਉਂ ਚੱਕਦਾ? ਮਨ ਤਾਂ ਮੈਨੂੰ ਦੇ ਤਾ, ਹੁਣ ਕਿ ਤੈਨੂੰ ਕਿਹਨੇ ਕਿਹਾ? ਤੇਰੇ ਮਨ ਨੇ ਕਿਹਾ ਵੀ ਪੈਰ ਚੁੱਕ। ਮਨ ਫੁਰਨਾ ਕਰਦਾ ਤਾਂ ਸਰੀਰ ਹੜਕਲ ਚ ਆਉਂਦਾ। ਹੁਣ ਸਮਝ ਆ ਗਿਆ ਵੀ ਮੇਰੇ ਕੋਲ ਤਾਂ ਕੁਛ ਵੀ ਨਹੀਂ, ਮੇਰੀ ਤਾਂ ਮੈਂ ਵੀ ਗਈ। ਉਸ ਵੇਲੇ ਰਾਜੇ ਜਨਕ ਨੂੰ ਪ੍ਰਤਿਆਇਆ, ਇੱਕ ਬੰਦਾ ਆ ਗਿਆ, ਕੋਈ ਬ੍ਰਾਹਮਣ ਆ ਕੇ ਕਹਿਣ ਲੱਗਿਆ, ਰਾਜਨ ਮੇਰੇ ਲੜਕੇ ਦੀ ਬਰਾਤ ਲੁੱਟ ਲਈ ਡਾਕੂਆਂ ਨੇ, ਜਲਦੀ ਕਰੋ। ਅੱਧਾ ਘੰਟਾ ਕਹੀ ਗਿਆ, ਉਹਦੇ ਬਾਅਦ ਉਹ ਗਾਲਾਂ ਕੱਢਣ ਲੱਗ ਗਿਆ, ਇਹ ਟਸ ਤੋਂ ਮਸ ਨਾ ਹੋਇਆ। ਉਸ ਵੇਲੇ ਉਹਨੇ ਅਸ਼ਟਾ ਵਿਕਰ ਨੇ ਕਿਹਾ, ਕਹਿੰਦੇ ਰਾਜਨ ਹੁਣ ਤੂੰ ਐਂ ਦੱਸ ਤੇਰੇ ਕੋਲ ਬਾਕੀ ਕੀ ਸੀ? ਕਹਿੰਦਾ ਕੇਵਲ ਅਨੁਭਵ ਮਾਤਰ ਸੱਤਾ ਸੀ, ਹੈ ਕਹਿੰਦੇ ਉਹੀ ਪਰਮੇਸ਼ਰ ਹੈ। ਸੋ ਗੁਰੂ ਦੇ ਕੋਲ ਜਦ ਅਸੀਂ ਜਾਂਦੇ ਹਾਂ ਸਾਧ ਸੰਗਤ ਜੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਸਾਨੂੰ ਇਸ ਦੀ ਡੰਗਿਆਈ ਦਾ ਨਹੀਂ ਪਤਾ ਲੱਗਦਾ ਸੀ। ਕਹਿੰਦੇ ਲੈ ਕਬੂਲ ਲੈਂਦੇ, ਲੈ ਲਓ ਮੇਰਾ ਸਿਰ। ਤੇਰੇ ਕੋਲ ਤਾਂ ਬਹੁਤ ਕੁਛ ਬਚਦਾ ਸਿਰ ਦੇਣ ਤੋਂ ਬਾਅਦ, ਤੂੰ ਸਾਰਾ ਕੁਛ ਗੁਰੂ ਨੂੰ ਅਰਪਣ ਕਰ, ਜੋ ਤੇਰੇ ਕੋਲ ਹੈ ਤੈਨੂੰ ਗੁਰੂ ਇਹਦੇ ਬਜ਼ਾਨੇ ਚ ਪਰਮੇਸ਼ਰ ਬਣਾ ਦੂਗਾ। ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ ਔਰ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਭਨ ਕੀ ਰੇਣਕਾ, ਤਾਂ ਹਮਾਰੇ ਪਾਸ। ਸੋ 200 ਸਾਲ ਦੀ ਚਲਦੀ ਹੋਈ ਸਿੱਖੀ ਗੁਰਮਤ ਵਿਚਾਰਧਾਰਾ ਨੇ ਮਨੁੱਖ ਨੂੰ ਨਵਾਂ ਗਿਆਨ, ਨਵੀਂ ਸੇਧ। ਪਹਿਲਾਂ ਇਹ ਸੇਧ ਟਾਵੇਂ ਟਾਵੇਂ ਬੰਦੇ ਜੋ ਜੰਗਲਾਂ ਚ ਰਹਿੰਦੇ ਸੀ ਉਹਨਾਂ ਕੋਲ ਸੀ, ਮਹਾਰਾਜ ਨੇ ਆਮ ਬੰਦੇ ਨੂੰ ਇਹ ਸੇਧ ਦੇ ਕੇ ਉੱਚਾ ਕਰ ਦਿੱਤਾ, ਉਹਦੀ ਦੇਹ ਅੰਗਤਾ ਤੋੜ ਦਿੱਤੀ। ਸੋ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਇੱਕ ਐਸਾ ਇਨਸਾਨ, ਇੱਕ ਐਸਾ ਵਜੂਦ ਸੰਸਾਰ ਚ ਲਿਆਉਣਾ ਚਾਹੁੰਦੇ ਸੀ ਕਿ ਜੋ ਸਭ ਤੋਂ ਸੁਪਰੀਮ ਹੋਵੇ, ਉਹਦੇ ਵਿੱਚ ਕੁਆਲਿਟੀਜ਼ ਹੋਣ, ਦਿਆਵੰਤ ਹੋਵੇ, ਖਿਮਾ ਦਾ ਭੰਡਾਰ ਹੋਵੇ, ਸਹਿਨਸ਼ੀਲਤਾ ਉਹਦੇ ਵਿੱਚ ਹੱਦ ਦਰਜੇ ਤੋਂ ਜ਼ਿਆਦਾ ਹੋਵੇ, ਧੀਰਜੀ ਹੋਵੇ, ਵੰਡ ਕੇ ਖਾਣ ਵਾਲਾ ਹੋਵੇ, ਗਰੀਬ ਗੁਰਬੇ ਦਾ ਧਿਆਨ ਰੱਖਣ ਵਾਲਾ ਹੋਵੇ, ਸਭ ਦੇ ਵਿੱਚ ਵਾਹਿਗੁਰੂ ਦੀ ਜੋਤ ਦੇਖਣ ਵਾਲਾ ਹੋਵੇ, ਦੂਜਿਆਂ ਦੇ ਦੁੱਖ ਦੂਰ ਕਰਨ ਵਾਸਤੇ ਆਪਣੇ ਸਰੀਰ ਦੀ ਕੁਰਬਾਨੀ ਦੇ ਸਕਣ ਵਾਲਾ ਹੋਵੇ, ਕਿਉਂਕਿ ਉਹਦੀ ਦੇਹ ਅੰਗਤਾ ਤਾਂ ਟੁੱਟ ਗਈ, ਉਹਦਾ ਸਰੀਰ ਤਾਂ ਸੰਸਾਰ ਵਾਸਤੇ ਰਹਿ ਗਿਆ, ਕਿਉਂਕਿ ਸੰਸਾਰ ਪਰਮੇਸ਼ਰ ਰੂਪ ਹੈ। ਸੋ ਇਸ ਤਰ੍ਹਾਂ ਦੇ ਨਾਲ ਖੁਦੀ ਉਹਦੇ ਵਿੱਚ ਨਾ ਹੋਵੇ, ਤਕਬਰੀ ਤੋਂ ਪਾਕ ਹੋਵੇ, ਵੈਰ ਉਹਦੇ ਵਿੱਚ ਹੋਵੇ ਹੀ ਨਾ, ਕਿਉਂਕਿ ਗੁਰਮਤ ਵੈਰ ਨੂੰ ਨਹੀਂ ਅਲਾਓ ਕਰਦੀ। ਬਾਬਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬਰਮ ਸਮਾਓ। ਬਦਲੇ ਨੂੰ ਨਹੀਂ ਗੁਰਮਤ ਮੰਨਦੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਕੀਨਾ ਜਿਹੜਾ ਹੈ ਸਾੜਾ ਆਦਮੀ ਦੇ ਅੰਦਰ, ਮਹਾਰਾਜ ਕਹਿੰਦੇ ਜਦ ਅਸੀਂ ਇੱਕ ਗੱਲ ਕਹਿ ਦਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ, ਫਿਰ ਕਿਹਦੇ ਨਾਲ ਸਾਡੀ ਈਰਖਾ ਰਹਿ ਗਈ ਪਿਆਰਿਓ? ਕਿਹਨੂੰ ਅਸੀਂ ਬੁਰਾ ਕਹਾਂਗੇ? ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸੱਚਾ ਮਿੱਤਰ ਹੋਵੇ, ਤੇ ਸਤ ਦਾ ਜੀਵਨ ਗੁਜ਼ਾਰਨ ਵਾਲਾ ਹੋਵੇ। ਇਹ ਨਹੀਂ ਵੀ ਮੂੰਹ ਵਿੱਚ ਹੋਰ ਤੇ ਦਿਲ ਵਿੱਚ ਹੋਰ ਕਪਟ ਭਰੀ ਫਿਰਦਾ। ਸੋ ਐਸਾ ਪ੍ਰਭੂ ਨਾਲ ਪਿਆਰ ਕਰਨ ਵਾਲਾ, ਹਰ ਵਕਤ ਲਿਵ ਚ ਰਹਿਣ ਵਾਲਾ, ਅੰਦਰਲੇ ਵੈਰੀਆਂ ਨੂੰ ਜਿੱਤਣ ਵਾਲਾ, ਜਿਹਨੂੰ ਇੰਦਰੀ ਜਿੱਤ ਪੁਰਸ਼ ਕਹਿੰਦੇ ਨੇ, ਭੈ ਉਹਦੇ ਵਿੱਚ ਹੋਵੇ ਹੀ ਨਾ, ਭੈ ਕਾਉਂ ਕੋ ਦੇਤ ਨੈ ਨਹਿ ਭੈ ਮਾਨ ਤਾਂ, ਰਸੀਆ ਹੋਵੇ, ਇਕੱਲਾ ਗਿਆਨੀ ਨਾ ਹੋਵੇ, ਮੂੰਹ ਦਾ ਗਿਆਨੀ, ਮੂੰਹ ਦੇ ਗਿਆਨੀ ਨੂੰ ਮਹਾਰਾਜ ਨੇ ਮੁਰਦਾ ਕਿਹਾ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਸੋ ਜੀਵਨ ਵਾਲਾ ਪੁਰਸ਼ ਹੋਵੇ, ਆਤਮ ਰਸੀਆ ਹੋਵੇ ਤੇ ਦੂਸਰਿਆਂ ਨੂੰ ਸਮਤ ਦੇਣ ਵਾਲਾ ਹੋਵੇ, ਸਰਦਾਰ ਹੋਵੇ ਸਾਰੀ ਸ੍ਰਿਸ਼ਟੀ ਦਾ, ਆਪਣਾ ਤਨ ਮਨ ਧਨ ਗੁਰੂ ਦੇ ਅਰਪਣ ਕਰਕੇ ਮੇਲ ਨਾ ਰੱਖਣ ਵਾਲਾ, ਐਸਾ ਜੇ ਕੋਈ ਵਜੂਦ ਕਾਇਮ ਹੋ ਸਕਦਾ, ਉਹ ਗੁਰੂ ਦੇ ਸੰਦੇਸ਼ ਪਿਤਾ ਨੇ ਖਾਲਸੇ ਦਾ ਵਜੂਦ ਕਾਇਮ ਕਰਿਆ ਸੀ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਮਹਾਰਾਜ ਜੀ ਨੇ ਕਿਆ ਕੀ ਕੌਤਕ ਕਰਿਆ ਸੀ। ਸਿੱਖੀ ਦੀ ਪਰਖ ਵਾਸਤੇ ਕਸਵੱਟੀ ਲਾਈ, ਕਸਵੱਟੀ ਮੁੱਢ ਤੋਂ ਲੱਗਦੀਆਂ ਹੁੰਦੀਆਂ। ਗੁਰੂ ਨਾਨਕ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਰਹਿੰਦੇ ਸਨ, ਇੱਕ ਵਾਰੀ ਐਸਾ ਹੋਇਆ 20,000 ਸਿੱਖ ਸੇਵਕ ਆ ਕੇ ਕਰਤਾਰਪੁਰ ਰਹਿਣ ਲੱਗ ਗਿਆ। ਉਹ ਸਾਰੇ ਪ੍ਰੇਮੀ ਨਹੀਂ ਸੀ, ਦਰਜੇ ਬਦਰਜੇ, ਕੋਈ ਕਿਸੇ ਖੁਆਇਸ਼ ਨਾ ਆਇਆ, ਗੁਰੂ ਦੇ ਪਿਆਰ ਵਾਲੇ ਤਾਂ ਥੋੜੇ ਹੀ ਸੀ। ਗੁਰੂ ਮਹਾਰਾਜ ਨੇ ਸਿੱਖੀ ਪਰਖੀ, ਬੜੇ ਕੌਤਕ ਕਰੇ। ਅਖੀਰ ਐਸਾ ਵੀ ਆਇਆ ਜਦ ਥੋੜੇ ਰਹਿ ਗਏ ਤਾਂ ਆਪ ਨੇ ਰੁਪਈਆਂ ਦੀ ਵੀ ਬਾਰਿਸ਼ ਕਰੀ, ਕੁਛ ਉਹਦੇ ਵਿੱਚ ਫਸ ਗਏ, ਕੁਛ ਮੋਹਰਾਂ ਦੇ ਵਿੱਚ ਫਸ ਗਏ, ਅਖੀਰ ਕੁਛ ਮਾਰ ਤੋਂ ਡਰਦੇ ਚਲੇ ਗਏ, ਦੋ ਰਹਿ ਗਏ। ਮਹਾਰਾਜ ਕਹਿੰਦੇ ਤੁਸੀਂ ਕਿਉਂ ਨਹੀਂ ਮੁੜਦੇ? ਕਹਿੰਦੇ ਸੱਚੇ ਪਾਤਸ਼ਾਹ, ਜਿਹਦਾ ਕੋਈ ਥਾਂ ਸੀ ਉਹ ਸਭ ਚਲੇ ਗਏ, ਸਾਡਾ ਤਾਂ ਥਾਂ ਤੇਰੇ ਚਰਨਾਂ ਤੋਂ ਬਿਨਾਂ ਹੈ ਕਿਤੇ ਨਹੀਂ, ਅਸੀਂ ਜਾਈਏ ਕਿੱਥੇ? ਦੁਨੀਆਂ ਦੇ ਵਿੱਚ ਸਾਨੂੰ ਕੋਈ ਥਾਂ ਦੱਸ ਦਿਓ ਵੀ ਇੱਥੇ ਚਲੇ ਜਾਓ, ਜਦ ਥਾਂ ਇਹ ਨਹੀਂ ਹੈ ਬਣਾਇਆ, ਸਾਰੇ ਥਾਂ ਅਸੀਂ ਛੱਡ ਦਿੱਤੇ, ਫਿਰ ਸਾਡਾ ਤਾਂ ਜਾਣਾ ਕਿਤੇ ਵੀ ਨਹੀਂ ਬਣਦਾ। ਇਸ ਤਰ੍ਹਾਂ ਪੜ੍ਹ ਲਓ ਪਿਆਰ ਨਾਲ, ਕੋਈ ਕਿਸੇ ਦਾ ਕੋਈ ਮੇਰਾ ਤੂੰ ਹੈ ਕੋ ਮਾਲਕਾ, ਕਿਸੇ ਦਾ ਕੋਈ ਮੇਰਾ ਤੂੰ ਹੈ ਕੋ ਮਾਲਕਾ। Oh, किसी कोई कोई मंजन मानी एक तो क्यों ना मरीजा रोए जा लग चित ना आवे पातशाह जिन्हां दे थां सी ओ चले गए असी जाइए किथे साडा तां तेरे चरणा तो बगैर कोई थां ही नहीं है कहने जे ए गल है तां ओ सामने मुर्दा पिया है खाओ उस बड़ी तेजी दे नाल जांदे ने बाबा बुड्ढा जी गुरु अंगद पातशाह महाराज कहंदे खांदे क्यों नहीं हो खड़ क्यों गए कहंदे पातशाह हुक्म दा इंतजार है पैरां वलों खाना शुरू करिए कि सिर वलों कहंदे सिर वलों गुरु अंगद साहब महाराज पहला चले गए बाबा बुड्ढा जी थोड़ा जा पिछे रह गए ऐ समझ लो भी 99.99 लिखी जाओ अगे तक इनफिनिटी तक इन्ना फर्क सी माड़ा जा उस वेले गुरु अंगद पातशाह नूं अपना रूप बना लिया गुरु नानक पातशाह ने इस चीज नूं कसवट्टी कहंदे ने सिख दी पहचान कसवट्टी च होया करदी है जे तां पास हो गया तां बारामनी दा सोना नहीं फिर खोटा पित्तल रह जांदा ऐसा गुरु ग्रंथ साहब के अंदर आंदा है कि एक सवट्टी नाल पार लंघदा है लेकिन जिन्हां ने देह हंगता त्यागी हुंदी है सचमुच गुरु दे नाल प्यार करदे हैं भावें धक्के मारे भावें वड्याई करे भावें प्यार करे भावें डंडे मारे जे दोहां नूं इक करके समझ गया केतियां दूह भूख सदमार ए पी दात तेरी दाता वो कसवट्टी वाला पार होया करता है कसवट्टी लगे ते बगैर सिख दा नहीं पता लगता है पालू प्या ना जदों लगदी है राम कसौटी पास हुंदे मर जीवे लगदी है राम कसौटी पास हुंदे मर जीवे
जदों लगती
ਲੱਗਦੀ ਹੈ ਰਾਮ ਕਸਾਨੀ, ਜਦੋਂ ਲੱਗਦੀ ਹੈ ਰਾਮ ਕਸਾਨੀ।
ਜਿੱਡੀ ਬੜੀ ਜਮਾਤ ਓਨਾ ਵੱਡਾ ਔਖਾ ਇਮਤਿਹਾਨ। ਸਾਰੇ ਮਹਾਂਪੁਰਸ਼ ਕੀ ਹਿੰਦੂ ਧਰਮ ਕੀ ਸਿੱਖ ਧਰਮ ਕੀ ਇਸਲਾਮ, ਸਭ ਦੇ ਅੰਦਰ ਕਸੌਟੀ ਲੱਗਿਆ ਕਰਦੀ ਸੀ। ਤੁਹਾਡੇ ਕੋਲ ਹਜ਼ਰਤ ਨਿਜ਼ਾਮਉਦੀਨ ਔਲੀਆ ਇੱਥੇ ਰਿਹਾ ਕਰਦੇ ਸੀ। ਇਹਨਾਂ ਦਾ ਇੱਕ ਹੁਕਮ ਸੀ ਕਿ ਬਾਦਸ਼ਾਹ ਮੇਰੇ ਦਰਬਾਰ ਚ ਨਹੀਂ ਆ ਸਕਦਾ। ਸੱਤ ਬਾਦਸ਼ਾਹੀਆਂ ਇਹਨਾਂ ਦੇ ਵੇਲੇ ਰਹੀਆਂ, ਲੇਕਿਨ ਕੋਈ ਬਾਦਸ਼ਾਹ ਇਹਨਾਂ ਨੇ ਆਪਣੇ ਕੋਲ ਨਹੀਂ ਆਉਣ ਦਿੱਤਾ। ਗਰੀਬ ਆਦਮੀ ਜਾਇਆ ਕਰਦੇ ਸੀ। ਸੋ ਇਹਨਾਂ ਦੀ ਕਰਨੀ ਕਮਾਈ ਬਹੁਤ ਉੱਚੀ ਹੋਣ ਕਰਕੇ ਬੜੇ ਉੱਚ ਜਗਿਆਸਾ ਵਾਲੇ ਇਹਨਾਂ ਦੇ ਪਾਸ ਰਿਹਾ ਕਰਦੇ ਸਨ। ਉਹਨਾਂ ਦੇ ਵਿੱਚੋਂ ਇੱਕ ਮੀਰ ਖੁਸਰੋ ਨਾਮ ਦੇ ਕਵੀ ਸੱਤ ਰਾਜਿਆਂ ਦੇ ਨਾਲ ਰਾਜ ਕਵੀ ਰਹਿ ਕੇ ਉਹ ਇਹਨਾਂ ਦੇ ਬਹੁਤ ਪ੍ਰੇਮੀ ਸੀ। ਜਦੋਂ ਰਿਟਾਇਰ ਹੋਏ ਉਸ ਵੇਲੇ ਇੰਨਾ ਸਮਾਨ ਸੀ ਉਹਦੇ ਕੋਲ ਕਿ 200 ਊਠ ਵਧਾਈਓ ਉਹਨੂੰ ਛੱਡਣ ਵਾਸਤੇ ਗਿਆ। ਇੱਧਰ ਕੀ ਕੌਤਕ ਵਰਦਾ ਹੈ ਕਿ ਵਧਾਈਓ ਦਾ ਹੀ ਇੱਕ ਬੰਦਾ ਹਜ਼ਰਤ ਦੇ ਪਾਸ ਆਉਂਦਾ ਹੈ, ਕਹਿਣ ਲੱਗਿਆ ਹਜ਼ਰਤ ਮੈਂ ਬੜਾ ਗਰੀਬ ਹਾਂ, ਤੇਰਾ ਨਾਮ ਬੜਾ ਸੁਣਿਆ ਤੇ ਮੇਰੀ ਲੜਕੀ ਦੀ ਸ਼ਾਦੀ ਹੈ, ਮੇਰੇ ਕੋਲ ਕੁਛ ਨਹੀਂ ਹੈ, ਕਿਰਪਾ ਕਰ। ਨਿਜ਼ਾਮਉਦੀਨ ਜੀ ਕਹਿਣ ਲੱਗੇ ਕਿ ਪਿਆਰਿਆ ਮੈਂ ਪੈਸੇ ਨਹੀਂ ਜਮ੍ਹਾਂ ਕਰਦਾ ਹੁੰਦਾ, ਜੋ ਆਉਂਦਾ ਉਸੇ ਦਿਨ ਖਤਮ ਕਰ ਦੇਈਦਾ, ਦੂਜੇ ਦਿਨ ਅੱਲਾਹ ਤਾਲਾ ਭੇਜਦਾ ਫਿਰ ਅਸੀਂ ਸ਼ੁਰੂ ਕਰ ਲੈਂਦੇ ਹਾਂ। ਐਂ ਕਰ ਤੂੰ 3 ਦਿਨ ਇੱਥੇ ਰਹਿ, ਜਿਹੜੀ ਭੇਟਾ ਆਏਗੀ ਤੂੰ ਲੈ ਜੀ। ਕਹਿੰਦਾ ਠੀਕ ਹੈ। ਉਹ ਕੁਦਰਤ ਐਸੀ ਹੋਈ ਵੀ 1 ਰੁਪਈਆ ਬਣਾ ਆਇਆ ਭੇਟਾ। ਉਸ ਵੇਲੇ ਮਨ ਚ ਕਹਿਣ ਲੱਗਿਆ ਕਿ ਹਜ਼ਰਤ ਤੈਂ ਆਪਣੀ ਸ਼ਕਤੀ ਵਰਤ ਕੇ 1 ਰੁਪਈਆ ਨਹੀਂ ਆਉਣ ਦਿੱਤਾ, ਮੈਂ ਸ਼ਾਦੀ ਕਿਵੇਂ ਕਰਾਂ। ਕਹਿਣ ਲੱਗੇ ਮੇਰੇ ਕੋਲ ਤਾਂ ਕੁਛ ਨਹੀਂ ਹੈ, ਮੇਰੇ ਪੈਰਾਂ ਚ ਜੋੜਾ ਪਾਇਆ ਹੋਇਆ, ਜੁੱਤੀ ਪਾਈ ਹੋਈ ਹੈ, ਇਹ ਤੂੰ ਲੈ ਜਾ। ਜੁੱਤੀ ਲੈ ਲਈ ਉਸਨੇ ਤੇ ਵਧਾਈ ਉਹਨੂੰ ਤੁਰ ਪਿਆ। ਰਸਤੇ ਵਿਚ ਮੀਰ ਖੁਸਰੋ ਦਾ ਕਾਫਲਾ ਜਾਂਦਾ ਸੀ, ਨਾਲ ਰਲ ਗਿਆ। ਉੱਥੇ ਗੱਲਾਂ ਬਾਤਾਂ ਚੱਲ ਪਈਆਂ। ਕਹਿਣ ਲੱਗਿਆ ਔਲੀਆ ਨੇ ਐਂ ਕਰਿਆ, ਮੈਨੂੰ 1 ਪੈਸਾ ਨਹੀਂ ਦਿੱਤਾ, ਜੋੜਾ ਦਿੱਤਾ। ਜਦ ਉਹਨੇ ਜੋੜੇ ਦੀ ਗੱਲ ਸੁਣੀ ਕਹਿਣ ਲੱਗੇ ਪਿਆਰਿਆ ਇਹ ਤੇ ਮੇਰੇ ਮੁਰਸ਼ਿਦ ਦਾ ਜੋੜਾ ਹੈ, ਇਹ ਤੂੰ ਕੀ ਸਮਝਦਾ ਹੈ, ਇਹ ਆਮ ਚਮੜਾ ਹੈ, ਦੱਸ ਇਹਦਾ ਕੀ ਲੈਣਾ। ਕਹਿੰਦਾ ਕੀ ਦੇ ਦੇਗਾ। ਕਹਿਣ ਲੱਗਿਆ ਮੈਂ ਗਰੀਬੋ ਗਰੀਬੀ ਮੁੱਲ ਪਾਉਣਾ, ਸਾਰੀ ਜ਼ਿੰਦਗੀ ਦੀ ਕਮਾਈ ਇੱਕ ਪਾਸੇ 200 ਊਠ ਭਰੇ ਹੋਏ, ਇੱਕ ਪਾਸੇ ਮੇਰੇ ਮੁਰਸ਼ਿਦ ਦਾ ਜੋੜਾ, ਜੇ ਸੌਦਾ ਬਣਦਾ ਤਾਂ ਬਣਾ ਲੈ। ਜੋੜਾ ਲੈ ਲਿਆ ਮੀਰ ਖੁਸਰੋ ਨੇ, ਸੀਸ ਤੇ ਰੱਖ ਲਿਆ। ਕਹਿੰਦਾ ਮੁਰਸ਼ਿਦ ਮੈਂ ਤੈਨੂੰ ਪਿੱਠ ਦੇ ਕੇ ਚੱਲਿਆ ਸੀ, ਮਾਇਆ ਨੇ ਮੋਹ ਲਿਆ ਸੀ, ਪਰ ਤੈਂ ਮੈਨੂੰ ਜੋੜਾ ਭੇਜ ਕੇ ਮੰਗਾ ਲਿਆ, ਉੱਥੇ ਹੀ ਕਾਫਲਾ ਸਾਰੀ ਜ਼ਿੰਦਗੀ ਦੀ ਕਮਾਈ ਦੇਤੀ ਤੇ ਵਾਪਸ ਆ ਗਿਆ। ਕਹਿਣ ਲੱਗੇ ਖੁਸਰੋ ਵਾਪਸ ਆ ਗਿਆ ਬੇਟਾ? ਕਹਿੰਦਾ ਮਹਾਰਾਜ ਤੁਸੀਂ ਤਾਂ ਮੇਰੇ ਨੇਤਰ ਖੋਲ ਦਿੱਤੇ, ਮੈਂ ਮਾਇਆ ਦੇ ਲਾਲਚ ਆ ਗਿਆ ਸੀ, ਘਰ ਨੂੰ ਚੱਲਿਆ ਸੀ, ਪਰ ਤੇਰੀ ਬੜੀ ਭਾਰੀ ਮੇਰੇ ਤੇ ਕਿਰਪਾ ਹੋਈ ਤਾਂ ਮੈਨੂੰ ਵਾਪਸ ਬੁਲਾ ਲਿਆ। ਇਸ ਤਰ੍ਹਾਂ ਦੇ 32 ਉਹਦੇ ਬਹੁਤ ਵੱਡੇ ਉੱਚੇ ਕਿਸਮ ਦੇ ਮਰੀਜ਼ ਸੀ। ਇੱਕ ਵਾਰੀ ਨਿਜ਼ਾਮਉਦੀਨ ਜੀ ਨੇ ਦੇਖਿਆ ਵੀ ਇਹਨਾਂ ਚੋਂ ਮੁਖੀ ਕਿਹੜਾ ਹੋ ਸਕਦਾ ਹੈ ਜਿਹਨੂੰ ਜ਼ਿੰਮੇਵਾਰੀ ਸੰਭਾਲ ਕੇ ਜਾਈਏ, ਤਾਂ ਸਾਰੇ ਘਰ ਘਰ ਹੋਏ ਬਹਿਣਗੇ ਰਾਮਾ, ਕੋਈ ਨਾ ਸਰੇ ਕਿਸੇ ਦਾ ਕਾਮਾ। ਉਸ ਵੇਲੇ ਕਹਿਣ ਲੱਗੇ ਅੱਜ ਮੈਂ ਸ਼ਹਿਰ ਜਾਣਾ, ਸਾਰੀ ਜ਼ਿੰਦਗੀ ਦਿੱਲੀ ਚ ਨਹੀਂ ਸੀ ਆਏ। ਉਹ ਦਿੱਲੀ ਦੇ ਵਿੱਚ ਜਦ ਆਏ ਤਾਂ ਜਿਹਨੂੰ ਅਧਰਮ ਬਾਜ਼ਾਰ ਕਹਿੰਦੇ ਨੇ, ਬੇਸ਼ਵਾਵਾਂ ਦਾ ਬਾਜ਼ਾਰ, ਉਹਦੇ ਵਿੱਚ ਵੜ ਕੇ ਅੱਗੇ ਚਲੇ ਗਏ। ਇੱਕ ਬੀਬੀ ਵੱਲ ਦੇਖਿਆ, ਦ੍ਰਿਸ਼ਟੀ ਕੀ ਪੈਣੀ ਸੀ, ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਧੋਤੇ ਉਹਦੇ, ਉਤਰ ਕੇ ਆ ਗਈ। ਕਹਿਣ ਲੱਗੀ ਔਲੀਆ ਇੰਨੀ ਰਹਿਮਤ ਮੇਰੇ ਉੱਤੇ ਕਰਤੀ, ਮੇਰੇ ਤਾਂ ਅੰਦਰ ਪ੍ਰਕਾਸ਼ ਕਰ ਦਿੱਤਾ। ਤੈਂ ਕਹਿੰਦੇ ਬੇਟਾ ਮੈਨੂੰ ਤੇਰੇ ਤੋਂ ਹੀ ਕੰਮ ਹੈ, ਦੱਸੋ ਕੀ ਕੰਮ ਹੈ? ਕਹਿੰਦੇ ਆ ਮੇਰੇ ਮਗਰ ਜਿਹੜੇ 32 ਬੰਦੇ ਹਨ ਉਠਾਉਣੇ ਨੇ ਇਹ ਸਾਰੇ। ਕਹਿੰਦੀ ਇਹ ਤਾਂ ਮੇਰੇ ਬਾਏ ਹੱਥ ਦਾ ਕੰਮ ਹੈ, ਮੈਂ ਹੁਣੇ ਉਠਾ ਦਿੰਦੀ ਹਾਂ। ਔਲੀਏ ਨੂੰ ਅੰਦਰ ਲੈ ਗਈ, ਐਸਾ ਡਰਾਮਾ ਕਰਿਆ ਕਿ ਇਹਨਾਂ ਦੇ ਮਨ ਵਿੱਚ ਸ਼ੰਕਾ ਪੈ ਗਿਆ ਬਈ ਅੱਜ ਸ਼ਹਿਰ ਚ ਆਇਆ, ਅੱਜੇ ਇਹ ਗਿਰ ਗਿਆ ਸਾਡਾ ਤਾਂ ਮੁਰਸ਼ਦ। ਅੱਧੀ ਰਾਤ ਸਹੀ ਖਬਰ ਲਈ, ਕਹਿੰਦੇ ਬੇਟਾ ਕਿੰਨੇ ਕੁ ਰਹਿ ਗਏ? ਕਹਿੰਦੇ ਮਹਾਰਾਜ 25-26 ਨੱਠ ਚੁੱਕੇ ਨੇ ਤੇ 6-7 ਰਹਿੰਦੇ ਨੇ, ਉਹਨਾਂ ਨੂੰ ਵੀ ਮੈਂ ਸਵੇਰ ਸਹੀ ਨਠਾ ਦੂੰ। ਅਹੀਆਂ ਜਿਹੀਆਂ ਗੱਲਾਂ ਆ ਕੇ ਕਰੇ ਕਿ ਸਿਰਫ 2 ਰਹਿ ਗਏ 4 ਵਜਦੇ ਨੂੰ। ਕਹਿਣ ਲੱਗੀ ਮਹਾਰਾਜ 2 ਰਹਿ ਗਏ, ਬੜੇ ਸਖਤ ਨੇ, 2 ਨਹੀਂ ਜਾਂਦੇ, ਕਹਿ ਨਠਾ ਇਹਨਾਂ ਨੂੰ। ਫਿਰ ਕੋਸ਼ਿਸ਼ ਕਰੀ ਤਾਂ 1 ਰਹਿ ਗਿਆ। ਕਹਿੰਦੇ ਹੁਣ ਮਹਾਰਾਜ 1 ਰਹਿ ਗਿਆ, ਉਹ ਨਹੀਂ ਜਾਂਦਾ। ਕਹਿੰਦੇ ਇਹਨੂੰ ਕੁੱਟੋ ਡੰਡੇ ਨਾਲ। ਕੁਟਾਈ ਕਰੀ, ਕਹਿੰਦੇ ਉਹ ਨਹੀਂ ਜਾਂਦਾ। ਕਹਿੰਦੇ ਘੜੀਸ ਕੇ ਸਿੱਟਿਆ ਬਹਾਦੁਰ, ਖੁਸਰਾ ਨੂੰ ਘੜੀਸ ਕੇ ਸਿੱਟਿਆ ਏ, ਤੇ ਉਹਦੇ ਬਾਅਦ ਉੱਠ ਕੇ ਫਿਰ ਚਲਿਆ ਗਿਆ। ਜਾਂ ਸੱਟਾਂ ਸੁੱਟਾਂ ਠੀਕ ਹੋਈਆਂ, ਫੇਰ ਮਾਰਿਆ, ਫੇਰ ਚਲਿਆ ਗਿਆ, ਫੇਰ ਮਾਰਿਆ, ਫੇਰ ਆ ਗਿਆ ਵਾਪਸ। ਕੁੱਤੇ ਮੰਗ ਘੜੀਸ ਕੇ ਸਿੱਟੇ ਆਉਂਦੇ ਨੇ, ਉਹ ਫੇਰ ਆ ਜਾਂਦਾ। ਉਸ ਵੇਲੇ ਔਲੀਆ ਬਾਹਰ ਆਇਆ, ਕੜਕ ਕੇ ਬੋਲਿਆ, ਕਹਿੰਦਾ ਉਹ ਖਸਰੋ ਜਿੱਥੇ 31 ਚਲੇ ਗਏ ਤੂੰ ਕਿਉਂ ਨਹੀਂ ਜਾਂਦਾ? ਉਸ ਵੇਲੇ ਰੋ ਪਿਆ, ਨੇਤਰਾਂ ਚੋਂ ਜਲ ਜਾਂਦਾ। ਕਹਿੰਦਾ ਔਲੀਆ ਥਾਂ ਵਾਲੇ ਚਲੇ ਗਏ, ਮੈਂ ਨਥਾਵਾਂ, ਮੇਰਾ ਥਾਂ ਤੇਰੇ ਚਰਨਾਂ ਚ ਹੈ, ਮੈਂ ਜਾਵਾਂ ਕਿੱਥੇ? ਮੈਨੂੰ ਦੱਸਤਾ ਸੀ ਇੱਥੇ ਰਹਿ ਮੈਂ ਸਾਰੀ ਜ਼ਿੰਦਗੀ, ਹੈ ਦਰਵਾਜ਼ੇ ਮੂਹਰੇ ਬੈਠ ਕੇ ਕੱਟ ਲੂੰ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਝੂਠਾ ਨਹੀਂ ਰਿਹਾ ਕਰਦਾ, ਰਾਮ ਕਸੌਟੀ ਸੋਸ ਹੈ, ਜੋ ਮਰਜ਼ੀ ਵਾ। ਬਾਬੇ ਫਰੀਦ ਤੇ ਕਸਵੱਟੀ ਲੱਗਦੀ ਹੈ, ਪਾਸ ਹੋ ਗਏ, ਡੇਲਾ ਦੇ ਕੇ ਅੱਗ ਲੈ ਆਏ। ਅੱਜ ਗੁਰੂ 10ਵੇਂ ਪਾਤਸ਼ਾਹ ਨੇ ਐਸਾ ਰੂਪ ਬਣਾਇਆ ਵੀ ਪੰਥ ਦੀ ਪਰਖ ਕੀਤੀ ਜਾਵੇ। ਦੀਵਾਨ ਲੱਗਿਆ ਹੋਇਆ ਤੇ ਆਪ ਨੇ ਸ੍ਰੀ ਸਾਹਿਬ ਲਹਿਰਾਉਣੀ ਸ਼ੁਰੂ ਕਰ ਦਿੱਤੀ, ਖੜੇ ਹੋ ਗਏ ਤੇ ਸੀਸ ਦੀ ਮੰਗ ਕੀਤੀ। ਅਜੇ ਬਚਨ ਮੂੰਹ ਚ ਹੀ ਹੈ, ਉਸੇ ਵੇਲੇ 5 ਪਿਆਰਿਆਂ ਦੇ ਮੁਖੀ ਪਿਆਰੇ ਭਾਈ ਦਿਆ ਰਾਮ, ਉਸ ਵੇਲੇ ਨੌਂ ਸੀ, ਭਾਈ ਦਿਆ ਸਿੰਘ ਜੀ ਉੱਠ ਕੇ ਆ ਗਏ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਇਤਿਹਾਸ ਦੇ ਅੰਦਰ ਸਿੱਖੀ ਨੂੰ ਇੰਨਾ ਕਮਜ਼ੋਰ ਦਿਖਾ ਦਿੱਤਾ ਕਿ ਕੋਈ ਦੇਹ ਅੰਗਤਾ ਦਾ ਨਾਸ਼ ਵਾਲਾ ਸਾਰੇ ਪੰਡਾਲ ਚ ਇੱਕ ਵੀ ਬੰਦਾ ਨਹੀਂ ਸੀ ਬੈਠਾ। ਸਭ ਨੂੰ ਦੇਹ ਪਿਆਰੀ ਸੀ, ਕਿਸੇ ਨੂੰ ਵੀ ਗਿਆਨ ਨਹੀਂ ਸੀ, ਤੇ ਗੁਰੂ ਦਸ਼ਮੇਸ਼ ਪਰ ਪਿਤਾ ਵਰਗਾ ਗੁਰੂ ਹੋਵੇ ਤੇ ਸਿੱਖ ਉਹਨੂੰ ਸੀਸ ਨਾ ਦੇਵੇ? ਇਹ ਗੱਲ ਨਹੀਂ ਸਤਸੰਗ ਜੀ, ਇਹ ਬੜੀਆਂ ਗੱਲਾਂ ਇਤਿਹਾਸ ਦੇ ਵਿੱਚ ਗਲਤ ਹੋ ਜਾਂਦੀਆਂ। ਗੁਰਮਤ ਦੇ ਸਿਧਾਂਤ ਦੇ ਮੁਤਾਬਕ ਨਹੀਂ ਇਹ ਗੱਲਾਂ ਹੋਇਆ ਕਰਦੀਆਂ। ਗੁਰੂ ਨੇ, ਭਾਈ ਗੁਰਦਾਸ ਨੇ ਗੁਰੂ ਦਾ ਪਿਆਰ ਤੇ ਸਿੱਖ ਦਾ ਪਿਆਰ ਇਸ ਤਰ੍ਹਾਂ ਨਾਲ ਵਰਣਨ ਕਰਿਆ, ਬੜੋ ਪਿਆਰ ਨਾਲ।
ਜਿਉਂ ਮੱਛਲੀ ਬਿਨ ਪਾਣੀ ਹੈ, ਉਹ ਪਾਣੀ ਹੈ, ਪਾਣੀ ਹੈ ਜਿਉਂ ਜੀਵਨ ਪਾਵੇ, ਜਿਉਂ ਮੱਛਲੀ ਬਿਨ ਪਾਣੀ ਹੈ ਜਿਉਂ ਜੀਵਨ ਪਾਵੇ। ਅਸਲੀ ਬਿਨ ਪਾਣੀ ਹੈ, ਪਾਣੀ ਹੈ ਉਹ ਪਾਣੀ ਹੈ ਜੀਵਨ ਪਾਵੈ, ਜੋ ਮਛਲੀ ਬਿਨ ਪਾਣੀ ਹੈ ਜੋ ਜੀਵਨ ਪਾਵੈ, ਬੂੰਦ ਬਿਨੂਣਾ ਚਾਦਰ ਕੋ ਚਾਦਰ ਕੋ ਚਾਦਰ ਕੋ ਕਿਉਂ ਕਰ ਤ੍ਰਿਪਤਾਵੈ, ਬੂੰਦ ਬਿਨੂਣਾ ਚਾਦਰ ਕੋ ਕਿਉਂ ਕਰ ਤ੍ਰਿਪਤਾਵੈ, ਕਰਾਂਗੇ ਵੇਦਿਆ ਹੋ ਵੇਦਿਆ ਵੇਦਿਆ ਸਨਮੁਖ ਉੱਡਦਾਵੈ, ਲਾਦ ਕਰਾਂਗੇ ਵੇਦਿਆ ਸਨਮੁਖ ਉੱਡਦਾਵੈ, ਕੁਛ ਪਾਤਕਾ ਹੋ ਪਾਤਕਾ ਪਾਤਕਾ ਮੇਰੇ ਆਪ ਬਦਾਵੈ, ਪਵਰ ਲੋਭੀ ਕੁਛ ਪਾਤਕਾ ਮੇਰੇ ਆਪ ਬਦਾਵੈ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਉਹ ਪ੍ਰੀਤ ਹੈ ਪ੍ਰੀਤ ਦੇ ਦਰਸ ਗਾਵੈ, ਸੰਤ ਜਨਾ ਹਰ ਪ੍ਰੀਤ ਹੈ ਦੇ ਦਰਸ ਗਾਵੈ,
ਜੇ ਆਵਾਜ਼ ਮਾਰੀ ਤੇ ਸਿੱਖ ਉੱਠਦਾ ਨਹੀਂ ਸੀ ਤਾਂ ਪਿਆਰੇ ਉਹਦੇ ਨਾਲ ਤਾਂ ਹਰਨ ਅੱਛਾ ਹੈ, ਹਰਨ ਨੂੰ ਪਤਾ ਵੀ ਸਾਹਮਣੇ ਸ਼ਿਕਾਰੀ ਖੜੇ, ਲੇਕਿਨ ਕੰਡੇ ਹੇੜੇ ਦੀ ਆਵਾਜ਼ ਦੇ ਉੱਤੇ ਇੰਨਾ ਮਸਤ ਹੁੰਦਾ ਕਿ ਸਭ ਕੁਛ ਭੁੱਲ ਜਾਂਦਾ। ਸੋ ਇਹ ਜਿਹੜਾ ਕਹਿਣਾ ਕਿ ਜੀ ਪਹਿਲੀ ਆਵਾਜ਼ ਮਾਰੀ ਦੂਜੀ ਮਾਰੀ ਜੀ ਡਰ ਫੈਲ ਗਿਆ ਜੀ ਨੱਠਣੇ ਸ਼ੁਰੂ ਹੋ ਗਏ, ਕਿੰਨੀ ਕੱਚੀ ਬਾਤ ਹੈ। ਸਿੱਖ ਤਾਂ ਸਿੱਖ ਦੇ ਕੋਲ ਹੁੰਦਾ ਹੀ ਕੁਛ ਨੀ, ਬਚਿਆ ਹੀ ਨੀ ਹੁੰਦਾ, ਦੇਣਾ ਤੇ ਲੈਣਾ ਕੀ ਆ ਉਹਨੇ, ਉਹ ਤਾਂ ਗੁਰੂ ਦੀ ਇਮਾਨਤ ਲਈ ਫਿਰਦਾ ਹੁੰਦਾ। ਜਦ ਗੁਰੂ ਨੂੰ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ, ਜਦ ਤਨ ਵੀ ਆਪਣਾ ਨਹੀਂ ਹੈ ਮਨ ਵੀ ਆਪਣਾ ਨਹੀਂ, ਉਸ ਵੇਲੇ ਸਵਾਲ ਕਿਹੜੀ ਚੀਜ਼ ਨੂੰ ਬਚਾਉਣ ਵਾਸਤੇ ਸਿੱਖ ਸੋਚਣ ਲੱਗ ਗਿਆ ਵੀ ਗੁਰੂ ਸਾਹਿਬ ਨੂੰ ਸੀਸ ਦਈਏ ਕਿ ਨਾ ਦਈਏ। ਐਸੀ ਬਾਤ ਨਹੀਂ ਹੈ, ਆਵਾਜ਼ ਨਿਕਲਦੀ ਸਾਰ ਜਾ ਖੜਦੇ ਨੇ, ਕਿਉਂਕਿ ਤਨ ਦੀ ਰਾਖੀ ਕਰਨੀ, ਤਨ ਗੰਦਗੀ ਕੀ ਕੋਟੜੀ, ਹਰ ਜੀਰਿਆਂ ਕੀ ਖਾਨ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ, ਤਨ ਨੇ ਤਾਂ ਜਾਣਾ ਹੀ ਜਾਣਾ, ਜੇ ਗੁਰੂ ਖੁਸ਼ ਹੋ ਜਾਵੇ ਇਦੋਂ ਬੜੀ ਦੁਨੀਆਂ ਚ ਕਿਹੜੀ ਬਾਤ ਹੈ। ਸੋ ਇਸ ਤਰ੍ਹਾਂ ਦੇ ਨਾਲ ਆਵਾਜ਼ ਦਿੰਦੇ ਨੇ ਭਾਈ ਦਿਆ ਸਿੰਘ ਜੀ ਆਦਿ ਪੰਜ ਪਿਆਰੇ, ਵਾਰੀ ਵਾਰੀ ਉੱਠਦੇ ਨੇ, ਆਵਾਜ਼ ਅਜੇ ਆਉਂਦੀ ਨਹੀਂ ਪਹਿਲਾਂ ਹੀ ਜਾ ਕੇ ਖੜੇ ਹੋ ਜਾਂਦੇ। ਉਸ ਵੇਲੇ ਇੱਕ ਕਮਜ਼ੋਰ ਮਤ ਹੋਰ ਹੈ ਸਾਡਾ, ਉਹ ਹੈ ਪੜ੍ਹੇ ਲਿਖਿਆ ਨੇ ਬਣਾਇਆ ਹੋਇਆ, ਇਹ ਡਰਦੇ ਹੋਏ ਕਿ ਪਤਾ ਨਹੀਂ ਜੇ ਅਸੀਂ ਲਿਖ ਦਿੱਤਾ ਕੀ ਹੋਏਗਾ, ਵੀ ਗੁਰੂ ਸਾਹਿਬ ਤੰਬੂ ਚ ਲੈ ਜਾਂਦੇ ਸੀ ਉੱਥੇ ਬੱਕਰਾ ਵੱਢ ਦਿੰਦੇ ਸੀ। ਪਹਿਲਾਂ ਤਾਂ ਜਦ ਪਤਾ ਹੀ ਨਹੀਂ ਹੈ ਲਿਖਣ ਦੀ ਕੀ ਲੋੜ ਹੈ, ਕਿ ਕੋਈ ਸਬੂਤ ਹੈ ਇਸ ਗੱਲ ਦਾ, ਲੇਕਿਨ ਐਸੀਆਂ ਬਾਤਾਂ ਆਉਂਦੀਆਂ ਨੇ ਇਸ ਸ਼ੰਕੇ ਨੂੰ ਦੂਰ ਕਰਨ ਵਾਸਤੇ। ਤੇ ਜਿਹੜੇ ਸਾਡੇ ਮਤ ਨੇ ਅਸੀਂ ਤਾਂ ਕਹਿੰਦੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਸਾਰਿਆਂ ਦੇ ਸਾਹਮਣੇ ਹੀ ਝਟਕਾਤਾ, ਐਵੇਂ ਤਾਂ ਨਹੀਂ ਸੀ ਪਰਖ ਹੁੰਦੀ। ਕਈ ਸ਼ੰਕੇ ਵਾਲੇ ਉੱਠ ਖੜਦੇ, ਖਬਰ ਕੀ ਹੈ, ਕੋਈ ਨਾ ਕੋਈ ਬੰਦਾ ਹੀ ਦੱਸ ਦਿੰਦਾ ਵੀ ਅੰਦਰ ਬੱਕਰੇ ਬੰਨੇ ਹੋਏ ਨੇ, ਰਾਤ ਅਸੀਂ ਗੁਰੂ ਸਾਹਿਬ ਨਾਲ ਹੋ ਕੇ ਬੁਲਾਏ ਨੇ। ਗੁਰੂ ਸਾਹਿਬ ਦੇ ਉੱਤੇ ਇੰਨੀ ਸੰਗਤ ਨਾਲ ਰਹਿੰਦੇ ਸੀ, ਪਹਿਰਾ ਰਹਿੰਦਾ ਸੀ, ਉਹ ਕਿਹੜੇ ਵੇਲੇ ਜਾ ਕੇ ਬੱਕਰੇ ਫੜ ਲਿਆ ਕਿਸੇ ਆਜੜੀ ਤੋਂ, ਉਹ ਆਜੜੀ ਉਹ ਦੱਸ ਦਿੰਦਾ ਵੀ ਅੱਜ ਲੈ ਗਏ ਮੇਰੇ ਤੋਂ, ਫਿਰ ਉਹਦੇ ਬਾਅਦ ਉਹਦਾ ਡਿਸਪੋਜ਼ਲ ਇਹ ਦੱਸ ਦਿੰਦੇ ਵੀ ਉਹਦਾ ਕੀ ਬਣਿਆ। ਲੇਕਿਨ ਬਹੁਤ ਸਾਰੇ ਇਤਿਹਾਸ ਨੇ, ਰਾਮਗੜੀਆ ਇਤਿਹਾਸ ਦੇ ਵਿੱਚ ਬਖਸ਼ੀ ਸਿੰਘ ਨੇ ਲਿਖਿਆ, ਆਦਲ ਨੇ, ਉਹ ਲਿਖਦਾ ਕਿ ਔਰੰਗਜ਼ੇਬ ਦਾ ਜਸੂਸ ਅਬੁਲ ਤੁਰਾਨੀ ਖੁਫੀਆ ਜਸੂਸ ਸੀ, ਖੁਫੀਆ ਉਹ ਰਿਪੋਰਟ ਲੈਣ ਵਾਸਤੇ ਭੇਜਿਆ ਸੀ। ਉਹਨੇ ਔਰੰਗਜ਼ੇਬ ਨੂੰ ਰਿਪੋਰਟ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਹਮਣੇ ਹੀ ਬੰਦੇ ਕੱਟ ਦਿੱਤੇ, ਡਰ ਗਿਆ, ਕਹਿੰਦਾ ਮੈਂ ਵੀ ਡਰ ਗਿਆ ਵੀ ਕਿਤੇ ਥੱਲੇ ਹੀ ਨਾ ਉਤਰਿਆ, ਪਰ ਮੈਂ ਹੈਰਾਨ ਹੋ ਗਿਆ ਜਦ ਪੰਜ ਸੀਸ ਲੈ ਲਏ, ਕਹਿੰਦਾ ਉਹ ਤੇ ਬਾਅਦ ਉਹ ਇੱਕੋ ਗੱਲ ਕਹਿੰਦੇ ਨੇ, ਕਹਿੰਦੇ ਜਿਹਦੇ ਤੇ ਛਿੱਟਾ ਮਾਰਦੇ ਨੇ ਉਹ ਉੱਠ ਕੇ ਖੜ ਜਾਂਦਾ, ਜਿਹਦੇ ਛਿੱਟਾ ਮਾਰਦੇ ਆ ਉੱਠ ਕੇ ਖੜ ਜਾਂਦਾ, ਕਹਿੰਦਾ ਪੰਜੇ ਉੱਠ ਕੇ ਖੜ ਗਏ, ਕਹਿੰਦਾ ਐਡਾ ਜ਼ਬਰਦਸਤ ਅਸਰ ਪਿਆ ਕਿ 20,000 ਬੰਦਾ ਤਿਆਰ ਹੋ ਗਿਆ ਨੈਕਸਟ ਡੇ ਅੰਮ੍ਰਿਤ ਛਕਣ ਵਾਸਤੇ। ਸਤਿਗੁਰ ਮੇਰਾ ਮਾਰਚ ਵਾਲੇ, ਸਤਿਗੁਰੂ ਨੂੰ ਕਿਉਂ ਇੰਨਾ ਕਮਜ਼ੋਰ ਸਮਝਦੇ ਹੋ? ਸਿੱਖ ਇਤਿਹਾਸ ਦਾ ਜੇ ਅਸੀਂ ਰੈਣ ਕਰੀਏ ਤਾਂ ਬਾਬਾ ਅਟਲ ਬੱਚਿਆਂ ਛੋਟੀ ਉਮਰ ਦੇ ਅੰਦਰ ਮੋਹਨ ਦੇ ਸਿਰ ਰਾਤ ਨੂੰ ਪਿੱਤ ਰਹਿ ਗਈ, ਉਹਨੂੰ ਲੜ ਗਿਆ ਸੱਪ। ਸਵੇਰੇ ਬਾਬਾ ਜੀ ਕਹਿੰਦੇ ਮੋਹਨ ਨਹੀਂ ਆਇਆ, ਚਲੋ ਉਹਦੇ ਘਰ ਚੱਲੀਏ। ਘਰ ਜਾਂਦੇ ਨੇ, ਜਾ ਕੇ ਖੁੰਡੀ ਪਾਈ ਗਰਦਨ ਚ, ਕਹਿੰਦੇ ਉੱਠ, ਪਿੱਤ ਦੇਣ ਦਾ ਮਾਰਿਆ ਪਿਆ। ਉੱਠ ਕੇ ਬੈਠ ਗਿਆ। ਬਾਬਾ ਗੁਰਦਿੱਤਾ ਜੀ ਜਿਸ ਵਕਤ ਕੀਰਤਪੁਰ ਸਾਹਿਬ ਜਾਂਦੇ ਨੇ, ਉਸ ਵੇਲੇ ਆਪ ਨੂੰ ਆ ਕੇ ਪਹਾੜੀਆਂ ਨੇ ਖ਼ਬਰ ਦਿੱਤੀ ਕਿ ਮਹਾਰਾਜ ਜੰਗਲ ਦੇ ਵਿੱਚ ਇੱਕ ਸ਼ੇਰ ਹੈ, ਡੰਗਰ ਖਾ ਜਾਂਦਾ ਸਾਡੇ, ਕਿਰਪਾ ਕਰੋ। ਆਪ ਜਾਂਦੇ ਨੇ, ਭੁਲੇਖਾ ਪੈ ਗਿਆ, ਲੇਕਿਨ ਉਹ ਗਊ ਸੀ, ਗਊ ਦੇ ਤੀਰ ਮਾਰਿਆ, ਉਹਦੀਆਂ ਆਂਦਰਾਂ ਨਿਕਲ ਗਈਆਂ ਬਾਹਰ, ਤੇ ਜਿਸ ਵਕਤ ਪਹਾੜੀਆਂ ਨੇ ਰੌਲਾ ਪਾਇਆ ਵੀ ਤੁਸੀਂ ਤਾਂ ਗਊ ਮਾਰਤੀ, ਉਸ ਵੇਲੇ ਵਾਹਿਗੁਰੂ ਕਹਿ ਕੇ ਛਿੱਟਾ ਮਾਰਿਆ, ਗਊ ਉੱਠ ਕੇ ਖੜੀ ਹੋ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾਮਦੇਵ ਦੀ ਗਊ ਦਾ ਜ਼ਿਕਰ ਆਉਂਦਾ, ਬਿਸਮਲ ਕਰ ਦਿੱਤੀ, ਖੂਨ ਨਿਕਲ ਗਿਆ, ਨਾਲੀਆਂ ਕੱਟ ਦਿੱਤੀਆਂ। ਸਵਾਲ ਇੰਨਾ ਜ਼ਬਰਦਸਤ ਹੋ ਗਿਆ ਕਿ ਜਾਂ ਤਾਂ ਗਊ ਜਿਉਂਦੀ ਕਰ ਦੇ, ਤੇ ਨਹੀਂ ਫਿਰ ਤੈਨੂੰ ਇੱਥੇ ਹੀ ਮਾਰ ਦਾਂਗੇ, ਜਾਂ ਇਸਲਾਮ ਕਬੂਲ ਕਰ ਲੈ। ਹੁੰਦਾ ਕੀ ਹੈ, ਗਊ ਜਿਉਂਦੀ ਹੋ ਜਾਂਦੀ ਹੈ। ਇਹ ਬਾਤ ਹੋਰ ਹੈ ਸਾਹ ਸਿੰਘ ਜੀ, ਸਾਡੀ ਸਮਝ ਤੋਂ ਪਰੇ ਦੀ ਬਾਤ ਹੈ। ਇਹ ਗੱਲ ਸਾਡੇ ਸਮਝ ਵਿੱਚ ਨਹੀਂ ਆਉਂਦੀ। ਨਾਮਦੇਵ ਬੈਠੇ ਨੇ, ਬ੍ਰਾਹਮਣ ਦਾ ਲੜਕਾ ਚੜ੍ਹਾਈ ਕਰ ਗਿਆ, ਉਹਦੀ ਅਰਥੀ ਜਾ ਰਹੀ ਹੈ, ਬੀਬੀ ਨਾਲ ਸਤੀ ਹੋਣ ਵਾਸਤੇ ਜਾ ਰਹੀ ਹੈ, ਤੇ ਨਾਮਦੇਵ ਜੀ ਦੇ ਆ ਕੇ ਨਮਸਕਾਰ ਕੀਤੀ, ਉਹਨਾਂ ਦੇ ਮੁੱਖ ਤੋਂ ਨਿਕਲ ਗਿਆ ਬੇਟਾ ਸੁਹਾਗਮਾਨ। ਉਹ ਅਰਥੀ ਵਾਪਸ ਕਰਾ ਲਈ, ਕਹਿੰਦੀ ਮਹਾਰਾਜ ਮੇਰਾ ਸਵਾਗਤ ਆਪ ਹੈ, ਹੁਣ ਤੁਹਾਡਾ ਸੰਤਾਂ ਦਾ ਵਚਨ ਹੋ ਗਿਆ, ਤੇ ਸੰਤ ਦਾ ਵਚਨ ਨਹੀਂ ਟਲਿਆ ਕਰਦਾ। ਉਸ ਵੇਲੇ ਅੰਦਰੋਂ ਆਵਾਜ਼ ਆਈ, ਨਾਮਦੇਵ ਫਿਕਰ ਨਾ ਕਰ ਪਿਆਰਿਆ, ਮੈਂ ਸੰਤਾਂ ਦਾ ਦੁੱਖ ਨਹੀਂ ਦੇਖ ਸਕਦਾ, ਤੂੰ ਮੋਢੇ ਤੋਂ ਫੜ ਕੇ ਰਾਮ ਕਹਿ ਕੇ ਇਹਨੂੰ ਬਿਠਾ ਦੇ। ਉਹ ਰਾਮ ਬਿਠਾ ਦਿੱਤ ਕਿਹਾ ਤੇ ਉਹਨੂੰ ਬਿਠਾ ਦਿੱਤਾ। ਸੋ ਇਸ ਤਰ੍ਹਾਂ ਦੇ ਨਾਲ ਭਾਈ ਜੀਵਨ ਭਾਈ ਭਗਤੂ ਦੇ ਛੋਟੇ ਪੁੱਤਰ ਸੀ, ਗੁਰੂ ਸੱਤਵੇਂ ਪਾਤਸ਼ਾਹ ਦੇ ਦਰਬਾਰ ਚ ਇੱਕ ਬ੍ਰਾਹਮਣ ਦਾ ਮਰਿਆ ਹੋਇਆ ਲੜਕਾ ਲਿਆਂਦਾ। ਉਹ ਕਹਿਣ ਲੱਗਿਆ ਮਹਾਰਾਜ ਜਾਂ ਤਾਂ ਜਿਉਂਦਾ ਕਰ ਦੋ, ਨਹੀਂ ਮੈਂ ਵੀ ਇੱਥੇ ਹੀ ਚਿਖਾ ਬਣਾ ਕੇ ਚੱਲ ਜਾਂਗਾ। ਬਹੁਤ ਜ਼ਿਆਦਾ ਬੇਨਤੀਆਂ ਕਰੀਆਂ, ਮਸੰਦਾ ਨੇ ਕਿਹਾ ਮਹਾਰਾਜ ਜਿਉਂਦਾ ਕਰ ਦੋ। ਕਹਿੰਦੇ ਅਸੀਂ ਕਿਵੇਂ ਜਿਉਂਦਾ ਕਰ ਦਈਏ, ਤੁਸੀਂ ਕੋਈ ਇਹਦੀ ਥਾਂ ਤੇ ਜਾਨ ਦੇ ਦਿਓ, ਫਿਰ ਜਿਉਂਦਾ ਕਰ ਦਿੰਦੇ ਹਾਂ। ਥੋੜੀ ਦੇਰ ਤੇ ਬਾਅਦ ਬ੍ਰਾਹਮਣ ਦਾ ਲੜਕਾ ਜਿਉਂਦਾ ਹੋ ਗਿਆ। ਮਹਾਰਾਜ ਕਹਿੰਦੇ ਦੇਖੋ ਮੇਰਾ ਕਿਹੜਾ ਪਿਆਰਾ ਪੁੱਤਰ ਚਲਿਆ ਗਿਆ। ਜਾ ਕੇ ਪਤਾ ਲੱਗਿਆ ਕਿ ਭਾਈ ਜੀਵਨ ਜੀ ਆਪਣਾ ਸਰੀਰ ਛੱਡ ਗਏ ਨੇ, ਤੇ ਬ੍ਰਾਹਮਣ ਦਾ ਬੱਚਾ ਜਿਉਂਦਾ ਹੋ ਗਿਆ। ਤਾਂ ਗੱਲਾਂ ਕੁਛ ਨਹੀਂ ਹੈ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਆਪਨੇ ਸੰਗਤਾਂ ਬੁਲਾ ਲਈਆਂ, ਹੁਕਮ ਕਰ ਦਿੱਤਾ ਕਿ ਅਸੀਂ ਸੰਸਾਰ ਤੋਂ ਜਾਣਾ, ਤੇ ਜੇ ਕਿਸੇ ਨੇ ਕੁਛ ਪੁੱਛਣਾ ਪੁੱਛ ਲਓ, ਕੋਈ ਗੱਲ ਰਹਿੰਦੀ ਹੈ ਕਿਸੇ ਦਾ ਰੂਹਾਨੀਅਤ ਦੀ ਬਾਤ ਰਹਿੰਦੀ ਹੈ ਪੁੱਛ ਲਓ ਸਾਥ। ਉਸ ਵੇਲੇ ਬਾਬਾ ਲਾਲ ਸਿੰਘ ਜੀ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ, ਸੰਗਤਾਂ ਨੇ ਉਹਨਾਂ ਨੂੰ ਨਾਲ ਲੈ ਕੇ ਬੇਨਤੀ ਕਰੀ ਕਿ ਬਾਬਾ ਜੀ ਸੰਗਤ ਦਾ ਕੀ ਹਾਲ ਹੋਏਗਾ, ਤੁਸੀਂ ਰਹੋ। ਉਹ ਕਹਿੰਦੇ ਲਾਲ ਸਿੰਘ ਆ ਬਈ, ਰਹਿ ਤਾਂ ਅਸੀਂ ਪੈਂਦੇ ਹਾਂ, ਪਰ ਮਰਿਆਦਾ ਤੋਂ ਉਲਟ ਦੀ ਬਾਤ ਹੈ। ਹਾਂ ਇੱਕ ਇੰਤਜ਼ਾਮ ਕਰ ਲੈ ਜੋ ਗੁਰੂ ਘਰ ਚ ਪਹਿਲਾਂ ਵੀ ਹੁੰਦਾ ਹੈ, ਉਹ ਇਹ ਹੈ ਕਿ ਤੇਰੀ ਉਮਰ 2 ਸਾਲ 2 ਮਹੀਨੇ 2 ਦਿਨ ਦੀ ਰਹਿੰਦੀ ਹੈ, ਸਾਡੇ ਥਾਂ ਤੂੰ ਚਲਿਆ ਜਾ ਤੇ ਤੇਰੇ ਥਾਂ ਅਸੀਂ ਚਲੇ ਜਾਵਾਂਗੇ। ਉਸ ਦਿਨ ਸ਼ਾਮ ਨੂੰ 4:30 ਵਜੇ ਬਾਬਾ ਲਾਲ ਸਿੰਘ ਜੀ ਨੇ ਸਾਰੇ ਸੰਗਤ ਦੇ ਸਾਹਮਣੇ ਬੈਠ ਕੇ ਚੌਂਕੜਾ ਮਾਰ ਕੇ ਸਰੀਰ ਛੱਡ ਦਿੱਤਾ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ 2 ਸਾਲ 2 ਮਹੀਨੇ 2 ਦਿਨ ਤੋਂ ਬਾਅਦ ਸਰੀਰ ਛੱਡਿਆ। ਇਹ ਕੋਈ ਬਾਤ ਨਹੀਂ ਹੋਇਆ ਕਰਦੀ। ਭਾਈ ਪੰਜ ਪਿਆਰਿਆਂ ਦੇ ਜਥੇਦਾਰ ਭਾਈ ਦਿਆ ਸਿੰਘ ਜੀ ਹਜ਼ੂਰ ਸਾਹਿਬ ਗੁਰੂ ਦਸ਼ਮੇਸ਼ ਪਿਤਾ ਦੇ ਨਾਲ ਉਸ ਥਾਂ ਦੇ ਉੱਤੇ ਹਨ, ਤੇ ਅੱਜ ਦੁਪਹਿਰ ਦਾ ਪ੍ਰਸ਼ਾਦਾ ਛਕਣ ਤੋਂ ਬਾਅਦ ਆਪਨੇ ਸਰੀਰ ਛੱਡ ਦਿੱਤਾ। ਤੇ ਸ਼ਬਦ ਪੜਨੇ ਸ਼ੁਰੂ ਹੋ ਗਏ। ਗੁਰੂ ਦਸ਼ਮੇਸ਼ ਪਿਤਾ ਨੇ ਕਿਹਾ ਕਿ ਕੌਣ ਭਾਈ ਕੌਣ ਹੈ ਸਿੰਘ ਚੜਾਈ ਕਰ ਗਿਆ? ਕੋਈ ਕਹਿੰਦੇ ਹਾਂ ਮਹਾਰਾਜ ਭਾਈ ਦਿਆਲ ਸਿੰਘ ਜੀ ਪਿਆਨੇ ਕਰ ਗਏ। ਕਹਿੰਦੇ ਮਿਲੇ ਵੀ ਨਹੀਂ ਚਲੇ ਗਏ, ਬੁਲਾਓ ਉਹਨਾਂ ਨੂੰ। ਉੱਥੇ ਜਾਂਦੇ ਨੇ ਜਾ ਕੇ ਕਿਹਾ ਭਾਈ ਸਾਹਿਬ ਦਸ਼ਮੇਸ਼ ਪਿਤਾ ਦਾ ਹੁਕਮ ਹੈ ਕਿ ਆਪ ਮਿਲ ਕੇ ਦਿਓ। ਉਸੇ ਵੇਲੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਉੱਠ ਕੇ ਆ ਗਏ। ਕਹਿੰਦੇ ਭਾਈ ਦਿਆਲ ਸਿੰਘਾ ਬਿਨਾਂ ਮਿਲੇ ਹੀ ਚਲੇ ਚੱਲੇ, ਆਪਾਂ ਸਾਰੀ ਜ਼ਿੰਦਗੀ ਇਕੱਠੀ ਕਰੀ, ਜਿੱਥੇ ਵੀ ਸਾਨੂੰ ਲੋੜ ਪਈ ਅਸੀਂ ਤੁਹਾਡੀ ਸਲਾਹ ਲਈ, ਔਖੇ ਔਖੇ ਕੰਮਾਂ ਵਿੱਚ ਤੁਹਾਤੋਂ ਸੇਵਾ ਲਈ ਤੁਹਾਨੂੰ ਭੇਜਿਆ, ਤੇ ਹੁਣ ਜਾਣ ਵੇਲੇ ਤੁਸੀਂ ਦੱਸਿਆ ਹੀ ਨਹੀਂ ਹੈ। ਕਹਿਣ ਲੱਗੇ ਪਾਤਸ਼ਾਹ ਇੱਧਰ ਵੀ ਤੂੰ ਤੇ ਉੱਧਰ ਵੀ ਤੂੰ, ਤੇਰਾ ਹੀ ਹੁਕਮ ਇੰਨਾ ਆ ਗਿਆ ਸੀ ਤੇ ਮੈਂ ਉਹਦੀ ਹੁਕਮ ਦੀ ਪਾਲਣਾ ਕਰੀ। ਉਸ ਵੇਲੇ ਗੁਰੂ ਮਹਾਰਾਜ ਕਹਿੰਦੇ ਚੰਗਾ, ਫਿਰ ਸਾਡੀਆਂ ਖੁਸ਼ੀਆਂ, ਅਸੀਂ ਵੀ ਆਉਣ ਵਾਲੇ ਹਾਂ 20 ਦਿਨ ਬਾਅਦ। ਗੁਰਮੁਖ ਆਵੇ ਜਾਏ ਨਿਸ਼ਾਨ, ਇਹ ਮੌਤ ਦਾ ਸਾਨੂੰ ਹੁੰਦਾ। ਸਵਾਮੀ ਜੀ ਆਪਣੀ ਕਿਤਾਬ ਚ ਲਿਖਦੇ ਨੇ, ਸਵਾਮੀ ਡਾਕਟਰ ਰਾਮ ਜੀ, ਕਿ ਮੈਂ ਲੈਕਚਰ ਦੇ ਰਿਹਾ ਸੀ, ਇੱਕ ਮਹਾਤਮਾ ਆਇਆ ਮੌਤ ਤੇ ਲੈਕਚਰ ਦੇ ਰਿਹਾ। ਕਹਿੰਦਾ ਉਹ ਹੱਸ ਪਿਆ। ਮੈਂ ਕਿਹਾ ਮਹਾਤਮਾ ਜੀ ਹੱਸੀ ਦਾ ਨਹੀਂ ਹੁੰਦਾ। ਕਹਿੰਦਾ ਮੈਂ ਤਾਂ ਹੱਸਦਾ, ਤੂੰ ਇੱਕ ਨਿੱਕਾ ਜਿਹਾ ਬੱਚਾ। ਕਹਿੰਦਾ ਮੈਂ ਤਾਂ ਇਹ ਸਮਝਦਾ ਮੇਰੇ ਬਰਾਬਰ ਦਾ ਕੋਈ ਪੜਿਆ ਹੋਇਆ ਹੀ ਨਹੀਂ ਹੈ। ਕਹਿੰਦਾ ਆ ਜਾ ਤੈਨੂੰ ਸਮਝਾਵਾਂ। ਕਹਿੰਦਾ ਫੜ ਕੇ ਲਿਆ ਕੋਈ ਜਾਨਵਰ, ਕਹਿੰਦਾ ਵੱਡਾ ਕੀੜਾ ਸੀ ਮੈਂ ਫੜ ਲਿਆ। ਫੜਿਆ ਤਾਂ ਕਹਿੰਦਾ ਚਾਕੂ ਲਿਆ, ਚਾਕੂ ਲਿਆਂਦਾ, ਕਹਿੰਦਾ ਉਹਨੇ ਉਹਦੇ ਦੋ ਟੁਕੜੇ ਕਰਕੇ ਪਰੇ ਰੱਖਦੇ। ਥੋੜੀ ਦੇਰ ਬਾਅਦ ਮੈਂ ਕੀ ਦੇਖਦਾ, ਉਹ ਟੁਕੜੇ ਇੱਕ ਦੂਏ ਵੱਲ ਨੂੰ ਜਾਂਦੇ ਆ, ਅਖੀਰ ਜੁੜ ਗਏ। ਜੁੜ ਕੇ ਉਹ ਕੀੜਾ ਉਵੇਂ ਜਿਵੇਂ ਤੁਰਨ ਲੱਗ ਗਿਆ। ਕਹਿੰਦਾ ਤੈਨੂੰ ਨੀ ਮੌਤ ਦਾ ਭੇਤ ਹੈ, ਮੌਤ ਦੀ ਗੱਲ ਹੋਰ ਹੁੰਦੀ ਹੈ। ਸੋ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ, ਮਾੜੇ ਮਾੜੇ ਜਾਦੂਗਰ ਕਰ ਦਿੰਦੇ ਨੇ, ਤੇ ਫਿਰ ਗੁਰੂ ਦਸਵੇਂ ਪਾਤਸ਼ਾਹ ਦੇ ਵਾਸਤੇ ਕਿੱਡੀ ਗਲਤ ਗੱਲ ਕਹੀ ਜਾਂਦੀ ਹੈ। ਫਿਰ ਸ਼ਰਧਾ ਕਿਵੇਂ ਬਣੇਗੀ ਸਾਡੀ? ਸਾਨੂੰ ਹੈ ਕਿ ਸਤਿਗੁਰ ਮੇਰਾ ਮਾਰਜ ਵਾਲੇ, ਕੋਈ ਐਸੀ ਬਾਤ ਨਹੀਂ ਜਿਹੜਾ ਗੁਰੂ ਨਹੀਂ ਕਰ ਸਕਦਾ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸਿੰਘ ਜੀ, ਪੰਜ ਪਿਆਰਿਆਂ ਦੀ ਚੋਣ ਕੀਤੀ ਗਈ ਤੇ ਨਿਤਰੇ ਆਏ। ਉਸ ਵੇਲੇ ਗੁਰੂ ਮਹਾਰਾਜ ਬੜੇ ਹੀ ਖੁਸ਼ ਹੋਏ, ਕਹਿਣ ਲੱਗੇ ਸਾਧ ਸਿੰਘ ਜੀ ਅੱਜ ਮੈਨੂੰ ਹੱਦ ਤੋਂ ਜ਼ਿਆਦਾ ਖੁਸ਼ੀ ਹੈ, ਕਿਉਂਕਿ ਸਿੱਖੀ ਪੂਰੀ ਹੋ ਗਈ। ਪੰਜ ਵਿੱਚ ਜਾ ਕੇ ਪੂਰਾ ਹੁੰਦਾ ਪੰਜੀ ਪਰਮੇਸ਼ਰ, ਤੇ ਖਾਲਸਾ ਪਰਮੇਸ਼ਰ ਦਾ ਰੂਪ ਧਾਰਨ ਕਰ ਗਿਆ। ਗੁਰੂ ਨਾਨਕ ਪਹਿਲੇ ਜਾਮੇ ਚ ਸਾਨੂੰ ਇੱਕ ਮਿਲਿਆ ਸੀ ਤੇ ਅੱਜ ਇੰਨੀ ਖੁਸ਼ੀ ਹੈ ਕਿ ਸਾਨੂੰ ਪੰਜ ਮਿਲ ਗਏ, ਕੰਪਲੀਟ ਹੋ ਗਿਆ। ਉਸ ਵੇਲੇ ਆਪਨੇ ਦੂਸਰੇ ਦਿਨ ਅੰਮ੍ਰਿਤ ਤਿਆਰ ਕਰਿਆ। ਤਿਆਰ ਕਰਨ ਤੋਂ ਬਾਅਦ ਪੰਜਾਂ ਹੀ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਨੇ। ਜਦ ਅੰਮ੍ਰਿਤ ਤਿਆਰ ਕਰਕੇ ਇੱਕ ਪਾਸੇ ਇੱਕ ਬਰਤਨ ਦੇ ਵਿੱਚ ਥੋੜਾ ਜਿਹਾ ਪਾਤਾ, ਉੱਥੇ ਦੋ ਚਿੜੇ ਸੀ, ਉਹਨਾਂ ਨੇ ਘੁੱਟ ਭਰ ਲਈ ਤੇ ਆਪਸ ਵਿੱਚ ਲੜੀ ਜਾਂਦੇ। ਸਾਰੇ ਦੇਖ ਰਹੇ ਨੇ ਵੀ ਕਿਵੇਂ ਲੜ ਰਹੇ ਨੇ। ਬਾਬਾ ਬੁੱਢਾ ਜੀ ਕੇ ਬਾਬਾ ਰਾਮ ਕੌਰ ਜੀ ਮਾਤਾ ਜੀ ਕੋਲ ਗਏ। ਕਹਿੰਦੇ ਮਾਤਾ ਜੀ, ਗੁਰੂ ਨੇ ਤਾਂ ਬਹੁਤ ਸਖ਼ਤ ਕਰੂਰ ਕਿਸਮ ਦਾ ਖਾਲਸਾ ਪ੍ਰਗਟ ਕਰ ਦਿੱਤਾ, ਇਹਦਾ ਆਪਸ ਵਿੱਚ ਲੜੀ ਜਾਣਗੇ। ਅਸੀਂ ਕਹਿੰਦੇ ਦੋ ਘੜੀਆਂ ਦੇਖਦੇ ਰਹੇ ਹਾਂ ਤੇ ਉਹਦੇ ਵਿੱਚ ਇੰਨਾ ਅਸਰ ਪਿਆ ਕਿ ਚਿੜੇ ਮਰ ਤਾਂ ਗਏ ਲੇਕਿਨ ਲੜਨ ਤੋਂ ਨਹੀਂ ਹਟੇ। ਜੇ ਗੁਰਸਿੱਖਾਂ ਨੇ ਪੀ ਲਿਆ, ਪਤਾ ਨਹੀਂ ਇਹਨਾਂ ਦੀ ਬਿਰਤੀ ਕੀ ਹੋ ਜਾਏ। ਉਸ ਵੇਲੇ ਮਾਤਾ ਜੀ ਪਤਾਸ਼ੇ ਲੈ ਕੇ ਆ ਜਾਂਦੇ। ਮਹਾਰਾਜ ਕਹਿੰਦੇ ਬਹੁਤ ਚੰਗਾ ਹੋ ਗਿਆ, ਤੁਸੀਂ ਪਤਾਸ਼ੇ ਲੈ ਆਓ। ਭਲੋ ਪਇਓ ਤੂੰ ਚੱਲ ਕਰ ਆਈ, ਨੀਰ ਵਿਖੇ ਪਾਈ ਮਦੁਰਾਈ, ਨਾਤਰ ਪੰਥ ਹੋਤ ਬੜ ਕੂਰਾ, ਤੇਜ ਕ੍ਰੋਧ ਕਲਾ ਕਰ ਪੂਰਾ। ਉਸ ਵੇਲੇ ਮਹਾਰਾਜ ਜੀ ਨੇ ਸਾਰਿਆਂ ਨੂੰ ਉਪਦੇਸ਼ ਦੇ ਕੇ ਕਿਹਾ ਕਿ ਤੁਸੀਂ ਅੱਜ ਤੋਂ ਬਾਅਦ ਕਿਸੇ ਚੀਜ਼ ਨੂੰ ਨਹੀਂ ਮੰਨਣਾ, ਕੇਵਲ ਅਕਾਲ ਪੁਰਖ ਉੱਤੇ ਨੇਚਾ ਲਿਆਉਣਾ, ਤੇ ਅਕਾਲ ਪੁਰਖ ਦੇ ਉੱਤੇ ਨੇਚਾ ਲਿਆ ਕੇ ਉਹਦਾ ਹੀ ਜਾਪ ਕਰਨਾ। ਇਸ ਤਰ੍ਹਾਂ ਪੜੋ ਪਿਆਰ ਨਾਲ,
ਜਪੋ ਖਾਲਸਾ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਤੁਸੀਂ ਜਾਗਦੀ ਜੋਤ ਜਾਗਦੀ ਜੋਤ ਨੂੰ, ਜਪੋ ਖਾਲਸਾ ਤੁਸੀਂ ਜਾਗਦੀ ਜੋਤ ਨੂੰ।
ਪਰਿਪੂਰਨ ਹੈ ਕਿ ਜੈ ਜੈ ਪੇਖੋ ਤੈ ਹਜੂਰ ਦੂਰ ਕਤੇ ਨਾ ਜਾਈ ਰਬ ਰਿਹਾ ਸਰਵਤਰ ਮੈਂ ਮਨ ਤਿਸੇ ਤਿਆਈ। ਅਕਾਲ ਪੁਰਖ ਦੇ ਚਰਨੀ ਲਾਇਆ ਸਾਧ ਸਿੰਘ ਜੀ, ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਨਾਮ ਤਾਂ ਜਪਦੇ ਹਾਂ, ਸਾਡਾ ਨਾਮ ਕਿਉਂ ਨਹੀਂ ਚੱਲਦਾ? ਕਿਉਂ ਪੰਥ ਨਾਮ ਤੋਂ ਖਾਲੀ ਕਿਉਂ ਹੋ ਗਿਆ? ਜਦ ਗੁਰੂ ਨਾਨਕ ਦੇ ਘਰ ਕੇਵਲ ਨਾਮ ਹੈ, ਨਾਨਕੇ ਘਰ ਕੇਵਲ ਨਾਮ, ਬਾਕੀ ਚੀਜ਼ਾਂ ਤਾਂ ਹੈ ਨਹੀਂ। ਜੇ ਤੁਸੀਂ ਕਹੋ ਰਾਜਸੀ ਸ਼ਕਤੀਆਂ, ਰਾਜਸੀ ਸ਼ਕਤੀਆਂ ਤਾਂ ਮਹਾਰਾਜ ਨੇ ਕਿਹਾ ਸੋ ਰਾਜ ਨਾ ਕਿਤੇ ਕਾਜ ਜਿਤਨਾ ਤ੍ਰਿਪਤੀ। ਜੇ ਰਾਜ ਦਿੱਤਾ ਵੀ ਹੈ, ਮਹਾਰਾਜ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਪਾਤਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਗੁਰਸਿੱਖ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਬਸਤਾ ਟੁੱਟੀ ਚੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਦਰੋ ਧਿਆਨ ਪਰਮੰਨਾ, ਮਿੱਤਰ ਨਾ ਇੱਕ ਤਨ ਰੂਪਹੀਣ ਕੇ ਸਾਗ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਮਨ ਕਹਿੰਦਾ। ਇੱਥੇ ਦੁਨੀਆਂ ਦੇ ਰਾਜੇ ਦਾ ਤਾਂ ਦਰਗਾਹ ਸੁਣਦੀ ਨਹੀਂ, ਦਰਗਾਹ ਚ ਤਾਂ ਇਹਨਾਂ ਨੂੰ ਖੜੇ ਕਰ ਲਿਆ ਜਾਂਦਾ, ਸਾਰੇ ਇਕੱਲੇ ਇਕੱਲੇ ਗੱਲਾਂ ਦਾ ਉੱਥੇ ਹਿਸਾਬ ਕਿਤਾਬ ਹੁੰਦਾ। ਪਰ ਜਿਹੜਾ ਇਹ ਗੁਰਸਿੱਖ ਰਾਜਾ ਹੈ, ਖਾਲਸਾ ਰਾਜਾ, ਜਾ ਕਾ ਕਹਿਆ ਦਰਗਾਹ ਚਲੈ ਸੋ ਕਿਸ ਕੋ ਨਜ਼ਰ ਲਾਇਆ ਵੇ ਤਲੈ, ਵੱਡਾ ਰਾਜ ਉਹ ਹੋਇਆ ਬਾਬਾ ਵੀਰ ਸਿੰਘ ਜੀ ਮਹਾਰਾਜ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਾ ਰਹੇ, ਅਟਕਦੇ ਜਾ ਕੇ ਦੇਖਿਆ ਵੀ ਅਟਕ ਚੜਿਆ ਹੋਇਆ, ਇਕਦਮ ਆਏ ਕਹਿਣ ਲੱਗੇ ਬਾਬਾ ਜੀ ਜੇ ਫੌਜ ਹੁਣ ਨਾ ਨੰਗੀ, ਜਮਰੌਦ ਦਾ ਕਿਲਾ ਜਾਂਦਾ ਰਿਹਾ ਮੁੜ ਕੇ ਲਾਹੌਰ ਤੋਂ ਉਰੇ ਨੀ ਇਹਨਾਂ ਨੇ ਖੜਨਾ, ਉਹੀ ਹਾਲ ਹੋ ਜੂ ਜਿਹੜਾ ਪਹਿਲਾਂ ਸੀ। ਕਿਰਪਾ ਕਰੋ, ਸਮਰੱਥ ਪੁਰਸ਼ ਹੋ ਤੁਸੀਂ। ਭਾਵੇਂ ਗੁਰਸਿੱਖ ਗੁਰੂ ਘਰ ਦੇ ਅੰਦਰ ਸ਼ਕਤੀ ਨਹੀਂ ਗੁਰਸਿੱਖ ਦਿਖਾਲਿਆ ਕਰਦੇ, ਪਰ ਪਰਵਕਾਰ ਬਸ ਦੂਜੇ ਦੇ ਭਲੇ ਵਾਸਤੇ ਦਿਖਾਉਣਾ ਕੋਈ ਮਨਾ ਨਹੀਂ ਹੈ। ਉਸ ਵੇਲੇ ਬਾਬਾ ਜੀ ਦਰਿਆ ਦੇ ਕੰਢੇ ਜਾਂਦੇ ਨੇ ਅਟਕਦੇ, ਕਹਿਣ ਲੱਗੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ, ਰਸਤਾ ਦੇ ਦੇ। ਜਿੱਥੇ ਉਹ ਪਾਣੀ ਚੱਲਦਾ ਸੀ ਸਾਰੇ ਦਾ ਸਾਰਾ ਆਪਣੀ ਆਪਣੀ ਥਾਂ ਤੇ ਖੜਾ ਕਰ ਦਿੱਤਾ ਮਹਾਂਪੁਰਸ਼ ਨੇ, ਕਿਉਂਕਿ ਭੈ ਵਿਚ ਪਵਨ ਬਹੇ ਸਦਵਾਓ, ਭੈ ਵਿਚ ਚੱਲੇ ਲਖ ਦਰਿਆਓ, ਭੈ ਵਿਚ ਅਗਨ ਕੱਢੇ ਵੇਗਾ, ਭੈ ਵਿਚ ਧਰਤੀ ਦੱਬੀ ਪਾਰ। ਕਈ ਪ੍ਰੇਮੀਆਂ ਦੇ ਖਿਆਲ ਚ ਹੋ ਜਾਂਦਾ ਵੀ ਇਹ ਗੱਲਾਂ ਪੋਸੀਬਲ ਵੀ ਹੈ। ਮੂਸਾ ਜੀ ਆਪਣੀ ਕੌਮ ਨੂੰ ਲੈ ਕੇ ਫਰੂਨ ਬਾਦਸ਼ਾਹ ਮਿਸਰ ਦਾ ਪਿੱਛੇ ਫੌਜਾਂ ਲਾ ਕੇ ਉਹਦੇ ਉਹਨਾਂ ਨੂੰ ਫੜਨ ਦਾ ਯਤਨ ਕਰ ਰਿਹਾ, ਤੇ ਉਹਨੇ ਫੈਸਲਾ ਕਰਤਾ ਵੀ ਅੱਜ ਕੋਈ ਨਹੀਂ ਛੱਡਣਾ, ਯਹੂਦੀ ਸਾਰੇ ਮਾਰ ਦੇਣੇ ਸਮੇਤ ਮੂਸਾ ਦੇ। ਉਸ ਵੇਲੇ ਵਜ਼ੀਰਾ ਕੁਲਜ਼ਮ ਜੀ ਨੂੰ ਰੈੱਡ ਸਾਗਰ ਕਹਿੰਦੇ ਨੇ, ਉੱਥੇ ਪਹੁੰਚ ਚੁੱਕਿਆ ਸੀ। ਕਹਿੰਦਾ ਹੇ ਅੱਲਾਹ ਤਾਲਾ, ਹੁਣ ਕੀ ਕੀਤਾ ਜਾਵੇ? ਆਵਾਜ਼ ਆਈ ਕਹਿੰਦੇ ਡੰਡਾ ਮਾਰ, ਸਮੁੰਦਰ ਰਾਹ ਦੇ ਦੂ ਤੈਨੂੰ। ਡੰਡਾ ਮਾਰਿਆ, ਰਸਤਾ ਦੇ ਤਾ, ਯਹੂਦੀ ਸਾਰੇ ਲੰਘ ਗਏ, ਤੇ ਜਿਸ ਵਾਰ ਫਰਨੂਨ ਦੀਆਂ ਫੌਜਾਂ ਆਈਆਂ ਵਿਚ ਵੜ ਗਈਆਂ ਉਸੇ ਰਸਤੇ ਤੇ ਸਮੁੰਦਰ ਮਿਲ ਗਿਆ। ਉਸ ਵੇਲੇ ਤੋਂ ਇਹਨੂੰ ਰੈੱਡ ਸੀ ਕਹਿੰਦੇ ਨੇ। ਇੱਕ ਮਿਸਾਲ ਨੀ, ਬੇਅੰਤ ਮਿਸਾਲਾਂ ਨੇ। ਜੇ ਕਿਸੇ ਦੇ ਮਨ ਵਿਚ ਇਹ ਖਿਆਲ ਹੋਵੇ ਵੀ ਫੇਰ ਗੁਰੂ ਮਹਾਰਾਜ ਨੇ ਸਰਸੇ ਤੋਂ ਰਾਹ ਕਿਉਂ ਨਾ ਲਿਆ, ਜੇ ਬਾਬਾ ਵੀਰ ਸਿੰਘ ਜੀ ਕਢਾ ਸਕਦੇ ਸੀ ਤੇ ਗੁਰੂ ਮਹਾਰਾਜ ਨੀ ਸੀ ਕਢਾ ਸਕਦੇ? ਸਾਧ ਸੰਗਤ ਜੀ, ਗੁਰੂ ਮਹਾਰਾਜ ਨੇ ਜਿਹੜਾ ਨਾਟਕ ਕਰਿਆ ਉਹਦਾ ਨਾਂ ਹੈ ਵਿਚਿੱਤਰ ਨਾਟਕ। ਉਹ ਇੱਕ ਖੇਡ ਖੇਡ ਰਹੇ ਸੀ ਸਮਰੱਥ ਹੁੰਦੇ ਹੋਏ, ਸਭ ਕੁਛ ਕਰਨ ਦੇ ਸਮਰੱਥ ਹੁੰਦੇ ਹੋਏ ਇੱਕ ਸਬਕ ਦੇ ਰਹੇ ਸੀ ਸਾਨੂੰ, ਉਹ ਤਾਂ ਚਾਹੇ ਕੁਛ ਕਰ ਦਿੰਦੇ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਜੀ ਦਰਿਆ ਚ ਜਾ ਕੇ ਖੜ ਗਏ ਤੇ ਜਾ ਕੇ ਪਾਠ ਕਰਨਾ ਸ਼ੁਰੂ ਕਰਤਾ, ਤੇ ਸੁਖਮਨੀ ਸਾਹਿਬ ਦੀਆਂ 23 ਅਸ਼ਟਪਦੀਆਂ ਪੜ ਲੀਆਂ, 24ਵੀਂ ਸ਼ੁਰੂ ਕਰ ਲਈ ਤੇ ਆਪਨੇ ਹਾਥੀ ਤੋਰ ਲਿਆ। ਇਧਰ ਇੱਕ ਪਲਟਣ ਸੀ, ਉਹਦੇ ਮਨ ਚ ਬੜੇ ਹੀ ਖਿਆਲ ਆਉਂਦੇ ਸੀ ਵੀ ਇਹ ਬਾਬੇ ਨੇ ਦਰਿਆ ਰੋਕਤਾ, ਇਹ ਤਾਂ ਆਪੇ ਉਤਰ ਗਿਆ, ਤੇ ਇਹ ਕਹਿੰਦੇ ਦਰਿਆ ਰੋਕਤਾ। ਉਹ ਜਦੋਂ ਬਾਬਾ ਜੀ ਨੇ ਇਸ਼ਾਰਾ ਕਰਿਆ ਵੀ ਲੰਘਿਆ, ਉਸ ਵੇਲੇ ਇਹ ਬੜੇ, ਤੇ ਜਦੋਂ ਇਹ ਅੱਧ ਵਿਚ ਗਏ ਬਾਬਾ ਜੀ ਪਾਰ ਹੋ ਗਏ, ਉਸੇ ਵੇਲੇ ਉਨਾ ਹੀ ਦਰਿਆ ਫੇਰ ਚੜ ਗਿਆ। ਮਹਾਰਾਜਾ ਰਣਜੀਤ ਸਿੰਘ ਕਹਿੰਦਾ, ਮਹਾਰਾਜ ਆਪਣੀ ਇੱਕ ਕੰਪਨੀ ਰੁੜ ਗਈ। ਜੋ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਵੀ ਇੱਕ ਤਾਂ ਸਿਕੰਦਰੇ ਆਜ਼ਮ ਦੀ ਫੌਜ ਰੁੜੀ ਸੀ ਇਹਦੇ ਚ, ਦੂਜੀ ਵਾਰੀ ਮਹਾਰਾਜਾ ਰਣਜੀਤ ਸਿੰਘ ਦੀ ਰੁੜੀ ਸੀ, ਤੀਸਰੀ ਵਾਰੀ ਮਹਿਮੂਦ ਗਜ਼ਨਵੀ ਦੀ ਰੁੜੀ ਸੀ, ਤਿੰਨ ਵਾਰੀ ਫੌਜਾਂ ਰੁੜੀਆਂ ਇਹਦੇ ਚ। ਬਾਬਾ ਜੀ ਕਹਿਣ ਲੱਗੇ ਕਿ ਰਣਜੀਤ ਸਿੰਘ ਆ, ਉਹ ਕੁਛ ਇਹਨੂੰ ਬਲੀ ਵੀ ਦੇਣੀ ਸੀ, ਕਹਿੰਦੇ ਨਾਸਤਕ ਸੀਗੇ ਇਹ ਬੰਦੇ। ਸੋ ਰਾਜਾ ਇਹ ਵੱਡਾ ਹੈ ਕਿ ਉਹ ਵੱਡਾ ਹੈ? ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਦਰਗਾਹ ਦਾ ਮਾਲਕ ਹੈ, ਦਰਗਾਹ ਨੂੰ ਕਹਿ ਕੇ ਜੋ ਕੁਛ ਕਰੇ ਜੋ ਕੁਛ ਕਹਿ ਦੇਵੇ। ਇੱਥੇ ਤੱਕ ਆਉਂਦਾ ਬਾਣੀ ਚ, ਜੋ ਕੁਛ ਕਰੇ ਸੋਈ ਪ੍ਰਭ ਮਾਨੇ, ਉਹ ਰਾਮ ਨਾਮ ਰੰਗ ਰਾਤੇ। ਉਹਨਾਂ ਦੀ ਗੱਲ ਮੰਨਣੀ ਉਹ ਪੈਂਦੀ ਹੈ। ਸੋ ਬੰਦਗੀ ਕਰਨ ਵਾਲਾ ਜਿਹੜਾ ਹੈ ਸਾਰਿਆਂ ਤੇ ਉੱਚਾ ਹੋਇਆ ਕਰਦਾ ਸਾਧ ਸਿੰਘ ਜੀ। ਸੋ ਉਸ ਵੇਲੇ ਗੁਰੂ ਦਸਮੇਸ਼ ਪਿਤਾ ਨੇ ਕਿਹਾ, ਪਿਆਰਿਓ ਤੁਸੀਂ ਪਰਮੇਸ਼ਰ ਦਾ ਭਜਨ ਕਰਨਾ, ਜਾਗਰਤ ਜੋਤ ਦਾ। ਹੁਣ ਅਸੀਂ ਭਜਨ ਕਰਦੇ ਹਾਂ, ਸਾਡਾ ਨਾਮ ਨਹੀਂ ਚੱਲਦਾ। ਅਜੇ ਮੈਨੂੰ ਇੱਕ ਬਾਬਾ ਜੀ ਨੇ ਕਿਹਾ ਵੀ ਤੁਸੀਂ ਨਾਮ ਜਪਾਓ, ਮੈਂ ਸਮਾਗਮ ਹੋਰ ਤਰ੍ਹਾਂ ਦਾ ਹੈ। ਉਹ ਲੰਮੇ ਸਮਾਗਮ ਹੁੰਦੇ ਨੇ, ਉਹਨਾਂ ਦੇ ਵਿੱਚ ਇਹ ਗੱਲਾਂ ਅਸੀਂ ਕਰਦੇ ਹਾਂ। ਉਹ ਇਹ ਹੈ ਕਿ ਨਾਮ ਤਾਂ ਨਹੀਂ ਚੱਲਦਾ, ਸਾਡੇ ਮਨ ਵਿੱਚ ਵਾਹਿਗੁਰੂ ਦਾ ਵਿਸ਼ਵਾਸ ਨਹੀਂ ਹੈ। ਸਭ ਤੋਂ ਪਹਿਲਾਂ ਗੁਰੂ ਦਾ ਵਿਸ਼ਵਾਸ ਹੋਇਆ ਕਰਦਾ। ਜੇ ਗੁਰੂ ਤੇ ਵਿਸ਼ਵਾਸ ਹੈ ਨਹੀਂ, ਨਾਮ ਕਿਵੇਂ ਚੱਲ ਜਾਏਗਾ? ਕਿਉਂਕਿ ਨਾਮ ਦਾ ਖਜ਼ਾਨਾ ਤਾਂ ਗੁਰੂ ਕੋਲ ਹੈ। ਗੁਰੂ ਦਾ ਵਿਸ਼ਵਾਸ ਹੁੰਦਾ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਪੁੱਛਦੇ ਹੈ, ਕਹਿੰਦੇ ਭਾਈ ਬਾਲਾ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹੇ, ਜਿੱਥੇ ਤੱਕ ਧਰਤੀ ਦੇ ਆਬਾਦੀ ਹੈ ਸਾਰੇ ਖੰਡਾਂ ਚ ਤੁਸੀਂ ਨਾਲ ਰਹੇ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਮਝਦੇ ਰਹੇ? ਕਹਿੰਦੇ ਮੈਂ ਤਾਂ ਉਹ ਪੂਰੇ ਸੰਤ ਸੀ। ਕਹਿੰਦੇ ਚੰਗਾ ਭਾਈ, ਸੰਤ ਹੋਇਆ। ਬਾਬਾ ਬੁੱਢਾ ਜੀ, ਤੁਸੀਂ ਕੀ ਸਮਝਦੇ ਰਹੇ? ਕਹਿੰਦੇ ਉਹ ਤਾਂ ਬ੍ਰਹਮ ਗਿਆਨੀ ਸੀ ਮਹਾਰਾਜ। ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੋਏ? ਬਾਕੀਆਂ ਨੂੰ ਵੀ ਪੁੱਛਿਆ, ਆਪਣਾ ਆਪਣੇ ਨਿਸ਼ਠਾ ਦੇ ਹਿਸਾਬ ਨਾਲ ਜਵਾਬ ਦਿੱਤਾ। ਸਾਰਿਆਂ ਨੇ ਇਕੱਠੇ ਹੋ ਕੇ ਆਪ ਨੂੰ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਦੱਸ ਦੋ ਵੀ ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਨੇ। ਉਸ ਵੇਲੇ ਆਪ ਗੰਭੀਰ ਰੂਪ ਚਲੇ ਗਏ। ਥੋੜੀ ਦੇਰ ਠਹਿਰਨ ਤੋਂ ਬਾਅਦ ਬੋਲੇ, ਕਹਿਣ ਲੱਗੇ, ਪਿਆਰਿਓ ਗੁਰੂ ਨਾਨਕ ਨੂੰ ਮੈਂ ਕੀ ਸਮਝਦਾ ਰਿਹਾ, ਉਹਦਾ ਭਾਵ ਇਸ ਤਰ੍ਹਾਂ ਪੜ੍ਹ ਲਓ, ਆਪੇ ਸਮਝ ਚ ਆ ਜਾਏਗਾ।
ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ, ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ, ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ, ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ। ਨਾਨਕ ਭੇਦ ਨਾ ਮਾਈ, ਭੇਦ ਨਾ ਮਾਈ, ਭੇਦ ਨਾ ਮਾਈ, ਨਾਨਕ ਭੇਦ ਨਾ ਮਾਈ। ਨਾਨਕ ਭੇਦ ਨਾ ਮਾਈ, ਭੇਦ ਨਾ ਮਾਈ, ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ, ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ।
ਰਾਮ ਦੇਖਿਆ ਇੱਕ ਵਸਤਾਂ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਜੋ ਵਾਹਿਗੁਰੂ ਔਰ ਗੁਰੂ ਦੇ ਵਿੱਚ ਭੇਦ ਜਾਣਦੇ ਨੇ ਉਹ ਰੂਹਾਨੀਅਤ ਦੀ ਇੱਕ ਪੌੜੀ ਵੀ ਨਹੀਂ ਚੜ ਸਕਦੇ। ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਫਰਮਾਨ ਕੀਤਾ ਕਿ ਪਿਆਰਿਓ ਪਰਮੇਸ਼ੁਰ ਦਾ ਨਾਮ ਜਪਣਾ, ਹੋਰ ਨੀ ਕਿਸੇ ਚੀਜ਼ ਨੂੰ ਮੰਨਣਾ, ਉਹ ਤੋਂ ਵੱਡਾ ਕੋਈ ਨੀ। ਹੁਣ ਪਰਮੇਸ਼ੁਰ ਨੂੰ ਤਾਂ ਅਸੀਂ ਮੰਨਦੇ ਹੀ ਨੀ, ਵੀ ਰਹਿੰਦਾ ਕਿੱਥੇ ਹੈ, ਉਹਦਾ ਸਾਡੇ ਨਾਲ ਕੋਈ ਸੰਬੰਧ ਵੀ ਹੈ ਕਿ ਨਹੀਂ ਹੈ, ਐਵੇਂ ਅਸੀਂ ਵਾਹਿਗੁਰੂ ਵਾਹਿਗੁਰੂ ਕਰੀਏ, ਸੁਣਦਾ ਵੀ ਹੈ ਕਿ ਨਹੀਂ ਸੁਣਦਾ। ਮਹਾਰਾਜ ਕਹਿੰਦੇ ਪਹਿਲਾਂ ਨਿਸ਼ਚੇ ਚਾਹ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ। ਉਹ ਤਾਂ ਅੰਦਰ ਬਾਹਰ ਤੇਰੇ ਹਰ ਥਾਂ ਦੇ ਉੱਤੇ ਜਿੱਧਰ ਵੀ ਤੂੰ ਦੇਖਦਾ ਹੈ, ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵਤਰ ਮੈਂ ਮਨ ਤਿਸੇ ਧਿਆਈ, ਹੀ ਤੂਤ ਨਹੀਂ ਵਿਛੜੈ ਸੋ ਸੰਗੀ ਗਨੀਏ, ਬਿਨਸ ਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਬਣੀ। ਉਹ ਨਾਲ ਰਹਿੰਦਾ, ਨਾਲ ਰਹਿੰਦੇ ਨੂੰ ਵਾਜਦੇ ਵਹਿਰੂ ਵਹਿਰੂ ਕਹਿ ਕੇ। ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਅੰਮ੍ਰਿਤ ਛਕਾਇਆ ਤੇ ਆਪ ਵੀ ਛਕਿਆ ਤੇ ਨਾਲ ਸਾਨੂੰ ਤਾਕੀਦ ਕੀਤੀ ਕਿ ਪਿਆਰਿਓ ਨੌਵਾਂ ਪਾਤਸ਼ਾਹੀਆਂ ਤੱਕ ਚਰਨਾ ਅੰਮ੍ਰਿਤ ਮਿਲਦਾ ਸੀ, ਲੇਕਿਨ ਹੁਣ ਭਗਤੀ ਦੇ ਨਾਲ ਸ਼ਕਤੀ ਰਲਾ ਦਿੱਤੀ ਹੈ। ਲੇਕਿਨ ਇਹ ਸ਼ਕਤੀ ਮਾਰੂ ਸ਼ਕਤੀ ਨਹੀਂ ਹੈ, ਡਾਕਟਰ ਦੇ ਓਪਰੇਸ਼ਨ ਕਰਨ ਵਾਲੇ ਜਿਵੇਂ ਇੰਸਟਰੂਮੈਂਟ ਹੈ, ਇਸ ਤਰ੍ਹਾਂ ਤਲਵਾਰ ਦੀ ਵਰਤੋਂ ਸ਼ਕਤੀ ਦੀ ਵਰਤੋਂ ਉਸ ਵੇਲੇ ਹੈ ਜਦੋਂ ਕੋਈ ਵੀ ਹੀਲਾ ਬਹਾਨਾ ਆਪਣੇ ਕੋਲ ਨਾ ਰਹੇ ਤੇ ਉਸ ਵੇਲੇ ਗਰੀਬ ਦੀ ਰਕਸ਼ਾ ਵਾਸਤੇ ਜੇ ਸ਼ਕਤੀ ਵਰਤ ਲਈ, ਕਿਉਂਕਿ ਦੋ ਸ਼ਕਤੀਆਂ ਹੁੰਦੀਆਂ, ਇੱਕ ਅੰਦਰਲੀ ਸ਼ਕਤੀ ਹੋਇਆ ਕਰਦੀ ਹੈ, ਇੱਕ ਬਾਹਰਲੀ ਹੁੰਦੀ ਹੈ। ਸੋ ਉਸ ਵੇਲੇ ਸ਼ਕਤੀ ਦਾ ਪ੍ਰਯੋਗ ਜਿਹੜਾ ਹੈ ਉਹ ਕਹਿੰਦੇ ਲਾ ਹੈ, ਉਸ ਵੇਲੇ ਹੱਕ ਹੈ ਇਨਸਾਨ ਦਾ। ਤੂੰ ਕਾਰ ਅਧਮਾ ਹੀਲ ਤੇ ਦਰਗ ਜਸ ਹਲਾਲਸਤ ਬੁਰਦਨ ਬਸ ਸ਼ਮਸ਼ੇਰ ਏ ਦਸਤ। ਇਹ ਨਹੀਂ ਵੀ ਐਵੇਂ ਹੀ ਫੜ ਕੇ ਮਾਰਨੇ ਸ਼ੁਰੂ ਕਰ ਦੋ, ਨਾ। ਖਾਲਸੇ ਨੂੰ ਬੜੀ ਭਾਰੀ ਸੋਝੀ ਦਿੱਤੀ ਹੈ। ਸੋ ਉਸ ਵੇਲੇ ਆਪ ਨੇ ਸਾਨੂੰ ਭਾਈ ਗੁਰਦਾਸ ਜੀ ਉਹਨਾਂ ਦੇ ਜੋ ਬਚਨ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਪ੍ਰਗਟ ਕਰਦੇ ਆ, ਪੜੋ ਪਿਆਰ ਨਾਲ।
ਸਿਵੋ ਪਾਲ ਖੰਡੇ ਤਾਰ ਉਹੇ ਜਨਮ ਸੇਲਾ, ਪਾਲ ਖੰਡੇ ਤਾਰ ਉਹੇ ਜਨਮ ਸੇਲਾ। ਵਾਹ ਵਾਹ ਗੋਬਿੰਦ ਸਿੰਘ ਗੋ
ਜਦੋਂ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਛਕ ਲਿਆ ਫਿਰ ਸਾਨੂੰ ਤਾਂ ਛਕਣਾ ਹੀ ਚਾਹੀਦਾ ਭਾਈ, ਕਿਉਂਕਿ ਗੁਰੂ ਨਾਲ ਨਹੀਂ ਜੁੜਿਆ ਜਾ ਸਕਦਾ ਜਦ ਤੱਕ ਉਹ ਕਿਰਿਆ ਨਹੀਂ ਕੀਤੀ ਜਾਂਦੀ ਜਿਹਦੇ ਨਾਲ ਗੁਰੂ ਨਾਲ ਸਾਡਾ ਮੇਲ ਹੋ ਜਾਵੇ। ਸੋ ਅੰਮ੍ਰਿਤ ਦੇ ਬਾਰੇ ਮੈਂ ਇੱਕ ਬੇਨਤੀ ਕਰਦਾ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ ਬੜੇ ਉੱਚ ਕੋਟੀ ਦੇ ਮਹਾਂਪੁਰਸ਼ ਹੋਏ, ਇੱਕ ਵਾਰੀ ਆਪ ਅੰਮ੍ਰਿਤ ਛਕਾਉਣ ਲੱਗੇ ਖਾਲਸਾ, ਅੱਜ ਤਾਂ ਖਾਲਸਾ ਕਾਲਜ ਹੈ, ਉਸ ਵੇਲੇ ਖਾਲਸਾ ਸਕੂਲ ਹੁੰਦਾ ਸੀ ਲੁਧਿਆਣੇ ਦਾ। ਪੰਜ ਪਿਆਰੇ ਨਾ ਮਿਲ ਇੱਕ ਘਟੇ, ਭਾਈ ਸਾਹਿਬ ਨੇ ਦੇਖ ਲਿਆ, ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਗੁਰਸਿੱਖਾਂ ਦੇ ਅੰਦਰ ਸ਼ਕਤੀਆਂ ਹੁੰਦੀਆਂ ਸੀ, ਐਵੇਂ ਨਹੀਂ ਸੀ ਅੱਜ ਵਰਗੇ ਫੋਕੇ ਸਿੱਖ। ਕਹਿੰਦੇ ਆਉਂਦਾ ਅਰਦਾਸ ਕੀਤੀ ਤੇ ਜਿਸ ਵਕਤ ਅਰਦਾਸ ਕਰਕੇ ਪਿੱਛੇ ਦੇਖਦੇ ਨੇ ਕੇਸੀ ਇਸ਼ਨਾਨ ਕਰੇ ਆ ਬੀਬੀ ਜੀ ਦੇ ਪਿਤਾ ਜੀ ਖੜੇ, ਅਮਰ ਛਕਾਉਣਾ ਸ਼ੁਰੂ ਕਰਦਾ ਤੇ ਪਿਤਾ ਜੀ ਨੇ ਫੱਲੇਆਲ ਦਾ ਲੜਕਾ ਸੀ ਦਸਵੀਂ ਜਮਾਤ ਦਾ, ਉਹ ਜਿਸ ਵਕਤ ਅੰਮ੍ਰਿਤ ਛਕਾ ਕੇ ਪੰਜ ਚੂਲੇ ਸੀਸ ਚ ਪਾਏ ਪੰਜ ਪੜਾਏ ਤੇ ਨੇਤਰਾਂ ਨਾਲ ਨੇਤਰ ਸਨਮੁਖ ਕਰਕੇ ਜਿਸ ਵਕਤ ਛਿੱਟਾ ਮਾਰਿਆ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਅੱਧਾ ਤਾਂ ਕਹਿ ਗਿਆ, ਅੱਧਾ ਉਹ ਤੇ ਕਹਿ ਨਾ ਹੋਇਆ, ਸੁਰ ਤੇ ਚੜ ਗਈ ਉੱਤੇ। ਭਾਈ ਰਣਧੀਰ ਸਿੰਘ ਕਹਿਣ ਲੱਗੇ ਪਿਤਾ ਜੀ ਨੂੰ, ਕਹਿੰਦੇ ਹੁਣ ਕੀ ਹੋਏਗਾ? ਕਹਿੰਦੇ ਜਲਾਲ ਦੇ ਵਿੱਚ ਆ ਕੇ ਕਹਿ ਹੋ ਗਿਆ ਸੱਤ। ਜਲਾਲ ਅੰਦਰਲੀ ਰੂਹਾਨੀ ਸ਼ਕਤੀ ਨੂੰ ਕਹਿੰਦੇ ਨੇ। ਭਾਈ ਸਾਹਿਬ ਕਹਿੰਦੇ ਵੀ ਦੇਖੋ ਗੁਰਸਿੱਖੋ, ਇਹ ਬੱਚੇ ਨੇ ਇੰਨਾ ਨਰਮ ਰੱਖ ਕੇ ਅੰਮ੍ਰਿਤ ਛਕਾਓ ਇਹਨਾਂ ਨੂੰ। ਕਹਿੰਦੇ ਹੁਣ ਕਿਵੇਂ ਹੋਏਗਾ? ਬਾਪੂ ਜੀ ਕਹਿਣ ਲੱਗੇ ਹੁਣ 56 ਘੰਟੇ ਤਾਂ ਨਹੀਂ ਇਹਦੀ ਸੁਰਤ ਉਤਰਨੀ, 56 ਘੰਟੇ ਦੇ ਬਾਅਦ ਫੇਰ ਉਤਰੇਗਾ। ਬਾਕੀ ਸਾਰੇ ਸਕੂਲ ਨੂੰ ਅੰਮ੍ਰਿਤ ਛਕਾ ਤਾ ਤੇ ਅਖੰਡ ਪਾਠ ਸ਼ੁਰੂ ਹੋ ਗਏ, ਉਹਨੂੰ ਇੱਕ ਪਾਸੇ ਬਿਠਾ ਤਾ। ਜਦੋਂ 48 ਘੰਟੇ ਚ ਪੂਰੇ ਚ ਭੋਗ ਪਾਇਆ ਕਰਦੇ ਸੀ, ਹੁਣ ਮੰਗਣ ਨਹੀਂ ਸੀ, ਜਦ ਪਹਿਲਾਂ ਹੀ ਤੇਜ਼ ਤੇਜ਼ ਕਰ ਲਓ, ਪੂਰੇ ਮਰਿਆਦਾ ਨਾਲ ਪਾਠ ਹੋਇਆ ਕਰਦੇ ਸੀ। ਉਹਦੇ ਬਾਅਦ ਕੀਰਤਨ ਸ਼ੁਰੂ ਹੋ ਗਿਆ। ਜਦ 56 ਘੰਟੇ ਲੰਘੇ ਉਹ ਬੱਚੇ ਦਾ ਧਰਤੀ ਨਾਲੋਂ ਬੈਲੈਂਸ ਟੁੱਟ ਗਿਆ, ਉੱਪਰ ਨੂੰ ਉੱਠਣਾ ਸ਼ੁਰੂ ਹੋ ਗਿਆ ਸੰਗਤ ਚ। ਭਾਈ ਸਾਹਿਬ ਕਹਿੰਦੇ ਉਹ ਸੰਗਤ ਤੇ ਐਂ ਤੈਰਨ ਲੱਗ ਗਿਆ ਜਿਵੇਂ ਮੱਛੀ ਪਾਣੀ ਚ ਤੈਰਦੀ ਹੁੰਦੀ ਹੈ। ਸਾਡੇ ਉੱਪਰਲੇ ਬਾਜਿਆਂ ਦੇ ਉੱਤੇ ਦੀ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਲੰਮਾ ਪੈ ਗਿਆ। ਬਾਪੂ ਜੀ ਉੱਠ ਕੇ ਆਏ, ਕਹਿੰਦੇ ਭਾਈ ਸਾਹਿਬ ਇਸ ਦੀ ਰੂਹ ਅਕਾਲ ਪੁਰਖ ਦੇ ਤਰ ਤੇ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖਾ ਨਦਰ ਨਿਹਾਲ। ਕਹਿੰਦੇ ਉੱਥੇ ਸੰਜੋਗ ਮੰਗ ਰਹੀ ਹੈ, ਤੁਸੀਂ ਲਾਵਾਂ ਦਾ ਕੀਰਤਨ ਸ਼ੁਰੂ ਕਰੋ। ਲਾਵਾਂ ਦਾ ਕੀਰਤਨ ਸ਼ੁਰੂ ਹੋ ਗਿਆ। ਸੋ ਇਹ ਐਵੇਂ ਨਹੀਂ ਹੁੰਦਾ ਵੀ ਐਵੇਂ ਮਿੱਠਾ ਪਾਣੀ ਪੀ ਲਿਆ, ਇਹਦੇ ਸ਼ਕਤੀ ਹੈ ਸਾਧ ਸਿੰਘ ਜੀ। ਜਲ ਜਲ ਦੇ ਉੱਤੇ ਜਦੋਂ ਪੂਰੇ ਪੁਰਸ਼ ਬੰਦਗੀ ਵਾਲੇ ਬਾਣੀ ਪੜ੍ਹਦੇ ਨੇ ਤੇ ਉਸ ਵੇਲੇ ਇਹਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਐਨਰਜੀ, ਇੰਨੀ ਬੇਪਨਾਹ ਐਨਰਜੀ ਇਹਦੇ ਵਿੱਚ ਆ ਕੇ ਸ਼ਾਮਿਲ ਹੋ ਜਾਂਦੀ ਹੈ ਕਿ ਕਾਇਆ ਕਲਪ ਕਰ ਦਿੰਦੀ ਹੈ। ਇੱਥੇ ਤੱਕ ਹੈ ਕਿ ਵੱਜਰ ਕਪਾਟ ਵੀ ਖੁੱਲ ਜਾਂਦੇ ਨੇ, ਐਂ ਪੜ੍ਹ ਲਓ।
ਬਾਬਾ ਬਾਬਾ ਬਈ ਬੱਜਰ ਕਪਾਟ ਖੁੱਲ ਗਏ, ਬਾਬਾ ਬਾ ਬਈ ਬੱਜਰ ਕਪਾਟ ਖੁੱਲ ਗਏ, ਵਾਹ 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 ਬਈ ਬੱਜਰ ਕਪਾਟ ਖੁੱਲ ਗਏ, ਅੰਮ੍ਰਿਤ ਛੱਕ ਮਿਲਦੀ ਕਈ ਬੱਚਰ ਕਪਾਟ ਖੁੱਲਦੇ ਵਾਹ ਵਾਹ ਕਈ ਬੱਚਰ ਕਪਾਟ ਖੁੱਲਦੇ
ਸ਼ਬਦ ਪ੍ਰਾਪਤ ਹੋਇਆ। ਸ਼ਬਦ ਨੇ ਕੀ ਕਰਿਆ? ਕੁੰਜੀ ਦਾ ਕੰਮ ਕਰਿਆ। ਬੱਜਰ ਕਪਾਟ ਜਿਹੜੇ ਖੁੱਲਦੇ ਹੀ ਨਹੀਂ ਕਿਸੇ ਤਰੀਕੇ ਨਾਲ, ਉਹ ਕੇਵਲ ਗੁਰੂ ਖੋਲ ਸਕਦਾ। ਕਰਮੇ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ, ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ। ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ ਤਾਰ ਕੋਹਰ ਬਜੰਤਰ ਦੇ ਸਾਜ ਤਖਤ ਸੁਲਤਾਨ। ਸੋ ਐਸਾ ਅੰਮ੍ਰਿਤ ਦਾ ਛਿੱਟਾ ਮਾਰਿਆ ਕਿ ਸੁਰਤ ਚੜ ਗਈ। ਪ੍ਰੈਕਟੀਕਲੀ ਹੋਇਆ ਕਿ ਬੈਲੈਂਸ ਛੱਡਤਾ, ਸੰਗਤ ਦੇ ਉੱਤੇ ਤੈਰਨਾ ਸ਼ੁਰੂ ਕਰਤਾ। ਕੋਈ ਐਵੇਂ ਨਹੀਂ ਹੈ ਵੀ ਪਾਣੀ ਪਿਲਾਤਾ ਮਿੱਠਾ, ਨਹੀਂ ਸਾਧ ਸਿੰਘ ਜੀ, ਇਹ ਤਾਂ ਦੱਸਿਆ ਹੀ ਨਹੀਂ ਜਾ ਸਕਦਾ। ਕਿਉਂਕਿ ਅੰਮ੍ਰਿਤ ਜਿਹੜਾ ਹੈ, ਮਹਾਰਾਜ ਕਹਿੰਦੇ ਇਹਨੂੰ ਸਮਝੋ ਅੰਮ੍ਰਿਤ ਹੈ ਕੀ ਚੀਜ਼। ਉਹਦੇ ਬਾਰੇ ਆਪ ਨੇ ਐਸਾ ਫਰਮਾਨ ਕਰਿਆ, ਸਾਰੇ ਪੜ੍ਹਿਓ ਪਿਆਰ ਨਾਲ।
ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ ਹੈ, ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ ਹੈ,
ਹਰ ਹਰ ਨਾਮ ਹੈ ਮੇਰੀ ਜਿੰਦਲੀਏ। ਮਿਲਦਾ ਕਿੱਥੋਂ ਹੈ ਸਾਧ ਸਿੰਘ ਜੀ? ਇਹਨੂੰ ਦੇਵ ਦੇ ਟੋਲਦੇ ਥੱਕ ਗਏ, ਰਾਜੇ ਟੋਲਦੇ ਥੱਕ ਗਏ, ਅੰਮ੍ਰਿਤ ਨਹੀਂ ਕਿਸੇ ਨੂੰ ਵੀ ਪ੍ਰਾਪਤ ਹੋਇਆ। ਅੰਮ੍ਰਿਤ ਦੀ ਨਿਸ਼ਾਨੀ ਇਹ ਹੈ ਕਿ ਅੰਮ੍ਰਿਤ ਪੀਣ ਤੋਂ ਬਾਅਦ ਆਦਮੀ ਨੂੰ ਮੌਤ ਨਹੀਂ ਆਇਆ ਕਰਦੀ, ਸਦਾ ਦਾ ਜੀਵਨ ਪ੍ਰਾਪਤ ਹੋ ਜਾਂਦਾ। ਕਿਉਂਕਿ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦਲੀਏ, ਹਰ ਅੰਮ੍ਰਿਤ ਗੁਰਮਤ ਪਾਏਗਾ। ਹਉਮੈ ਮਾਇਆ ਵੇਖੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਵੇਖ ਲੈ ਜਾਏਗਾ। ਜਦੋਂ ਹਉਮੈ ਦੀ ਵੇਖ ਲੈ ਗਈ, ਮੈਂ ਮਰ ਗਈ, ਉਹਦੇ ਨਾਲ ਕੀ ਹੋਇਆ? ਪਰਮੇਸ਼ਵਰ ਦਾ ਰੂਪ ਬਣ ਜਾਇਆ ਕਰਦਾ। ਸੋ ਐਡੀ ਬੜੀ ਚੀਜ਼ ਹੈ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਰਹੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਗੁਰੂ ਨੇ ਨਾਮ ਦੇ ਕੇ ਹਉਮੈ ਨੂੰ ਕੱਟ ਦਿੱਤਾ। ਨਾਮ ਦੇ ਅਰਥ ਜੋ ਸਾਨੂੰ ਪੰਜ ਪਿਆਰੇ ਦਿੰਦੇ, ਉਹ ਮੰਤਰ ਹੈ, ਗੁਰਮੰਤਰ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ। ਇਹ ਕਿਉਂ ਕਾਰ ਤੋਂ ਲੈ ਕੇ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਥਈ, ਪੰਜ ਪਿਆਰੇ ਮੂਲ ਮੰਤਰ ਦਿੰਦੇ ਵੀ ਵਾਹਿਗੁਰੂ ਦਾ ਕੀ ਸਰੂਪ ਹੈ। ਇਹਦੇ ਥਾਈ ਪਹੁੰਚਿਆ ਕਿਵੇਂ ਜਾਂਦਾ? ਇਹ ਗੁਰਮੰਤਰ ਦੇ ਰਾਹੀਂ ਪਹੁੰਚਿਆ ਜਾਂਦਾ। ਗੁਰਮੰਤਰ ਹੋਮੈ ਦਾ ਨਾਸ਼ ਕਰਦਾ ਹੈ। ਹੋਮੈ ਦਾ ਨਾਸ਼ ਹੋਣ ਦੇ ਨਾਲ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਹੀਂ। ਸੋ ਅੰਮ੍ਰਿਤ ਨੇ ਚਾਬੀ ਆਇਆ, ਅੰਮ੍ਰਿਤ ਬਿਨ ਸ਼ਬਦੇ ਅੰਤਰ ਹਨੇਰਾ, ਨਾ ਵਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾਹੀਂ, ਗੁਰੂ ਪੂਰੇ ਭਾਗ ਮਿਲਾਵਣਿਆ। ਗੁਰੂ ਪੂਰੇ ਨੇ ਗੁਰਮੰਤਰ ਰੂਪੀ ਚਾਬੀ ਦੇ ਦਿੱਤੀ। ਉਸ ਚਾਬੀ ਨੇ ਬੱਜਰ ਕਪਾਟ ਖੋਲ ਦਿੱਤੇ। ਕਾਇਆ ਨਗਰ ਨਗਰਗੜ ਅੰਦਰ, ਸਾਚਾ ਵਾਸਾ ਪੁਰ ਗਗ ਨੰਦਰ, ਅਸਥਰ ਥਾਨ ਸਦਾ ਨਰਮਾਇਲ, ਆਪੇ ਆਪ ਪਾਇਦਾ। ਅੰਤਰ ਕੋਟ ਛੱਜੇ ਹੱਠ ਨਾਲੇ, ਆਪੇ ਲੇਵੇ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ, ਗੁਰ ਸ਼ਬਦੀ ਕੁਲਾਇਦਾ। ਪੰਜ ਪਿਆਰੇ ਨੇ ਸ਼ਬਦ ਦੇਤਾ ਬਈ ਆਦੋਂ ਵਾਹਿਗੁਰੂ ਦਾ ਨਾਮ ਨਾ ਦਿਨ ਰਾਤ ਛੱਡੀਆਂ ਹੀ ਨਾ, ਤੇ ਇਹ ਨਾ ਛੱਡ ਬੈਠੀ, ਰੋਟੀ ਛੱਡਦੇ ਕੋਈ ਗੱਲ ਨਹੀਂ ਹੈ, ਲੇਕਿਨ ਨਾਮ ਮੰਤਰ ਨਾ ਜਪਣਦੇ ਹਟੀ। ਬੜਾ ਚਿਰ ਹੋ ਗਿਆ ਬੇਅੰਤ ਫਿਰਤ ਫਿਰਤ, ਬਹੁਤੇ ਜੁਗਾ ਰਿਹਾ ਮਾਨਸ ਦੇ ਲਈ, ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਾਂ ਨਹੀਂ। ਤੇਰੀ ਵਾਰੀ ਹੋਈ ਹੈ, ਆਈ ਹੋਈ ਹੈ ਪਿਆਰਿਆ, ਇਹ ਸ਼ਬਦ ਤੈਨੂੰ ਗੁਰੂ ਦਾ ਦਿੰਦੇ ਆ, ਇਹਦਾ ਜਾਪ ਕਰੀ, ਇਹਦਾ ਜਾਪ ਕਰਕੇ ਤੂੰ ਨਾਮ ਦੇ ਮੰਡਲ ਤੱਕ ਪਹੁੰਚ ਜਾਏਗਾ। ਨਾਮ ਦੇ ਮੰਡਲ ਚ ਕੀ ਹੈ? ਨਾਮ ਸੁਪਰ ਐਨਰਜੀ ਹੈ, ਵਾਹਿਗੁਰੂ ਔਰ ਨਾਮ ਚ ਕੋਈ ਫਰਕ ਨਹੀਂ ਹੈ। ਨਾਮ ਕੇ ਤਾਰੇ ਖੰਡ ਬ੍ਰਹਮੰਡ, ਨਾਮ ਕੇ ਤਾਰੇ ਸਗਲੇ ਜਨ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਸਾਰੀਆਂ ਚੀਜ਼ਾਂ ਇਹ ਸ਼ਬਦ ਨੇ ਧਾਰਨ ਕਰੀਆਂ ਹੋਈਆਂ ਨੇ। ਨਿਰੰਕਾਰ ਅਕਾਰ ਹੋਏ, ਏਕ ਅੰਕਾਰ ਅਪਾਰ ਸਦਾਇਆ, ਏਕ ਅੰਕਾਰੋਂ ਸ਼ਬਦ ਧੁਨ, ਸ਼ਬਦ ਧੁਨ ਸਾਰਿਆਂ ਦੇ ਅੰਦਰ ਵੱਜ ਰਹੀ ਹੈ। ਸੁਣਦੀ ਕਿਉਂ ਨਹੀਂ? ਮਾਇਆ ਮਹਾਰਾਜ ਕਹਿੰਦੇ ਮਾਇਆਧਾਰੀਆਂ ਨੂੰ ਨਹੀਂ ਸੁਣਦੀ, ਗੁਰਮੁਖਾਂ ਨੂੰ ਸੁਣਦੀ ਆ। ਮਾਇਆਧਾਰੀ ਆ ਤੰਨਾ ਬੋਲਾ, ਸ਼ਬਦ ਨਾ ਸੁਣੀ ਬਾ ਰੋਲ ਕਚੋਲਾ, ਰੌਲਾ ਕਚੋਲਾ ਫੁਰਨਿਆਂ ਦਾ, ਵਾਸ਼ਨਾਵਾਂ ਦਾ, ਪੰਜ ਕਲੇਸ਼ਾਂ ਦਾ ਰੌਲਾ ਕਚੋਲਾ ਮੱਚਿਆ ਪਿਆ ਵੀ ਨਾਮ ਕਿੱਥੋਂ ਸੁਣ ਜੇ? ਅੰਦਰ ਨਾਮ ਦੀ ਧੁੰਨ ਤਾਂ ਹਰ ਵਕਤ ਚੱਲ ਰਹੀ ਹੈ। ਪ੍ਰਥਮ ਓਂਕਾਰ ਦਿਨ ਖਾ ਸੋ ਧੁਨ ਪੂਰ ਜਗਤ ਮੋਰਾ, ਧੁਨਵੇਂ ਧਿਆਨ ਧਿਆਨਵੇਂ ਜਾਣੇ ਆ ਗੁਰਮੁਖ ਕੱਤ ਕਹਾਣ। ਸੋ ਸ਼ਬਦ ਦੇ ਨਾਲ ਵੱਜਰ ਕਬਾਟ ਖੁੱਲਦੇ, ਜਦੋਂ ਖੁੱਲ ਗਏ ਪੀਤਰ ਕੋਟ ਗੁਫਾ ਘਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਿਖਾਏਂਦਾ, ਦਸਵਾਂ ਦਰਵਾਜ਼ਾ ਖੁੱਲ ਗਿਆ। ਅੱਗੇ ਕੀ ਦੇਖਦਾ? ਉਹ ਮਾਲਕ ਏ ਕੁੱਲ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ, ਅੰਦਰ ਬੈਠਾ। ਉਹ ਚੀਜ਼ ਲੱਭ ਗਈ ਜਿੰਨਾ ਚਿਰ ਸ਼ਬਦ ਨਹੀਂ ਸੀ, ਨਹੀਂ ਲੱਭੀ, ਹਨੇਰਾ ਸੀ, ਬਿਨ ਸ਼ਬਦ ਦੇ ਅੰਤਰ ਹਨੇਰਾ, ਨਾ ਬਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲੇ ਨਾਹੀਂ, ਗੁਰਪੂਰੇ ਭਾਗ ਮਿਲਾ। ਸੋ ਅੱਜ ਦਾ ਜੋ ਦਿਨ ਹੈ, ਇਨਸਾਨੀਅਤ ਇਨਸਾਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਦਿਨ ਹੈ, ਕਿਉਂਕਿ ਕਲਯੁਗ ਦਾ ਸਮਾਂ ਹੋਵੇ ਤੇ ਮਨੁੱਖ ਨੂੰ ਪਰਮੇਸ਼ਰ ਦੇ ਦਰਜੇ ਤੱਕ ਲੈ ਜਾਵੇ ਤੇ ਇੰਨਾ ਉੱਚਾ ਕਰ ਦੇਵੇ ਕਿ ਗੁਰੂ ਕਹੇ ਕਿ ਪਿਆਰੇ ਹੋ, ਮੇਰੇ ਵਿੱਚ ਤੇ ਖਾਲਸੇ ਚ ਭੁੱਲ ਕੇ ਵੀ ਭੇਦ ਨਾ ਜਾਣੇ। ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ, ਪ੍ਰਮ ਹੈ ਮੋਹ ਹੈ ਤਾਸ ਹੈ ਰੰਚ ਕਨਾਈ ਪਏ। ਇੰਨਾ ਵੀ ਰੰਚ ਕਹਿੰਦੇ ਨੇ ਛੋਟੀ ਦੇ ਛੋਟਾ ਵਿਥ, ਇੰਨਾ ਵੀ ਨਾ ਭੇਦ ਜਾਣੇ। ਇਹ ਐਸਾ ਕੰਪਲੀਟ ਮਨੁੱਖ ਬਣਾ ਦਿੱਤਾ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ, ਭੇਦ ਨਾ ਜਾਣੋ ਮੂਲ ਸਾਈ ਜੇ ਹੈ। ਇਹ ਤਾਂ ਰੱਬ ਵਰਗੇ ਬਣਾ ਦਿੱਤੇ। ਜੇ ਅਸੀਂ ਇੱਥੇ ਨਹੀਂ ਪਹੁੰਚਦੇ ਸਾਡੀ ਬਦਕਿਸਮਤੀ ਹੈ, ਨਾਮ ਨਹੀਂ ਅਸੀਂ ਜਪਦੇ। ਅੰਮ੍ਰਿਤ ਛਕ ਲੈਂਦੇ ਹਾਂ, ਪੰਜ ਪਿਆਰੇ ਤਾਕੀਦ ਕਰਦੇ ਨੇ ਕਿ ਇਸ ਮੰਤਰ ਦਾ ਜਾਪ ਕਰੀ ਤੇਰੇ ਸਾਰੇ ਕਲੇਸ਼ ਮੁੱਕ ਜਾਣਗੇ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਇਆ ਮਿਟਾਓ। ਸਾਡਾ ਸੰਸਾਰ ਤੇ ਆਉਣਾ ਹੀ ਇਸ ਵਾਸਤੇ ਹੈ, ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਏ, ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲਣਾ। ਨਾਮ ਦੇ ਮੰਡਲ ਤੱਕ ਨਹੀਂ ਪਹੁੰਚ ਸਕਦਾ ਜਦ ਤਾਈਂ ਇਹ ਪੰਜ ਪਿਆਰਿਆਂ ਤੋਂ ਸ਼ਬਦ ਨਹੀਂ ਲੈਂਦਾ ਤੇ ਅੰਮ੍ਰਿਤ ਨਹੀਂ ਛਕਦਾ। ਕੋ ਅਮਰ ਦੇ ਵਿੱਚ ਸ਼ਕਤੀ ਹੈ, ਸਾਡੇ ਵਿੱਚ ਤਾਂ ਸ਼ਕਤੀ ਨਹੀਂ, ਕਲਯੁਗ ਦੱਬ ਲੈਂਦਾ ਸਾਨੂੰ। ਲੇਕਿਨ ਨਾਮ ਦੇ ਬਲ ਦੇ ਨਾਲ, ਇੱਕ ਮਿਸਾਲ ਨਾਲ ਤੁਹਾਨੂੰ ਸਮਝ ਆ ਜਾਏ। ਇੱਕ ਟਿਊਬਵੈਲ ਅਸੀਂ ਲਾਉਂਦੇ ਹਾਂ ਗਹਿਰਾ, ਉਹਦਾ 100 ਫੁੱਟ ਤੇ ਪਾਣੀ ਆਇਆ, ਉੱਥੇ ਅਸੀਂ ਰਿਫਲੈਕਸ ਬਾਲ ਲਾਤਾ, ਮੋਟਰ ਫਿੱਟ ਕਰ ਦਿੱਤੀ, ਬਟਨ ਦੱਬਤਾ, ਪਾਣੀ ਨਹੀਂ ਆ ਰਿਹਾ। ਤੇ ਮਿਸਤਰੀਆਂ ਨੇ ਕਿਹਾ ਵੀ ਐਂ ਨਹੀਂ ਆਉਣਾ, ਚਾਹੇ ਸਾਰੀ ਜ਼ਿੰਦਗੀ ਬਿਜਲੀ ਨੂੰ ਘਵਾਈ ਦੱਬੀ ਰੱਖ ਕੰਮ ਘੁੰਮੀ ਜਾਵੇ, ਨਹੀਂ ਆਉਂਦਾ ਕਿਉਂਕਿ ਉੱਤੋਂ ਪਾਣੀ ਨਹੀਂ ਪਾਇਆ। ਇਹਦੇ ਵਿੱਚ ਹਵਾ ਹੈ, ਹਵਾ ਦੂਰ ਹੋਵੇਗੀ ਤਾਂ ਪਾਣੀ ਆਏਗਾ। ਫਿਰ ਅਸੀਂ ਪਾਣੀ ਨਾਲ ਭਰ ਦਿੰਦੇ ਹਾਂ, ਉਹ ਜਦ ਬਟਨ ਦੱਬਦੇ ਹਾਂ ਪਾਣੀ ਰਿਫਲੈਕਸ ਬਾਲ ਤੇ ਉੱਤੇ ਆ ਜਾਂਦਾ, ਫੇਰ ਪਾ ਦਿੰਦੇ ਹਾਂ ਫੇਰ ਹੋਰ ਚੜ ਜਾਂਦਾ, ਫੇਰ ਪਾਉਂਦੇ ਹਾਂ ਹੋਰ ਚੜ ਜਾਂਦਾ, ਅਖੀਰ ਉੱਪਰ ਆ ਜਾਂਦਾ। ਫੇਰ ਬਟਨ ਦੱਬਣ ਦੀ ਲੋੜ ਹੈ, ਉਸੇ ਵੇਲੇ ਪਾਣੀ ਨੇ ਚੱਲ ਪੈਣਾ। ਇਸੇ ਤਰ੍ਹਾਂ ਦੇ ਨਾਲ ਸਾਨੂੰ ਪੰਜ ਪਿਆਰਿਆਂ ਦੀ ਸ਼ਕਤੀ ਦੇ ਨਾਲ ਸਾਡੇ ਅੰਦਰ ਨਾਮ ਦਾ ਪ੍ਰਵੇਸ਼, ਸ਼ਬਦ ਦਾ ਪ੍ਰਵੇਸ਼ ਕਰਾਇਆ ਜਾਂਦਾ ਮੰਤਰੇ ਹੋਏ ਜਲ ਨਾਲ, ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ, ਪਾਵਲ ਕਹਿੰਦੇ ਹਾਂ। ਕਹਿੰਦੇ ਜਿਹੜਾ ਉਹਨੂੰ ਪੀ ਲੈਂਦਾ ਹੈ ਉਹ ਫੇਰ ਦੁਬਾਰਾ ਮਰਿਆ ਨਹੀਂ ਕਰਦਾ, ਉਹਨੂੰ ਅਟਰਨਲ ਲਾਈਫ ਮਿਲ ਜਾਂਦੀ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜੰਮਣ ਮਰਨ ਦਾ ਕਾਰਨ ਹਉਮੈ, ਹਉਮੈ ਵਿਹੋ ਹੈ। ਮਹਾਰਾਜ ਕਹਿੰਦੇ ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀ ਹੈ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਜਦੋਂ ਅੰਮ੍ਰਿਤ ਮਿਲ ਗਿਆ, ਅੰਦਰਲਾ ਅੰਮ੍ਰਿਤ ਅਸੀਂ ਕੱਢ ਲਿਆ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਹੈ ਨਾਦ, ਕਹਿਣ ਨਾ ਜਾਈਏ ਚਾਰ ਜਿਸ। ਇਹ ਇੱਕ ਕ੍ਰਿਸ਼ਮਾ ਸੀ ਸਾਧ ਸੰਗਤ ਜੀ, ਬੜਾ ਜ਼ਬਰਦਸਤ, ਜੋ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਸਾਡੇ ਉੱਤੇ ਕਰ। ਪਰ ਜਿੱਡੀ ਬੜੀ ਇਹ ਚੀਜ਼ ਸੀ ਮਹੱਤਤਾ ਦੀ, ਓਨਾ ਹੀ ਅਸੀਂ ਇਸ ਨੂੰ ਭੁੱਲ ਕੇ ਗਾਫਲ ਹੋ ਰਹੇ ਹਾਂ, ਦੁਨੀਆਂ ਦੇ ਵਿੱਚ ਪਚ ਰਹੇ ਹਾਂ, ਸਵਾਹ ਖੇ ਖਾਂਦੇ ਹਾਂ, ਗਲਤ ਗੱਲਾਂ ਕਰਦੇ ਹਾਂ, ਨਿੰਦਿਆ ਚੁਗਲੀ ਈਰਖਾ ਵਕੀਲੀ ਬੈਰ ਵਿਰੋਧ ਆਪਣਾ ਜਨਮ ਬਰਬਾਦ ਕਰਦੇ ਹਾਂ। ਸੋ ਮੇਰੀ ਬੇਨਤੀ ਹੈ ਕਿ ਗੁਰੂ ਦੇ ਬਣੋ, ਸਨਮੁੱਖ ਹੋਵੋ ਗੁਰੂ ਦੇ, ਪੰਜ ਪਿਆਰਿਆਂ ਤੋਂ ਸ਼ਬਦ ਲਓ, ਗੁਰਮੰਤਰ ਲਓ, ਫੇਰ ਉਹਦਾ ਜਾਪ ਕਰੋ। ਬਰਮ ਨੇਸ਼ਟੀ ਬਰਮ ਸਰੋਤਰੀ ਬਰਮ ਵਕਤਾ ਤੱਤ ਬੇਤੇ, ਮਹਾਂਪੁਰਸ਼ਾਂ ਦੀ ਸੰਗਤ ਕਰੋ, ਫੇਰ ਤਾਂ ਬਚ ਜਾਈਦਾ। ਭੁੱਲਿਆਂ ਹੋਇਆਂ ਦੀ ਸੰਗਤ ਭੁਲਾ ਦਿੰਦੀ ਹੈ, ਸੁੱਤਿਆਂ ਦੀ ਜਗਾ ਨਹੀਂ ਸਕਦੀ। ਜਾਗਿਆਂ ਹੋਇਆਂ ਪੁਰਸ਼ਾਂ ਦੀ ਸੰਗਤ ਕਰੋ, ਫੇਰ ਸਾਡਾ ਜੀਵਨ ਮਨੋਰਥ ਜੋ ਹੈ ਉਹ ਪੂਰਾ ਹੋ ਜਾਂਦਾ। ਸੋ ਹੁਣ ਕਿਉਂਕਿ ਸਮਾਂ ਬਹੁਤ ਹੋ ਗਿਆ, ਟਿੱਕ ਕੇ ਬੈਠਣਾ, ਬੇਦੀ ਸਾਹਿਬ ਦੇ ਤੁਸੀਂ ਵਿਚਾਰ ਸੁਣਿਓ। गुरु नानक दे सीधा संबंध है इन्हों का।